आज पत्रकारां नूं दस्सिया कि मीं अते हड़ कारण फौज जल सेना अते हवाई सेना तों मदद मंगी गई है। बचाव अते राहत कार्यां लई 84 किश्तियां तैनात कीतियां गईयां ने अते सरकार ने 4 थावां ते बचाव कार्यां दे हुकम दित्ते ने। 18 दसंबर नूं जिले विच जनतक अवकाश दा ऐलान कीता गया है। इस बुलेटिन दीआं छोटीआं खबरां इक वार तों फिर सुन लो। जजा ते उन्हां दे जीवन साथी नूं शरीरक तलाशी तों शोर। पूर्वी यूक्रेन च रूसी सेना दा वड्डा नुकसान। इजराइल वल्लों गाजा पट्टी ते बमबारी जारी। पाकिस्तानी चोन कमीशन ने आम चोणां लई शेड्यूल ऐलानिया। अरब सागर च माल्टा दा समुंदरी जहाज अगवा। भारतीय जल सेना रख रही है नजर। मैक्सिको क्रिसमस पार्टी दौरान गोलाबारी, 16 लोकां दी मौत। मलेशिया च हड़ दा कहर, 6500 तों वध लोक होए बेकार। लीबिया दे समुंदर तट ते वड्डा हादसा, औरतां बच्चियां समेत 61 प्रवासियां दी मौत। इस बुलेटिन दे नाल ही नाल अपने दोस्त आकाशदीप कौर नूं दिओ इजाजत। धन्नवाद।
The views expressed on the preceding program may not necessarily be those of the owner or management of WTOR radio station.
ट्रकिंग वाले वीरो ध्यान नाल सुनो। ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लाओ जी। तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी। एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप। 519-622-0660 या quicktrucklube.com। QTL, because we care.
ब्रैम्पटन दे डाउनटाउन गार्डन स्क्वायर विच एक मुफ्त कॉन्सर्ट दे नाल नए साल दा आगाज करो। न्यू ईयर नाइट जिदे शामिल हैगियां लाइव परफॉर्मेंसेस, आउटडोर स्केटिंग, फूड वेंडर्स ते बहुत कुछ। कॉमेडियन जे मार्टिन दी मेजबानी, जूनो अवार्ड याफ्ता कीशा शंटे और कैनेडियन रॉक बैंड आर लेडी पीस दी जबरदस्त परफॉर्मेंसेस। न्यू ईयर नाइट नए साल दा आगाज ते ब्रैम्पटन दी 50th सालगिरह दा जश्न मनाओ। तकरीब दा इख्तिताम रात 12 बजे शानदार आतिशबाजी दे नाल। इवेंट दी मुकम्मल तफसीलात लई विजिट करो brampton.ca/newyearseve।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
बेस्ट डेवलपमेंट और बेस्ट डेवलपमेंट साइबर टेक रियल्टी इनकॉर्पोरेशन दे नाल मिलकर हुन ले आ रहे ने स्प्रिंग साइड मेडोज नैपनी देज। सिर्फ 4,99,000 दे च अपना फ्री होल टाउन होम तुसी खरीद सकते हो। ए सिर्फ 10 मिनट दूर है तमाम सहूलतां तो, जिदे च हाईवे 401, नैपनी फॉल्स, इलेक्ट्रिक बैटरी प्लांट दे बिल्कुल करीब। नैपनी दी इस बेहतरीन कम्युनिटी च रहन दे इस सुनहरी मौके नूं जानना देओ। कॉल इरफान अयूब 6477073685 6477073685।
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि ए दिन अते ए दिन। जे तुसीं प्यार दा सुनेहा भेजना होवे तां $0 CIBC ट्रांसफर फी राहीं अपने प्यारियां नूं उसे दिन कैश पिकअप सुविधा राहीं भेजो। वधेरी जानकारी लई CIBC.com/cashpickup ते जाओ। शर्तां अते CIBC फॉरन एक्सचेंज रेट्स लागू। CIBC, ambitions made real.
ਜੇਕਰ ਘਰ ਦੇ ਪੁਰਾਣੇ ਡਾਇਨਿੰਗ ਟੇਬਲ ਤੇ ਬੈਠ ਕੇ ਤੁਸੀਂ ਇਹ ਸੋਚ ਰਹੇ ਹੋ ਕਿ ਹੁਣ ਨਵਾਂ ਫਰਨੀਚਰ ਲੈਣ ਦਾ ਟਾਈਮ ਆ ਗਿਆ, ਤਾਂ ਬਿਲਕੁਲ ਸਹੀ ਸੋਚ ਰਹੇ ਹੋ,
ਕਿਉਂਕਿ sodifurniture.com ਵੈਬਸਾਈਟ ਤੇ ਬਾਕਸਿੰਗ ਡੇ ਸੇਲ ਲੱਗ ਚੁੱਕੀ ਹੈ। sodifurniture.com ਤੇ ਤੁਸੀਂ 31 ਦਸੰਬਰ ਤੱਕ ਐਕਸਪਲੋਰ ਕਰ ਸਕਦੇ ਹੋ ਓਵਰ 1000 ਫਰਨੀਚਰ ਕੰਬੀਨੇਸ਼ਨਸ ਐਟ ਅਨਬੀਟੇਬਲ ਕਲੀਅਰ ਆਊਟ ਪ੍ਰਾਈਸਸ।
ਸਰਵਿੰਗ ਫਰੋਮ 39 ਇਅਰਸ। 30,000 ਸਕੁਆਇਰ ਫੁੱਟ ਵਿੱਚ ਇਹਨਾਂ ਦਾ ਸ਼ੋਰੂਮ ਹੈ, ਪ੍ਰਾਈਸ ਮੈਚ ਵੀ ਕਰਨਗੇ। ਇਹਨਾਂ ਦਾ ਸਟਾਈਲਿਸ਼ ਫਰਨੀਚਰ sodifurniture.com ਤੇ ਜਾ ਕੇ ਤੁਸੀਂ ਦੇਖ ਸਕਦੇ ਹੋ। ਫਾਰ ਬੈਸਟ ਬਾਕਸਿੰਗ ਡੇ ਸੇਲ ਵਿਜ਼ਿਟ 142 ਕੈਨੇਡੀ ਰੋਡ ਸਾਊਥ ਬ੍ਰੈਂਟਨ ਔਰ ਕਾਲ 905-874-7171।
ਐਮਰਿਜ ਗੈਸ ਵੱਲੋਂ ਤੁਹਾਡੇ ਤੇ ਤੁਹਾਡੀ ਫੈਮਿਲੀ ਦੀ ਸੁਰੱਖਿਆ ਦੀਆਂ ਅਹਿਮ ਟਿਪਸ। ਹੌਲੀਡੇ ਸੀਜ਼ਨ ਦੇ ਇਸ ਹੱਲੇ ਗੁੱਲੇ ਤੇ ਐਕਸਾਈਟਮੈਂਟ ਦੇ ਵਿੱਚ ਆਪਣੇ ਖਾਨਦਾਨ ਦੀ ਹਿਫਾਜ਼ਤ ਨੂੰ ਨਜ਼ਰਅੰਦਾਜ਼ ਨਾ ਕਰਿਆ ਜੇ। ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਦਾ ਜ਼ਰੂਰੀ ਪੈਗਾਮ। ਖਾਣਾ ਪਕਾਉਂਦਿਆਂ ਖਾਸ ਇਹਤਿਆਤ ਵਰਤੋ। ਸਮੋਕ ਅਲਾਰਮਸ ਨੂੰ ਚੈੱਕ ਕਰੋ। ਪਾਵਰ ਕੋਰਡਸ ਨੂੰ ਖਾਸ ਤਵੱਜੋ ਦਿਓ। ਇਨਡੋਰ ਪਲਾਂਟਸ ਨੂੰ ਪਾਣੀ ਦਿਓ। ਇਸ ਤੋਂ ਇਲਾਵਾ 12 ਹੋਰ ਟਿਪਸ ਵੇਖਣ ਲਈ brampton fire.com ਤੇ ਲੌਗਇਨ ਕਰੋ। 770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਸੋ ਮੁਲਾਕਾਤ ਕਰਦੇ ਹਾਂ ਡਾਕਟਰ ਤਜਿੰਦਰ ਹਰਜੀਤ ਜੀ ਦੇ ਨਾਲ ਜਿਹੜੇ ਕਿ ਇੱਕ ਔਰਤ ਹੁੰਦਿਆਂ ਹੋਇਆ ਅਧਿਆਪਕ ਵੀ ਰਹੇ ਨੇ ਹਾਊਸ ਵਾਈਫ ਵੀ ਰਹੇ ਨੇ ਇੱਕ ਚੰਗੀ ਮਾਤਾ ਵੀ ਰਹੇ ਨੇ ਤੇ ਨਾਲ ਹੀ ਨਾਲ ਇੱਕ ਚੰਗੇ ਗੁਰੂ ਵੀ ਰਹੇ ਨੇ ਸੋ ਇਹਨਾਂ ਦਾ ਪੂਰਾ ਜੀਵਨ ਕਿਵੇਂ ਬਤੀਤ ਹੋਇਆ ਤੇ ਇਸ ਦੇ ਵਿੱਚੋਂ ਅਸੀਂ ਕੀ ਕੁਝ ਸਿੱਖ ਸਕਦੇ ਹਾਂ ਆਓ ਇਹਨਾਂ ਨਾਲ ਮੁਲਾਕਾਤ ਕਰਦੇ ਹਾਂ ਮੈਡਮ ਤਜਿੰਦਰ ਜੀ ਤੁਹਾਨੂੰ ਜੀ ਆਇਆਂ ਨੂੰ ਖੋਜ ਕਾਰਜ ਦੇ ਵਿੱਚ ਵੀ ਤੁਸੀਂ ਰੁੱਝੇ ਰਹੇ ਸੋ ਸਭ ਤੋਂ ਪਹਿਲਾਂ ਦੀ ਸ਼ੁਰੂਆਤ ਕਿਵੇਂ ਹੋਈ ਸੀਗੀ ਆਪਾਂ ਤੁਹਾਡੇ ਬਚਪਨ ਤੋਂ ਪਹਿਲਾਂ ਗੱਲ ਕਰਦੇ ਹਾਂ
ਬਚਪਨ ਤੋਂ ਬਹੁਤ ਦੂਰ ਲੈ ਗਏ ਮੈਨੂੰ ਮੈਂ ਤਾਂ ਬਹੁਤ ਦੂਰ ਆ ਗਈ ਹੁਣ 72-3 ਦੀ ਹੋ ਗਈ ਹੈ 72 ਸਾਲ ਪਿੱਛੇ ਲੈ ਗਏ ਮੈਨੂੰ ਖੈਰ ਚਲੋ ਮੈਂ ਬੇਟਾ ਮੇਰਾ ਜਨਮ ਜਿਹੜਾ ਸੀ ਉਹ ਲੁਧਿਆਣੇ ਹੋਇਆ ਸੀਗਾ ਤੇ ਮੇਰੇ ਮਾਤਾ ਪਿਤਾ ਵੀ ਲੁਧਿਆਣੇ ਰਹਿੰਦੇ ਸੀ ਔਰ ਮੇਰੇ ਤੋਂ ਪਹਿਲਾਂ ਮੇਰੇ ਮਤਲਬ ਹੋਰ 3 ਭੈਣ ਭਰਾ ਸੀ ਮੈਂ ਚੌਥਾ ਬੱਚਾ ਸੀ ਔਰ ਸਭ ਤੋਂ ਛੋਟੀ ਸੀ ਮੈਂ ਤੇ ਬੜਾ ਸੋਹਣਾ ਜ਼ਿੰਦਗੀ ਬੀਤ ਰਹੀ ਹੋਏਗੀ ਉਦੋਂ ਤੇ ਲਾਡਲੀ ਵੀ ਹੋਊਗੀ ਮੈਂ ਨੈਚੁਰਲੀ ਸਭ ਤੋਂ ਛੋਟਾ ਬੱਚਾ ਜਿਹੜਾ ਸੀਗਾ ਪਰ ਇੱਕਦਮ ਅਚਾਨਕ ਕਿੱਦਾਂ ਹੋਇਆ ਕਿ ਭਰਿਆ ਪਰਿਵਾਰ ਸੀ ਮੇਰੇ ਪਿਤਾ ਜੀ ਜਿਹੜੇ ਸੀਗੇ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਆ ਰਿਹਾ ਸੀ ਉਹ ਆਪਣੇ ਉੱਥੇ ਗੁਰਦੁਆਰੇ ਦੇ ਮੈਨੇਜਰ ਵੀ ਸੀਗੇ ਉਹ ਉਗਰਾਹੀ ਕਰਨ ਗਏ ਸੀ ਗੁਰਪੁਰਬ ਲਈ ਤੇ ਉਹ ਘਰ ਨੀ ਸੀ ਹੈਗੇ ਤੇ ਮੇਰੇ ਮਦਰ ਜਿਹੜੇ ਸੀਗੇ ਉਸ ਵੇਲੇ ਅੰਗੀਠੀ ਸੀ ਅੰਗੀਠੀ ਦੇ ਵਿੱਚ ਅੰਗੀਠੀ ਤੇ ਰੋਟੀਆਂ ਬਣਾ ਰਹੇ ਸੀਗੇ ਔਰ ਮੇਰੇ ਭਰਾ ਮੇਰੇ ਤੋਂ ਵੱਡਾ ਅਸੀਂ ਮਤਲਬ ਸਾਰੇ ਵੱਡੇ ਸੀ ਵੱਡਾ ਭਰਾ ਤੇ ਮੇਰੀ ਭੈਣ ਉਹ ਦੋ ਜਣੇ ਇੱਥੇ ਸੀ ਜਿਹੜਾ ਮੇਰਾ ਸਭ ਤੋਂ ਵੱਡਾ ਭਰਾ ਸੀ ਮੇਰੇ ਤੋਂ 6 ਸਾਲ ਵੱਡੇ ਸੀ ਹੁਣ ਇਸ ਵੇਲੇ ਉਹ ਵੀ ਉਹਨਾਂ ਦੀ ਡੈਥ ਹੋ ਗਈ ਹੈ ਉਹ ਨੀ ਹੈਗੇ ਤੇ ਉਹ ਉਸ ਵੇਲੇ ਨਾਨਕੇ ਸੀ ਔਰ ਉਹਦੇ ਪਿੱਛੇ ਵੀ ਕਹਾਣੀ ਸੀ ਵੀ ਉਹ ਨਾਨਕੇ ਕਿਉਂ ਸੀਗੇ ਤੇ ਮੇਰੇ ਨਾਨੀ ਜੀ ਜਿਹੜੇ ਸੀ ਮੇਰੇ ਜਿਹੜੇ ਮੇਰੇ ਮਦਰ ਸੀਗੇ ਉਹ ਮਤਲਬ ਸ਼ੀ ਵਾਜ਼ ਦਾ ਓਨਲੀ ਚਾਈਲਡ ਮਤਲਬ ਉਹ ਇਕੱਲੀ ਇਕੱਲੀ ਧੀ ਸੀ ਆਪਣੇ ਮਾਪਿਆਂ ਦੀ ਤੇ ਉਹ ਮਲੇਸ਼ੀਆ ਰਹਿੰਦੇ ਸੀ ਉੱਥੋਂ ਤੋਂ ਵਿਆਹ ਕਰਨ ਵਾਸਤੇ ਹੀ ਸਿਰਫ ਇੱਥੇ ਆਏ ਸੀ ਤੇ ਉਹ ਜਦੋਂ ਮੇਰੇ ਮਦਰ ਦੀ ਮੈਰਿਜ ਹੋ ਗਈ ਤੇ ਫਿਰ ਉਹਨਾਂ ਨੂੰ ਮਤਲਬ ਉਹ ਵਿਆਹ ਕਰਕੇ ਤੇ ਨਾਨਾ ਜੀ ਤੇ ਨਾਨੀ ਜੀ ਵਾਪਸ ਜਾਣਾ ਸੀ ਉਹਨਾਂ ਨੇ ਤੇ ਉਹ ਜਾਂਦੇ ਜਾਂਦੇ ਨਾਨੀ ਜੀ ਮੇਰੇ ਰਸਤੇ ਚੋਂ ਵਾਪਸ ਆ ਗਏ ਕਹਿੰਦੇ ਵੀ ਮੈਂ ਆਪਣੀ ਬੇਟੀ ਨੂੰ ਛੱਡ ਕੇ ਹਾਲੇ ਨਹੀਂ ਜਾ ਸਕਦੀ ਵੀ ਤੁਸੀਂ ਚਲੇ ਜਾਓ ਤੇ ਉਹ ਰਸਤੇ ਚੋਂ ਵਾਪਸ ਮੁੜ ਆਏ ਪਤਾ ਨੀ ਕਲਕੱਤੇ ਤੋਂ ਕਿੱਥੋਂ ਵਾਪਸ ਆ ਗਏ ਤੇ ਵੀ ਮੈਂ ਉਹਨਾਂ ਕੋਲ ਅਜੇ ਹੋਰ ਰਹਿਣਾ ਉਹਨਾਂ ਕੋਲ ਫਿਰ ਨਾਨਾ ਜੀ ਮੇਰੇ ਚਲੇ ਗਏ ਉਦੋਂ ਪਤਾ ਨੀ ਕੋਈ ਲੜਾਈ ਲੱਗੀ ਜਾਂ ਕਿ ਰਸਤੇ ਬੰਦ ਹੋ ਗਏ ਕਿਸੇ ਤਰ੍ਹਾਂ ਕੋਈ ਕਾਰਨ ਸੀ ਜਿਵੇਂ ਅੱਜ ਕੱਲ੍ਹ ਕਈ ਕੁਛ ਹੋ ਜਾਂਦਾ ਅਚਾਨਕ ਉਦੋਂ ਰਸਤੇ ਬੰਦ ਹੋ ਗਏ ਔਰ ਉਹਨਾਂ ਨੂੰ 6 ਮਹੀਨੇ ਬਾਅਦ ਪਤਾ ਲੱਗਾ ਕਿ ਮੇਰੇ ਨਾਨਾ ਜੀ ਦੀ ਉਧਰ ਹੀ ਡੈਥ ਹੋ ਗਈ ਹਾਂ ਕਾਫੀ ਸਮੇਂ ਬਾਅਦ ਪਤਾ ਲੱਗਾ ਉਹਨਾਂ ਦੀ ਡੈਥ ਹੋ ਗਈ ਆ ਉੱਥੇ ਉਦਣ ਫਿਰ ਨਾਨੀ ਜੀ ਮੇਰੇ ਐਕਚੁਅਲੀ ਫਿਰ ਪਿੰਡ ਸਾਡਾ ਵਡਾਲਾ ਨਾਨਕਾ ਪਿੰਡ ਮੇਰੇ ਉੱਥੇ ਵਡਾਲੇ ਰਹਿੰਦੇ ਸੀ ਉੱਥੇ ਇਕੱਲੇ ਰਹਿਣ ਲੱਗੇ ਫਿਰ ਮੇਰੇ ਮਾਤਾ ਪਿਤਾ ਦੋਨੋਂ ਜਿਹੜੇ ਸੀ ਉਹਨਾਂ ਨੂੰ ਆਪਣੇ ਕੋਲ ਲੈ ਆਏ ਤੇ ਨਹੀਂ ਤੁਸੀਂ ਇਕੱਲੇ ਨੀ ਰਹਿਣ ਦੇਣਾ ਫਿਰ ਜਿਹੜਾ ਮੇਰਾ ਵੱਡਾ ਬ੍ਰਦਰ ਹੈ ਉਹਨੂੰ ਸਤ ਪ੍ਰਕਾਸ਼ ਸੀ ਉਹਨਾਂ ਦਾ ਨਾਂ ਬਹੁਤ ਪਿਆਰੀ ਪਰਸਨੈਲਿਟੀ ਸੀ ਬਹੁਤ ਅਫੈਕਸ਼ਨੇਟ ਸੀ ਮੇਰੇ ਤੋਂ ਵੱਡੇ ਸੀ ਤੇ ਥੋੜੇ ਸਾਲ ਹੋਏ ਉਹਨਾਂ ਦੀ ਹੁਣ ਡੈਥ ਹੋਈ ਹੈ ਉਹ ਨਾਨੀ ਜੀ ਨੂੰ ਉਹਨਾਂ ਨੇ ਮਤਲਬ ਖੇਡਦੇ ਸੀ ਬੱਚਾ ਪਹਿਲਾਂ ਆਇਆ ਉਹਨਾਂ ਲਾਡ ਕਰਦੇ ਸੀ ਫਿਰ ਮੇਰੇ ਮਾਤਾ ਪਿਤਾ ਨੂੰ ਲੱਗਾ ਉਹ ਕਹਿੰਦੇ ਮੈਂ ਪਿੰਡ ਜਾਣਾ ਕਿਉਂਕਿ ਨਾ ਬਜ਼ੁਰਗਾਂ ਦਾ ਦਿਲ ਆਪਣੇ ਪਿੰਡ ਹੀ ਲੱਗਦਾ ਤੇ ਉਹ ਕਹਿੰਦੇ ਮੈਂ ਪਿੰਡ ਜਾਣਾ ਤੇ ਉਹ ਉਹਨਾਂ ਨੂੰ ਨਾਲ ਲੈ ਗਏ ਉੱਥੇ ਮੇਰੇ ਵੱਡੇ ਭਰਾ ਨੂੰ ਜਾਂਦੇ ਆਉਂਦੇ ਰਹਿੰਦੇ ਸੀ ਕਦੇ ਚਲੇ ਗਏ ਉਹਨਾਂ ਦਿਨਾਂ ਚ ਉੱਥੇ ਗਿਆ ਹੋਇਆ ਸੀਗਾ ਤੇ ਮੇਰੇ ਮਦਰ ਨੇ ਉਹ ਕੋਈ ਕੱਪੜੇ ਕੁਪੜੇ ਸਾਫ਼ ਕਰਨ ਲਈ ਜਾਂ ਕਿਸ ਲਈ ਉਹਨਾਂ ਨੇ ਪੈਟਰੋਲ ਮੰਗਾ ਕੇ ਰੱਖਿਆ ਸੀਗਾ ਤੇ ਉਹ ਪੈਟਰੋਲ ਅਜੇ ਉਹਨਾਂ ਨੇ ਕਿਹਾ ਸੀ ਵੀ ਮੈਂ ਮਗਰੋਂ ਸੰਭਾਲਦੀ ਹਾਂ ਤੇ ਉਹ ਜਿਹੜਾ ਮੇਰਾ ਮੇਰੇ ਤੋਂ ਵੱਡਾ ਭਰਾ ਸੀ ਥੋੜਾ ਥੋੜਾ ਫਰਕ ਸੀਗਾ ਕਿਉਂਕਿ ਸਭ ਤੋਂ ਵੱਡੇ ਦੇ 6 ਸਾਲ ਵੱਡੇ ਸੀ ਤੇ ਉਹ ਵਿੱਚ 2 ਬੱਚੇ ਸੀਗੇ ਉਹ ਖੇਡਦਾ ਖੇਡਦਾ ਪੈਟਰੋਲ ਕਿਤੇ ਉਹ ਲਾ ਕੇ ਆ ਗਿਆ ਪੈਟਰੋਲ ਕਿਤੇ ਕਿਸ ਤਰ੍ਹਾਂ ਮਤਲਬ ਲੈ ਕੇ ਆ ਗਿਆ ਉਹ ਉਹਨਾਂ ਨੂੰ ਮੈਨੂੰ ਉਹਨਾਂ ਨੇ ਗੋਦੀ ਚੁੱਕਿਆ ਸੀ ਉਹ ਰੋਟੀ ਬਣਾ ਰਹੇ ਸੀਗੇ ਤੇ ਛੋਟੀ ਜਿਹੜੀ ਮੇਰੀ ਭੈਣ ਸੀ ਉਹ ਵੀ ਨਿੱਕੀ ਜਿਹੀ ਸੀ ਉਹ ਵੀ ਲਾਗੇ ਬੈਠੀ ਸੀਗੀ ਤੇ ਉਹ ਕਿਤੇ ਖੇਡਦਾ ਖੇਡਦਾ ਮਤਲਬ ਪੈਟਰੋਲ ਲਾ ਕੇ ਨਾ ਤੇ ਅੱਗ ਸੇਕਣ ਲੱਗਾ ਤੇ ਅੱਗ ਸੇਕਦਿਆਂ ਸੇਕਦਿਆਂ ਇੱਕਦਮ ਅੱਗ ਦਾ ਭੰਬਾਕਾ ਪਿਆ ਉਹਨੂੰ ਤੇ ਮੇਰੇ ਮਦਰ ਜਿਹੜੇ ਸੀ ਉਹਨਾਂ ਨੇ ਫਟਾਫਟ ਜਾ ਕੇ ਜਿਵੇਂ ਮਾਂ ਸੀ ਉਹਨਾਂ ਨੇ ਉਹਨੂੰ ਚੁੱਕਿਆ ਨਾਲ ਲੱਗਿਆ ਸੋ ਉਹਨਾਂ ਨੂੰ ਵੀ ਅੱਗ ਲੱਗ ਗਈ ਮੇਰੀ ਜਿਹੜੀ ਛੋਟੀ ਭੈਣ ਸੀ ਤੇ ਉਹਨੂੰ ਵੀ ਲੱਗ ਗਈ ਤੇ ਮੈਨੂੰ ਉਸ ਵੇਲੇ ਉਹ ਬਾਈ ਚਾਂਸ ਨਾ ਜਿਵੇਂ ਫਰਸ਼ ਦੇ ਵਿੱਚ ਕੁੰਡੀਆਂ ਲੱਗੀਆਂ ਹੁੰਦੀਆਂ ਸੀ ਨਾ ਹੁੰਦੀਆਂ ਸੀ ਕਿਤੇ ਉਹ ਕਿਤੇ ਘਬਰਾ ਕੇ ਇਧਰ ਉਧਰ ਕੁੰਡੀ ਬਾਹਰੋਂ ਲੱਗ ਗਏ ਤੇ ਉਹ ਰਸਤਾ ਨੀ ਰਿਹਾ ਕੋਈ ਬਾਹਰ ਨਿਕਲਣ ਨੂੰ ਤੇ ਉਹ ਇੱਕ ਨਾ ਖਿੜਕੀ ਸੀ ਉਹ ਸੀਖਾਂ ਲੱਗੀਆਂ ਸੀਖਾਂ ਵਾਲੀਆਂ ਬਾਰੀਆਂ ਹੁੰਦੀਆਂ ਸੀ ਨਾ ਪਹਿਲਾਂ ਉਹ ਸੀਖਾਂ ਵਾਲੀ ਇੱਕ ਬਾਰੀ ਦੀ ਸੀਖ ਟੁੱਟੀ ਹੋਈ ਸੀ ਤੇ ਉਹ ਮੇਰੇ ਮਦਰ ਨੂੰ ਹੋਰ ਕੁਛ ਨੀ ਸੁਝਿਆ ਉਹਨਾਂ ਨੇ ਉਹ ਸੀਖ ਦੇ ਵਿੱਚੋਂ ਖਿੜਕੀ ਚੋਂ ਸਿਰਫ ਮੈਂ ਹੀ ਛੋਟੀ ਸੀ ਮੈਨੂੰ ਉਹਨਾਂ ਨੇ ਬਾਹਰ ਸੁੱਟ ਦਿੱਤਾ ਗੱਲ 4 ਮਹੀਨੇ ਦੀ ਮੈਂ ਹਾਂ 4 ਮਹੀਨੇ ਦੀ ਤੇ ਕਿਉਂਕਿ ਮੇਰਾ ਬਰਥ ਹੈਗਾ ਅਗਸਤ ਦਾ 18 ਅਗਸਤ ਦਾ ਤੇ ਇਹ 22 ਦਸੰਬਰ ਜਿਹੜਾ ਆਉਣਾ ਸੀ ਉਦੋਂ ਦੀ ਘਟਨਾ ਇੰਨੀ ਸੀ ਉਮਰ ਮੇਰੀ ਮੈਨੂੰ ਮਤਲਬ ਬਾਹਰ ਸੁੱਟ ਦਿੱਤਾ ਮਤਲਬ ਛੋਟੀ ਜਿਹੀ ਸੀ ਉਦੋਂ ਦਸੰਬਰ ਦਾ ਮਹੀਨਾ ਸੀ ਠੰਡ ਸੀ ਕੱਪੜੇ ਲਪੇਟੇ ਹੋਣਗੇ ਨਹੀਂ ਤੇ ਸ਼ਾਇਦ ਕੱਪੜੇ ਨਾ ਲਪੇਟੇ ਹੁੰਦੇ ਬਹੁਤੇ ਮਾਂ ਗਰਮ ਪਾਏ ਹੁੰਦੇ ਤੇ ਸ਼ਾਇਦ ਦੇਖ ਕੇ ਓਦਾਂ ਹੀ ਖਤਮ ਹੋ ਜਾਂਦੀ ਪਰ ਉਹ ਫਿਰ ਕਿਸੇ ਬਾਹਰ ਸੁੱਟਦਾ ਮੈਂ ਧੁੱਕਦੀ ਜੀ ਵੇਖ ਕੇ ਕੋਈ ਲਾਗੋ ਲੰਘਿਆ ਤੇ ਉਹਨੇ ਇਕਦਮ ਵੇਖਿਆ ਤੇ ਪੈਰ ਆਉਣ ਲੱਗਾ ਵੀ ਮੈਨੂੰ ਹਾਂ ਮੈਨੂੰ ਚੁੱਕ ਕੇ ਹਾਂ ਲੈ ਗਏ ਆਪਣੇ ਫਿਰ ਉਹ ਕਿਤੇ ਉਹਨਾਂ ਦੇ ਜਦੋਂ ਮੇਰੇ ਫਾਦਰ ਅਗਵਾਈ ਕਰ ਰਹੇ ਸੀ ਨਾ ਤੇ ਉਹ ਰਸੀਦ ਬੁੱਕ ਜਿਹੜੀ ਸੀ ਨਾ ਉਹ ਖਤਮ ਹੋ ਗਈ ਤੇ ਉਹ ਇੱਕ ਬੰਦੇ ਨੂੰ ਭੇਜਿਆ ਵੀ ਤੁਸੀਂ ਉਹ ਰਸੀਦ ਘਰੋਂ ਹੋਰ ਲਿਆਓ ਉਹ ਲੈਣ ਆਇਆ ਉਹਨੂੰ ਪਤਾ ਲੱਗਾ ਵੀ ਉਦੋਂ ਏਦਾਂ ਹਾਦਸਾ ਹੋ ਗਿਆ ਕੋ ਫਿਰ ਉਸ ਤੋਂ ਬਾਅਦ ਫਟਾਫਟ ਡਾਕਟਰ ਡੁਕਟਰ ਬੁਲਾਏ ਜਾਂ ਜੋ ਵੀ ਫਟਾਫਟ ਖੋਲ ਲਿਆ ਕਰ ਹਾਲਾਂਕਿ ਉਹ ਇੰਨਾ ਜ਼ਿਆਦਾ ਸੜੇ ਨਹੀਂ ਸੀ ਉਹ ਕੁਛ ਕਹਿ ਦੋ ਜਿਵੇਂ ਸੇਕ ਜ਼ਿਆਦਾ ਲੱਗ ਗਿਆ ਸਦਮਾ ਤੇ ਚੀਖ ਚਿਹਾੜਾ ਜਿਹਾ ਸੀ ਅੰਦਰ ਸੋ ਉਦੋਂ ਉਹਨਾਂ ਨੇ ਉੱਥੋਂ ਫਿਰ ਜਦੋਂ ਵੇਖਿਆ ਫਿਰ ਉਹ ਡਾਕਟਰ ਡੁਕਟਰ ਆਏ ਪਰ ਉਹ ਮਤਲਬ 2-2 ਮਿੰਟ ਦੇ ਫਰਕ ਨਾਲ ਉਹਨਾਂ ਤਿੰਨਾਂ ਦੀ ਡੈਥ ਹੋ ਗਈ ਮਦਰ ਦੀ ਮੇਰੀ ਸਿਸਟਰ ਦੀ ਮੇਰੇ ਬ੍ਰਦਰ ਦੀ ਤੇ ਮੈਨੂੰ ਫਿਰ ਉਹ ਉਸ ਵੇਲੇ ਮਤਲਬ ਇੰਨੀ ਜ਼ਿਆਦਾ ਜਲੀ ਸੀ ਮੇਰਾ ਹੱਥ ਵੀ ਉਦੋਂ ਜਲਿਆ ਸੀਗਾ ਤੇ ਉਦੋਂ ਮੈਂ ਇੱਕ ਪਾਸੇ ਧੁੱਕਦੀ ਰਹੀ ਨਾ ਤੇ ਉਹ ਬਾਰ ਬਾਰ ਮੇਰੇ ਅੰਦਰੋਂ ਕੋਈ ਨੀ ਨਿਸ਼ਾਨ ਪਰ ਉੱਤੇ ਉਹ ਮਤਲਬ ਉਸ ਵੇਲੇ 4 ਕੁ ਮਿੰਟ ਦਾ ਬੱਚਾ ਫਿਰ ਉਹ ਉੱਥੇ ਫਿਰ ਉਹ ਡਾਕਟਰ ਕੋਲ ਲੈ ਗਏ ਹੱਥ ਮੇਰਾ ਜਲ ਗਿਆ ਸੀਗਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਇਹਨੂੰ ਉਦਾਂ ਹੀ ਬੰਨ ਬੁੰਨ ਦਿੱਤਾ ਡਾਕਟਰਾਂ ਨੇ ਕਿਸ ਤਰੀਕੇ ਨਾਲ ਉਹ ਉੱਥੇ ਹੀ ਮਤਲਬ ਉਦਾਂ ਹੀ ਉੱਥੇ ਜੁੜ ਗਿਆ ਜਾਂ ਕਿਸ ਤਰੀਕੇ ਨਾਲ ਕਹਿ ਲਓ ਤੇ ਸੋ ਇਹ ਜਿਹੜੀ ਘਟਨਾ ਸੀ ਉਸ ਤੋਂ ਪਰਿਵਾਰ ਚ ਵਾਪਰੀ ਹਾਂ ਮੈਂ 4 ਮਹੀਨੇ ਸੀ
ਤੇ 4 ਮਹੀਨੇ ਦਾ ਬੱਚਾ ਜਿਹਦੀ ਜ਼ਿੰਦਗੀ ਹਜੇ ਪੂਰੀ ਤਰ੍ਹਾਂ ਸ਼ੁਰੂ ਵੀ ਨਹੀਂ ਹੋਈ ਹੈ ਸੋ ਇਸ ਤਰ੍ਹਾਂ ਦੀ ਘਟਨਾ ਪਰਿਵਾਰ ਚ ਵਾਪਰਦੀ ਹੈ ਜਿਸ ਵਿੱਚ ਉਸਦੀ ਮਾਤਾ ਵੀ ਨਹੀਂ ਰਹਿੰਦੀ ਸੋ ਵੱਡੇ ਭੈਣ ਭਰਾ ਵੀ ਨਹੀਂ ਰਹਿੰਦੇ ਸਿਰਫ ਪਿਤਾ ਜੀ ਦਾ ਆਸਰਾ ਤੁਹਾਡੇ ਕੋਲ ਰਹਿ ਗਿਆ
ਪਿਤਾ ਜੀ ਕਿਉਂਕਿ ਬੇਟਾ ਉਦੋਂ ਸੀ ਕਿ ਬਹੁਤ ਛੋਟੀਆਂ ਉਮਰਾਂ ਚ ਵਿਆਹ ਹੋ ਜਾਂਦੇ ਸੀ ਤੇ ਮੇਰੇ ਪਿਤਾ ਜੀ ਮੇਰੇ ਖਿਆਲ 10ਵੀਂ ਚ ਪੜ੍ਹਦੇ ਹੋਣਗੇ ਮਦਰ ਮੇਰੀ ਕੋਈ ਜਦੋਂ 15-16 ਸਾਲ ਦੀ ਹੋਏਗੀ ਜਦੋਂ ਵਿਆਹ ਹੋਇਆ ਹੋਏਗਾ ਤੇ ਉਹ 6 ਸਾਲਾਂ ਦੇ ਵਿੱਚ ਬੱਚੇ ਵੀ ਹੋ ਗਏ ਤੇ ਡੈਥ ਵੀ ਹੋ ਗਈ ਤੇ ਉਦੋਂ ਉਮਰ ਮੇਰੇ ਪਿਤਾ ਜੀ ਦੀ ਵੀ ਕੋਈ ਬਹੁਤੀ ਨਹੀਂ ਸੀ ਹੈਗੀ ਹਨਾ ਫਿਰ ਉਹਨਾਂ ਦਾ ਤੇ ਬਹੁਤ ਬੁਰਾ ਹਾਲ ਹੋ ਗਿਆ ਸੀਗਾ ਸਾਰੇ ਜਣੇ ਕਹਿ ਰਹੇ ਸੀ ਵੀ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਲੜਕਾ ਬਚ ਜਾਵੇ ਜਾਂ ਕਿਸੇ ਹੋਰ ਪਾਸੇ ਲੱਗੇ ਤੁਸੀਂ ਕਿਸੇ ਵੀ ਤਰ੍ਹਾਂ ਇਹਨਾਂ ਦਾ ਦੁਬਾਰਾ ਵਿਆਹ ਕਰ ਦਿਓ ਮਤਲਬ ਕਿਸੇ ਤਰ੍ਹਾਂ ਉਹ ਮੰਨ ਨਹੀਂ ਸਹੇ ਪਰ ਫਿਰ ਵੀ ਸਮੁੰਦਰੀ ਸਾਹਿਬ ਸੀ ਨਾ ਐਡਮਿਸ਼ਨ ਸਿੰਘ ਸਮੁੰਦਰੀ ਜੀ ਵਾਈਸ ਚਾਂਸਲਰ ਵੀ ਰਹੇ ਗੁਰੂ ਨਾਨਕ ਯੂਨੀਵਰਸਿਟੀ ਉਹ ਸਾਡੇ ਨਾਲ ਬਹੁਤ ਨੇੜ ਸੀ ਅਸੀਂ ਉਹਨਾਂ ਨੂੰ ਤਾਇਆ ਜੀ ਕਹਿੰਦੇ ਹੁੰਦੇ ਸੀਗੇ ਉਹਨਾਂ ਨੇ ਕਿਸੇ ਤਰ੍ਹਾਂ ਉਹਨਾਂ ਨੂੰ ਮਨਾਬ ਨੂੰ ਕਿ ਕਿਸੇ ਵੀ ਤਰ੍ਹਾਂ ਮਤਲਬ ਉਹਨਾਂ ਦੇ ਦੁਬਾਰਾ ਸ਼ਾਦੀ ਕਰ ਦਿੱਤੀ ਤੇ ਉਸ ਤੋਂ ਬਾਅਦ ਫਿਰ ਉਹ ਮਤਲਬ ਫਿਰ ਪਹਿਲਾਂ ਮੇਰਾ ਬ੍ਰਦਰ ਹੋਇਆ ਫਿਰ ਮੇਰੀ ਸਿਸਟਰ ਹੋਈ ਤੇ ਮੈਨੂੰ ਮਤਲਬ ਜਦੋਂ ਮੈਨੂੰ ਮੇਰੇ ਨਾਲ ਦਾਦੀ ਜੀ ਲੈ ਗਏ ਦਾਦੀ ਜੀ ਮੇਰੇ ਉਹਨਾਂ ਦੇ ਕੋਲ ਮੇਰੇ ਇਹ ਪਿੰਡ ਪਿੰਡ ਮਤਲਬ ਮੈਂ ਫਿਰ ਪਿੰਡ ਚਲੀ ਗਈ ਦਾਦੀ ਜੀ ਮੈਨੂੰ ਉੱਥੇ ਲੈ ਗਏ ਕਿਉਂਕਿ ਉਹਨਾਂ ਨੇ ਉੱਥੋਂ ਉਹਨਾਂ ਨੇ ਵੀ ਬਹੁਤ ਜ਼ਿਆਦਾ ਮੈਨੂੰ ਕਾਟਨ ਦੇ ਵਿੱਚ ਰੱਖ ਰੱਖ ਕੇ ਉਹਨਾਂ ਨੇ ਕਿਉਂਕਿ ਮੇਰੇ ਅੰਦਰ ਹਾਂ ਬਰਨ ਹੋ ਗਿਆ ਸੀ ਮੇਰੇ ਮੂੰਹ ਚ ਦੁੱਧ ਵੀ ਜਿਹੜਾ ਨਾ ਉਹ ਮੈਂ ਚਮਚੇ ਨਾ ਜਾਂ ਕੌਲੀਆਂ ਨਾਲ ਨਹੀਂ ਪੀ ਸਕਦੀ ਸੀ ਫਿਰ ਮੇਰੇ ਦਾਦੀ ਜੀ ਨੇ ਰੂੰ ਲੈ ਕੇ ਉਹਦੇ ਤੁੰਬਿਆਂ ਦੇ ਨਾਲ ਨਿਚੋੜਨਾ ਫਿਰ ਉਹਨਾਂ ਨੇ ਹੌਲੀ ਹੌਲੀ ਮਤਲਬ ਤੁਸੀਂ ਮੰਨੋਗੇ ਨੀ ਵੀ ਕ੍ਰਿਸ਼ਮੇ ਵਾਲੀ ਗੱਲ ਜਾਂ ਮਮਤਾ ਦੀ ਗੱਲ ਕਹਿ ਰਹੋ, ਉਹਨਾਂ ਨੇ ਮਤਲਬ ਆਪਣੇ ਮਤਲਬ ਨਿੱਪਲ ਦੇ ਉੱਤੇ ਆਪਣੇ ਆਪਣੇ ਨਿੱਪਲ ਮੇਰੇ ਮੂੰਹ ਚ ਪਾ ਕੇ ਉਹਦੇ ਉੱਪਰ ਚਮਚ ਉਹਦੇ ਨਾਲ ਤੁੰਬੇ ਨਾਲ ਦੁੱਧ ਜਿਹੜਾ ਉਹ ਪਾਉਣਾ, ਉਹ ਹੌਲੀ ਹੌਲੀ ਤੁਸੀਂ ਉਹ ਫਿਰ ਰੱਬ ਦੇ ਕਰਨੀ ਕਿ ਉਹ ਮਾਂ ਜੀ ਨੂੰ ਮੇਰੇ ਦਾਦੀ ਜੀ ਨੂੰ, ਹਾਲਾਂਕਿ ਉਹਨਾਂ ਦਾ ਸਭ ਤੋਂ ਛੋਟਾ ਬੱਚਾ ਮੇਰੇ ਭੂਆ ਜੀ ਜਿਹੜੇ 18 ਸਾਲ ਮੇਰੇ ਤੋਂ ਵੱਡੇ ਸੀ, 18 ਸਾਲਾਂ ਬਾਅਦ ਉਹਨਾਂ ਨੂੰ ਮਮਤਾ ਨਾਲ ਹੀ ਦੁੱਧ ਉਤਰਾਇਆ ਔਰ ਮੇਰਾ ਘਰ ਉਹਨਾਂ ਦੇ ਸਾਰੇ ਬੱਚਿਆਂ ਨੂੰ ਜ਼ਿਆਦਾ ਦੁੱਧ ਦਾਦੀ ਦਾ ਮੈਂ ਪੀਤਾ। 3 ਸਾਲ ਤੱਕ 3 ਸਾਲ ਮੈਂ ਦੁੱਧ ਪੀਤਾ, ਮੈਨੂੰ ਮਾੜੀ ਮਾੜੀ ਹੋਸ਼ ਵੀ ਆ ਜਦੋਂ ਮੈਂ ਮਤਲਬ ਉਹਨਾਂ ਨੂੰ ਤੇ ਮਾਂ ਜੀ ਨੂੰ ਮਤਲਬ ਉਹਨਾਂ ਨੇ ਇੰਨੀ ਮੇਰੇ ਨਾਲ ਅਟੈਚਮੈਂਟ ਹੋ ਗਈ, ਇੰਨਾ ਪਿਆਰ ਸਾਰੇ ਜਣਿਆਂ ਨੂੰ ਉੱਥੇ, ਕਿਉਂਕਿ ਉਹਦੇ ਵਿੱਚ ਮੇਰੇ ਚ ਨਾ ਉਹ ਸ਼ਾਇਦ ਉਹ ਇਸੇ ਕਰਕੇ ਆ ਕਿ ਮੈਨੂੰ ਕੋਈ ਤੇਰ ਮੇਰ ਵਾਲੀ ਗੱਲ ਜਿਹੜੀ ਉਹ ਮੇਰੇ ਚ ਕੁਦਰਤ ਵੱਲੋਂ ਨਹੀਂ ਹੈ। ਉਹਦਾ ਕਾਰਨ ਇਹ ਵੀ ਕਹਿ ਸਕਦੇ ਹਾਂ ਕਿਉਂਕਿ ਮੈਂ ਉੱਥੇ ਪਿੰਡ ਰਹਿੰਦੀ ਸੀ ਦਾਦੀ ਦਾਦਾ ਜੀ ਕੋਲ, ਤੇ ਜਿਹੜੀਆਂ ਮੇਰੇ ਭੂਆ ਦੇ ਬੱਚੇ ਸੀ ਉਹ ਸਾਰੇ ਨਾਨਕੇ ਆਉਂਦੇ ਸੀ, ਬਾਕੀ ਜਾਣੇ ਉੱਥੇ ਹੀ ਸੀਗੇ, ਸੋ ਉੱਥੇ ਸਾਰੇ ਜਣੇ ਫਿਰ ਉਹ ਜਦੋਂ ਆਉਂਦੇ ਸੀ ਤੇ ਉਹ ਮਤਲਬ ਪਹਿਲਾਂ ਨਾਨਕੇ ਦਾਦਕੇ ਕਹਿਣ ਨਾਲੋਂ ਕਹਿਣ ਲੱਗੇ ਤੇਜ ਕੋਲ ਜਾਣਾ, ਮੇਰਾ ਘਰ ਦਾ ਨਾਮ ਤੇਜ ਹੈ, ਤੇਜ ਨੂੰ ਮਿਲਣ ਜਾਣਾ। ਸੋ ਇਹਨਾਂ ਸੀ ਮੈਨੂੰ ਸਾਰੇ ਚਾਚੇ ਤਾਇਆਂ ਦੇ ਜਿਹੜੇ ਬੱਚੇ ਉਹਨਾਂ ਦੇ ਨਾਲ, ਤਾਇਆ ਜੀ ਮੇਰੇ ਸੀ ਉਹਨਾਂ ਦਾ ਪਰਿਵਾਰ ਸੀਗਾ, ਉਹਨਾਂ ਦੇ 7 ਬੱਚੇ ਸੀ, ਅਸੀਂ ਸਾਰੇ ਇਕੱਠੇ ਖੇਡਦੇ, ਮੈਂ ਆਪਣੇ ਦਾਦੀ ਦਾਦਾ ਜੀ ਕੋਲ ਰਹਿੰਦੀ ਸੀਗੀ, ਨਾਲ ਮੇਰੇ ਭੂਆ ਜੀ ਜਿਹੜੇ ਸੀਗੇ ਉਹ ਕੁਵਾਰੇ, ਉਹਨਾਂ ਨਾਲ ਮਿਲ ਕੇ ਸਤਵੰਤ ਕੌਰ ਭੂਆ ਜੀ, ਉਹਨਾਂ ਦੀ ਮੇਰੀ ਜ਼ਿੰਦਗੀ ਚ ਬਹੁਤ ਉਹਨਾਂ ਦਾ ਥਾਂ ਰਿਹਾ। ਅੱਗੋਂ ਉਹਨਾਂ ਨੇ ਮੈਨੂੰ ਪਾਲਿਆ ਨਾਲ ਹੋ ਕੇ ਦਾਦੀ ਦੇ, ਫਿਰ ਮੇਰੇ ਬੱਚਿਆਂ ਨੂੰ ਵੀ ਉਹਨਾਂ ਨੇ ਪਾਲਿਆ, ਮਤਲਬ ਉਹਨਾਂ ਨੂੰ ਹਰਜੀਤ ਹੋਰਾਂ ਨੂੰ ਵੀ ਬਹੁਤ ਜ਼ਿਆਦਾ ਉਹਨਾਂ ਤੋਂ ਪਿਆਰ ਮਿਲਿਆ, ਉਹ ਵੀ ਨਹੀਂ ਆ ਹੁਣ, ਹਾਂ ਉਹਨਾਂ ਨੂੰ। ਫਿਰ ਇਸ ਤਰੀਕੇ ਨਾਲ ਉੱਥੇ ਮਤਲਬ ਬਚਪਨ ਤੇ ਮੇਰਾ ਇੱਦਾਂ ਸੀਗਾ। ਫਿਰ ਮਤਲਬ 6ਵੀਂ ਜਮਾਤ ਤੋਂ ਬਾਅਦ 7ਵੀਂ ਚ ਮੈਂ ਹੋਈ ਤੇ ਫਿਰ ਉਹਨਾਂ ਨੂੰ ਲੱਗਾ ਵੀ ਹੁਣ ਪਿੰਡ ਸਕੂਲ ਨਾਲ ਮੈਨੂੰ ਉੱਥੇ ਲੈ ਜਾਈਏ, ਫਿਰ ਮੇਰੇ ਹਾਂ ਤੇ ਉਹ ਭਰਾ ਭੈਣ ਤੇ ਮੈਂ ਹਮੇਸ਼ਾ ਮੈਨੂੰ ਇੱਦਾਂ ਹੀ ਫੀਲਿੰਗ ਹੋਈ ਆ ਕਿ ਰੱਬ ਜਿਹੜਾ ਉਹ ਕੋਈ ਨਾ ਕੋਈ ਤਰੀਕਾ ਲੱਭਦਾ ਹੈ ਬੈਲੈਂਸ ਕਰਨ ਦਾ ਜਾਂ ਕੁਛ ਵੀ ਜਿਵੇਂ ਹੋਵੇ, ਤੇ ਉਹ ਮੈਨੂੰ ਹਮੇਸ਼ਾ ਹੀ ਇੱਦਾਂ ਲੱਗਾ ਕਿ ਉਹ ਦੋਨੋਂ ਮੇਰੇ ਜਿਹੜੇ ਗਏ ਸੀ ਉਹ ਪਹਿਲਾਂ ਮੇਰੇ ਤੋਂ ਵੱਡੇ ਸੀ ਹੁਣ ਛੋਟੇ ਬਣ ਕੇ ਵਾਪਸ ਆ ਗਏ।
ਯਾਨੀ ਕਿ ਆਪਾਂ ਇਹ ਕਹਿ ਸਕਦੇ ਕਿ ਜਿਹੜਾ ਇੱਕ ਸਟਰਗਲ ਆਪਾਂ ਸੋਚ ਲੈਂਦੇ ਹਾਂ ਕਿ ਇੱਕ ਉਮਰ ਚ ਬਚਪਨ ਤੋਂ ਬਾਅਦ ਜਦੋਂ ਇਨਸਾਨ ਜਵਾਨੀ ਤੇ ਆਉਂਦਾ ਤਾਂ ਉਦੋਂ ਥੋੜਾ ਜਿਹਾ ਸੰਘਰਸ਼ ਪੜ੍ਹਾਈ ਤੋਂ ਬਾਅਦ ਉਹਦਾ ਜ਼ਿੰਦਗੀ ਚ ਸ਼ੁਰੂ ਹੁੰਦਾ, ਤੁਹਾਡਾ 4 ਮਹੀਨੇ ਦੀ ਉਮਰ ਤੋਂ ਸ਼ੁਰੂ ਹੋਇਆ ਸੀ।
ਹਾਂ ਏਦਾਂ ਕਹਿ ਲੋ, ਮੈਨੂੰ ਤਾਂ ਪਤਾ ਵੀ ਨਹੀਂ ਸੀ, ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਬੇਟਾ ਕਿ ਮੇਰਾ ਹੱਥ ਜਲਿਆ ਤੇ ਕਿਵੇਂ ਜਲਿਆ, ਕਿਉਂਕਿ ਮੈਂ ਤਾਂ ਉਦਾਂ ਹੀ ਉੱਤੇ ਸਾਰੇ ਪਿੰਡ ਨੂੰ ਪਤਾ ਸੀਗਾ ਤੇ ਮੈਨੂੰ ਕਦੇ ਇਦਾਂ ਦਾ ਉਹਨਾਂ ਨੇ ਮਹਿਸੂਸ ਵੀ ਨਹੀਂ ਕਰਾਇਆ ਸੀ ਕਦੇ।
ਜਦੋਂ ਤੁਸੀਂ ਜਦੋਂ 4-5 ਸਾਲ ਦੀ ਉਮਰ ਦੇ ਵਿੱਚ ਗਏ, ਜਦੋਂ ਤੁਸੀਂ ਸਕੂਲ ਚ ਪੜ੍ਹਨ ਲੱਗੇ, ਤੁਸੀਂ ਹੋਰ ਆਪਣੀਆਂ ਕਲਾਸਮੇਟਸ ਬੱਚੇ ਦੇਖੇ, ਕੀ ਤੁਹਾਡੇ ਉਦੋਂ ਨਹੀਂ ਕਦੇ ਦਿਮਾਗ ਚ ਇਹ ਸਵਾਲ ਆਇਆ ਕਿ ਮੇਰਾ ਹੱਥ ਇਸ ਤਰ੍ਹਾਂ ਕਿਉਂ ਹੈ, ਮੇਰਾ ਉਹਨਾਂ ਦੀ ਤਰ੍ਹਾਂ 10 ਉਂਗਲੀਆਂ ਬਰਾਬਰ ਕਿਉਂ ਨਹੀਂ?
ਹਾਂ ਮੈਨੂੰ ਇਹ ਸੀਗਾ ਮੇਰੇ ਦਿਮਾਗ ਚ, ਗੁਫਸਗੁਫਸ ਆਇਆ ਮੇਰੇ ਮਨ ਚ, ਪਰ ਮੈਨੂੰ ਉੱਥੇ ਪਿੰਡ ਚ ਕਿਸੇ ਨੇ ਕਦੇ ਮਹਿਸੂਸ ਨਹੀਂ ਆਉਣ ਦਿੱਤਾ, ਉਹਨੇ ਮੈਨੂੰ ਕਦੇ ਇੱਦਾਂ ਦਾ ਕੰਪਲੈਕਸ ਵੀ ਨਹੀਂ ਆਉਣ ਦਿੱਤਾ ਉਹਨਾਂ ਨੂੰ ਕਿ ਮੇਰੇ ਹੱਥ ਨੇ ਜਾਂ ਕੋਈ ਮੇਰੇ ਚ ਕੋਈ ਇੱਦਾਂ ਦਾ ਕਰਜ ਹੈ ਜਾਂ ਕਿੱਦਾਂ। ਤੇ ਉਹ ਕਈ ਵਾਰੀ ਇੱਦਾਂ ਹੁੰਦਾ ਸੀ, ਮੈਂ ਇੱਕ ਵਾਰੀ ਸਕੂਲੋਂ ਆਈ ਆਪਣੇ ਸਕੂਲ ਤੋਂ ਤੇ ਮੈਂ ਆਪਣੀਆਂ ਸਹੇਲੀਆਂ ਸੀਗੀਆਂ ਉਹਨਾਂ ਦੇ ਨਾਲ ਹੀ ਉਹਨਾਂ ਦੇ ਘਰ ਚਲੀ ਗਈ, ਸਾਰੇ ਪਿਆਰ ਕਰਦੇ ਸੀ ਅਸੀਂ ਕਿਤੇ ਵੀ ਖੇਡਦੇ ਵੀ ਹੁੰਦੇ ਸੀ ਇਕੱਠੇ, ਉਹਨਾਂ ਦੇ ਘਰ ਚਲੇ ਗਏ ਤੇ ਉਹ ਕੋਈ ਲੇਡੀ ਕੋਈ ਬਾਹਰੋਂ ਆਈ ਸੀ ਉਹਨਾਂ ਦੇ ਘਰ ਕੋਈ ਹੋਰ ਅਣਜਾਣ, ਉਹਨੇ ਕਿਤੇ ਮੇਰਾ ਮੈਂ ਫਰੋਕ ਜੀ ਪਾਈ ਰਿਬਨ ਜੇ ਕਰੇਲੇ ਜੇ ਕਰਕੇ ਜਿਵੇਂ ਗੁੱਤਾਂ ਕੀਤੀਆਂ ਹੋਣਗੀਆਂ, ਤੇ ਉਹਨੇ ਵੇਖਿਆ ਮੇਰੇ ਵੱਲ, ਬੱਚੇ ਤੇ ਪਿਆਰੇ ਲੱਗਦੇ ਸਾਰਿਆਂ ਨੂੰ ਨਾ, ਸਾਰੇ ਹੁੰਦਾ ਉਹਨਾਂ ਨੇ ਕਿਤੇ ਕਿਸੇ ਲੇਡੀ ਨੇ ਕਿਹਾ ਕਹਿੰਦੀ ਹੈ ਕਿ ਕੀ ਸੋਹਣੀ ਕੁੜੀ ਹੈ, ਕਹਿੰਦੇ ਹੱਥ ਨੂੰ ਕੀ ਹੋਇਆ ਬੱਜ ਲੱਗ ਗਏ, ਏਦਾਂ ਕਹਿੰਦੇ ਮੇਰੇ ਬੱਜ ਲੱਗ ਗਏ ਤੇ ਇਹ ਕੀ ਹੋਇਆ ਸੀ ਇਹਦੇ ਹੱਥ ਨਾਲ ਕਿੱਦਾਂ। ਉਹ ਮੈਂ ਤਾਂ ਕੁਛ ਨੀ ਬੋਲੀ ਤੇ ਉਹ ਲੇਡੀ ਜਿਹੜੀ ਸੀ ਨਾ ਉਹਨੇ ਅੱਖਾਂ ਭਰ ਲਈਆਂ ਤੇ ਉਹ ਕਹਾਣੀ ਦੱਸਣ ਲੱਗ ਗਏ ਤੇ ਏਦਾਂ 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 ਹੋਇਆ ਸੀ, ਤੂੰ ਪੁੱਛਣਾ ਵਿਆਹ ਹੋਇਆ ਸੀ ਏਦਾਂ ਬੱਚੀ ਇਹਦੀ ਮਾਂ ਏਦਾਂ। ਤੇ ਮੇਰੇ ਮਦਰ ਜਿਹੜੇ ਸੀ ਉਹਨਾਂ ਦਾ ਸੁਭਾਅ ਬਹੁਤ ਕਹਿੰਦੇ ਵੀ ਬਹੁਤ ਮਿਲਾਪੜਾ ਸੀਗਾ, ਸਾਰੀਆਂ ਲੇਡੀਜ਼ ਜਿਹੜੀਆਂ ਮੈਨੂੰ ਕਾਫੀ ਮੇਰੀ ਜਵਾਨੀ ਤੱਕ ਮੈਂ ਜਦੋਂ ਜਾਂਦੀ ਸੀ ਨਾ ਉਹਨਾਂ ਦੇ ਨਾਂ ਲੈ ਕੇ ਤੇ ਉਹਨਾਂ ਦੇ ਅੱਖਾਂ ਭਰ ਆਉਂਦੀਆਂ ਸੀ, ਕਿਉਂਕਿ ਇੰਨਾ ਉਹਨਾਂ ਨੇ ਮੋਹ ਪਾਇਆ ਸੀ ਸਾਰਿਆਂ ਦੇ ਵਿੱਚ। ਉਹਨਾਂ ਨੇ ਫਿਰ ਦੱਸਿਆ ਵੀ ਏਦਾਂ ਏਦਾਂ ਹੋਇਆ ਸੀਗਾ ਤੇ ਆਹ ਘਟਨਾ ਵਾਪਰੀ ਸੀ ਤੇ ਇਹਨੂੰ ਮਤਲਬ ਇਹ ਏਦਾਂ ਬਚੀ ਸੀ। ਤੇ ਮੈਂ ਜਦੋਂ ਆਪਣੇ ਦਾਦੀ ਜੀ ਨੂੰ ਪੁੱਛਦੀ ਸੀ ਵੀ ਮਾਂ ਜੀ ਮੇਰੇ ਹੱਥ ਨੂੰ ਕੀ ਹੋਇਆ, ਤੇ ਉਹਨਾਂ ਨੇ ਕਹਿਣਾ ਪੁੱਤ ਮੈਂ ਨਾ ਦੁੱਧ ਤੱਤਾ ਕਰਦੀ ਸੀ ਮੇਰੇ ਉੱਤੇ ਪੈ ਗਿਆ, ਕਦੀ ਉਹਨਾਂ ਕਹਿਣਾ ਪਾਣੀ ਮੇਰੇ ਪੈ ਗਿਆ, ਤੇ ਮੈਂ ਮੰਨ ਜਾਣਾ ਵੀ ਪੈ ਗਿਆ ਤੇ ਮੈਂ ਸਗੋਂ ਉਹਨਾਂ ਲੜਨਾ ਵੀ ਤੁਸੀਂ ਧਿਆਨ ਨਾਲ ਨੀ ਸੀ ਕਰ ਸਕਦੇ ਮੇਰਾ ਤੋਂ ਹੱਥ ਤੇ ਪਾਤਾ ਜੇ ਉਹ ਏਦਾਂ। ਤੇ ਮੇਰੇ ਦਾਦੀ ਜੀ ਵੀ ਫਿਰ ਮਾਂ ਚ ਕਿੰਨਾ ਚਿਰ ਉਹ ਮੈਨੂੰ ਗੱਲ ਨਾਲ ਲਾ ਕੇ ਤੇ ਕਈ ਵਾਰੀ ਉਹ ਰਾਤ ਰਾਤ ਵੀ ਰੋਂਦੇ ਰਹਿੰਦੇ ਹੁੰਦੇ ਸੀਗੇ ਕਿਸ ਤਰੀਕੇ ਨਾਲ, ਤੇ ਮੈਨੂੰ ਉਦੋਂ ਨੂੰ ਪਤਾ ਲੱਗਾ। ਫਿਰ ਮੈਂ ਆਪਣੇ ਦਾਦੇ ਜੀ ਕੋਲ ਜਾ ਕੇ ਪੁੱਛਿਆ, ਮੈਂ ਤਦ ਤੱਕ ਮੈਂ ਸਮਝ ਵੀ ਮੈਨੂੰ ਆਉਣ ਸ਼ੁਰੂ ਹੋ ਗਈ ਸੀ, ਫਿਰ ਮੈਨੂੰ ਪਤਾ ਲੱਗਾ ਵੀ ਮੈਂ ਕਿਹਾ ਤੁਸੀਂ ਮੈਨੂੰ ਏਦਾਂ ਕਹਿੰਦੇ ਸੀ ਤੇ ਮੈਂ ਏਦਾਂ ਸੁਣ ਕੇ ਆਈ ਹਾਂ। ਫਿਰ ਉਹਨੇ ਮੈਨੂੰ ਗੱਲ ਨਾਲ ਲਾ ਲਿਆ, ਫਿਰ ਮੈਨੂੰ ਦੱਸੀ ਉਹਨਾਂ ਨੇ ਗੱਲ ਸਾਰੀ ਵੀ ਏਦਾਂ ਹੋਇਆ ਸੀਗਾ।
ਜਦੋਂ ਪਿੰਡ ਤੋਂ ਤੁਹਾਡੀ ਜਿਹੜੀ ਪੜ੍ਹਾਈ ਹੈ ਕੰਪਲੀਟ ਕਰਕੇ ਤੁਹਾਨੂੰ ਸ਼ਹਿਰ ਭੇਜਿਆ ਗਿਆ, ਫਿਰ ਤੁਸੀਂ ਆਪਣੇ ਫਾਦਰ ਦੇ ਕੋਲ ਰਹੇ?
ਸ਼ਹਿਰ ਭੇਜਿਆ ਨਹੀਂ ਗਿਆ, ਮਤਲਬ ਮੇਰੇ ਪੇਰੈਂਟਸ ਜਿਹੜੇ ਦੂਜੇ ਸੈਕਿੰਡ ਮਦਰ ਸੀ ਉਹਨਾਂ ਦੇ ਵਿਆਹ ਹੁਣ, ਜਿਹਨੂੰ ਕਰੋਨਾ ਸੀ ਉਹਨਾਂ ਦੀ ਡੈਥ ਹੋ ਗਈ ਆ, ਉਹਨਾਂ ਦੀ ਹੁਣ ਹੋਈ ਹੈ। ਉਹ ਬਹੁਤ ਬਿਊਟੀਫੁਲ ਤੇ ਬਹੁਤ ਪਿਆਰੀ ਲੇਡੀ ਸੀਗੀ, ਬਹੁਤ ਪਿਆਰ ਵਾਲੀ, ਬਹੁਤ ਅਫੈਕਸ਼ਨੇਟ ਸੀ ਲੇਡੀ। ਤੇ ਉਹਨਾਂ ਨੇ ਮਤਲਬ ਉਹ ਆਉਂਦੇ ਹੁੰਦੇ ਸੀਗੇ ਤੇ ਮੈਨੂੰ ਦਾਦੀ ਦਾਦਾ ਜੀ ਨੂੰ ਇੰਨੀ ਅਟੈਚਮੈਂਟ ਹੋ ਗਈ ਸੀ ਮੇਰੇ ਨਾਲ ਕਿ ਉਹ ਭੇਜਣਾ ਹੀ ਨਹੀਂ ਚਾਹੁੰਦੇ ਸੀ ਮੈਨੂੰ ਉੱਥੇ। ਤੇ ਫਿਰ ਉਹਨਾਂ ਨੇ ਕਿਹਾ ਵੀ ਨਹੀਂ ਹੁਣ ਉਹਨੂੰ ਵੱਡੀ ਹੋ ਗਈ ਹੈ ਤੇ ਹੁਣ ਉਹਦੀ ਪੜ੍ਹਾਈ ਪੜੂਈ ਦਾ ਵੀ ਉੱਥੇ ਜਾ ਕੇ ਇਹਨੂੰ ਲੈ ਜਾਂਦੇ, ਬਾਕੀ ਬੱਚਿਆਂ ਦੇ ਨਾਲ ਵੀ ਮਿਕਸਅਪ ਹੋਏਗੀ ਜਾਂ ਕਿੱਦਾਂ। ਫਿਰ ਮੈਨੂੰ ਉੱਥੋਂ ਲੈ ਗਏ ਸੀ, ਉਹ ਵੀ ਉਦੋਂ ਮੈਨੂੰ ਕਹਿੰਦੇ ਵੀ ਪਾਠ ਰਖਾਉਣਾ, ਤੇ ਪਾਠ ਰਖਾਇਆ ਵੀ ਹੋਣਾ ਮੈਨੂੰ ਯਾਦ ਨਹੀਂ, ਤੇ ਉਹ ਭੋਗ ਪੈਣਾ ਤੇ ਲੈ ਕੇ ਇਸ ਤਰ੍ਹਾਂ ਫਿਰ ਜਾ ਕੇ ਮੈਨੂੰ ਸਕੂਲ ਦਾਖਲ ਕਰਾਤਾ ਉਹਨਾਂ ਨੇ ਸੱਤਵੀਂ ਚ। ਫਿਰ ਉੱਥੇ ਮੈਂ ਪੜ੍ਹਦੀ ਲੁਧਿਆਣੇ ਸਕੂਲ, ਸਿੰਘ ਸਭਾ ਮਾਡਲ ਸਕੂਲ ਸੀਗਾ, ਉੱਥੇ ਅਸੀਂ ਪੜ੍ਹਦੇ ਸੀ, ਮੇਰੇ ਛੋਟੇ ਭੈਣ ਭਰਾ ਵੀ ਉੱਥੇ ਪੜ੍ਹਦੇ ਸੀ, ਮੈਂ ਵੀ ਉੱਥੇ ਪੜ੍ਹਦੀ ਸੀ। ਫਿਰ ਏਦਾਂ ਉੱਥੇ ਪੜ੍ਹਦੇ ਰਹੇ, ਫਿਰ ਮੇਰੇ ਫਾਦਰ ਜਿਹੜੇ ਸੀ ਉਹਨਾਂ ਦੇ ਹੌਲੀ ਹੌਲੀ UN ਚ ਐਗਰੀਕਲਚਰ ਪ੍ਰੋਡਕਸ਼ਨ ਇਕੋਨੋਮਿਸਟ ਰਹੇ ਆ, ਕਾਫੀ UN ਦੇ ਵਿੱਚ ਉਹਨਾਂ ਨੇ ਬੜੇ 25-26 ਸਾਲ। ਫਿਰ ਉਹਨਾਂ ਦੀ ਉੱਥੋਂ ਟ੍ਰਾਂਸਫਰ ਹੋ ਗਈ ਲੁਧਿਆਣੇ ਤੋਂ ਚੰਡੀਗੜ੍ਹ, ਚੰਡੀਗੜ੍ਹ ਅਸੀਂ ਉੱਥੇ ਮੈਂ ਫਿਰ ਚੰਡੀਗੜ੍ਹ ਅਸੀਂ ਪੜ੍ਹਦੇ ਰਹੇ, ਦਸਵੀਂ ਮੈਂ ਉੱਥੇ ਕੀਤੀ। ਫਿਰ ਉਸ ਤੋਂ ਬਾਅਦ ਚੰਡੀਗੜ੍ਹ ਹੀ ਫਿਰ ਉਹਨਾਂ ਨੇ UN ਤੋਂ ਉੱਥੇ ਸੀਗੇ ਉਹਨਾਂ ਨੂੰ, ਫਿਰ ਬਾਹਰ ਉਹਨਾਂ ਨੂੰ ਕਦੇ ਅਫਰੀਕਾ ਕਦੇ ਅਰੇਬੀਆ ਕਦੇ ਕਿਤੇ ਕਦੇ ਕਿਤੇ, ਤੇ ਉਹ ਉਹਨਾਂ ਨੂੰ ਉੱਥੇ ਜਾਣਾ ਪਿਆ ਤੇ ਅਸੀਂ ਸਾਰੇ ਜਾਣੇ ਉੱਥੇ ਮਤਲਬ ਹੌਸਟਲਾਂ ਸਾਨੂੰ ਸਾਰਿਆਂ ਨੂੰ। ਮੇਰੀ ਛੋਟੀ ਸਿਸਟਰ ਜਿਹੜੀ ਆ ਉਹ ਸਿੱਖ ਡਾਟਸ ਉੱਥੇ ਅੰਮ੍ਰਿਤਸਰ ਪੜ੍ਹਦੀ ਸੀ, ਤੇ ਭਰਾ ਵੀ ਮੇਰਾ ਉੱਥੇ ਚੰਡੀਗੜ੍ਹ ਪੜ੍ਹਦਾ ਸੀਗਾ, ਹੋਸਟਲ ਚ ਰਹਿੰਦਾ ਸੀ। ਤੇ ਮੈਂ ਉੱਥੇ ਪਹਿਲਾਂ ਗਵਰਨਮੈਂਟ ਕਾਲਜ ਹੋਸਟਲ ਦੇ ਵਿੱਚ BA ਕੀਤੀ, ਫਿਰ ਉਸ ਤੋਂ ਬਾਅਦ MA ਮੈਂ 3 ਨੰਬਰ ਹੋਸਟਲ ਚੰਡੀਗੜ੍ਹ ਰਹਿ ਕੇ ਕੀਤੀ 11, ਉੱਥੇ ਪੜ੍ਹਦੀ ਸੀ 14 ਸੈਕਟਰ ਯੂਨੀਵਰਸਿਟੀ ਦੇ ਵਿੱਚ, MA ਉੱਥੇ ਕੀਤੀ। ਉਸ ਤੋਂ ਬਾਅਦ MA ਕਰਕੇ ਮੈਂ ਜਦੋਂ ਨਿਕਲੀ ਫਿਰ ਮੈਨੂੰ ਉੱਥੇ ਗੁਰੂ ਨਾਨਕ ਯੂਨੀਵਰਸਿਟੀ ਜੋਬ ਨਿਕਲੀ, ਉੱਥੇ ਮੈਨੂੰ ਜੋਬ ਮਿਲ ਗਈ ਉੱਥੇ, ਤੇ ਮੈਂ ਉੱਥੇ ਆ ਗਈ। ਫਿਰ ਲਗਾਤਾਰ ਮੈਂ ਫਿਰ ਉੱਥੋਂ ਉੱਥੇ ਰਹੀ, 86 ਤੱਕ ਮੈਂ ਉੱਥੇ ਹੀ ਗੁਰੂ ਨਾਨਕ ਯੂਨੀਵਰਸਿਟੀ ਰਹੀ। ਉਸ ਤੋਂ ਬਾਅਦ ਫਿਰ ਮੈਂ ਵਿਦ ਪੋਸਟ, ਮੇਰੇ ਹਸਬੈਂਡ ਸੀਗੇ ਦੂਰਦਰਸ਼ਨ ਚ ਰਹੇ ਆ, ਉੱਥੋਂ ਰਿਟਾਇਰ ਹੋਏ ਆ, ਤੇ ਉਹ ਉੱਥੇ ਮਤਲਬ ਜਦੋਂ ਉਹ ਜਲੰਧਰ ਪਹਿਲਾਂ ਦਿੱਲੀ ਹੁੰਦੇ ਸੀ ਪ੍ਰੋਗਰਾਮ ਜਿਹੜੇ ਸੀ ਅੰਮ੍ਰਿਤਸਰ ਤੋਂ ਲੈ ਆਉਂਦੇ ਸੀ, ਉਹ ਦਿੱਲੀ ਸੀ, ਮੈਂ ਅੰਮ੍ਰਿਤਸਰ ਸੀ। ਤੇ ਜਦੋਂ ਉਹਨਾਂ ਦੀ ਬਦਲੀ ਅੰਮ੍ਰਿਤਸਰ ਦੂਰਦਰਸ਼ਨ ਜਦੋਂ ਬਣਿਆ ਜਲੰਧਰ, ਉਹ ਦੂਰਦਰਸ਼ਨ ਆ ਗਏ, ਤੇ ਮੈਂ ਫਿਰ ਉੱਥੋਂ ਇੱਥੇ ਆਈ। ਫਿਰ ਮੈਨੂੰ 6 ਸਾਲ ਮੇਰਾ ਖਿਆਲ 6-7 ਸਾਲ ਮੈਂ ਰੋਜ਼ ਦਿੱਲੀ ਅਪ ਡਾਊਨ ਕਰਦੀ ਰਹੀ ਹਾਂ, ਜਲੰਧਰ ਤੋਂ ਅੰਮ੍ਰਿਤਸਰ ਉੱਥੇ ਯੂਨੀਵਰਸਿਟੀ ਜਾਣਾ ਹੁੰਦਾ ਸੀ। ਫਿਰ ਹੌਲੀ ਹੌਲੀ ਮੇਰੀ ਵਿਦ ਪੋਸਟ ਟ੍ਰਾਂਸਫਰ ਇੱਥੇ ਹੋ ਗਈ, ਤੇ ਲੱਡੇ ਵਾਲੀ ਜਿਹੜਾ ਰੀਜਨਲ ਕੈਂਪਸ ਹੈ, ਤੇ ਬਾਕੀ ਉੱਥੇ ਕਿਉਂਕਿ ਉਹ ਜੋ ਹੈ ਤੇ ਯੂਨੀਵਰਸਿਟੀ ਦਾ ਹੀ ਕੈਂਪਸ ਹੈ ਨਾ, ਤੇ ਮਤਲਬ ਮੇਰੀ ਮਤਲਬ ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ ਹੀ ਮੈਂ 75 ਚ ਮੈਂ ਜੁਆਇਨ ਕੀਤਾ ਸੀਗਾ, ਤੇ 2011 ਚ ਮੈਂ ਉੱਥੋਂ ਰਿਟਾਇਰ ਹੋਈ ਹਾਂ। ਹਾਂ, ਉਹ ਮੇਰਾ ਸਾਰਾ ਉੱਥੇ ਦੱਸਦਾ ਗਿਆ।
ਜਿਵੇਂ ਤੁਸੀਂ ਮੈਮ ਆਪਣੇ ਹੱਥ ਦੀ ਗੱਲ ਕਰਕੇ ਕਿਹਾ ਕਿ ਮੇਰੇ ਚ ਕਦੀ ਕੰਪਲੈਕਸ ਨਹੀਂ ਆਇਆ, ਕਿਉਂਕਿ ਤੁਹਾਨੂੰ ਮਾਹੌਲ ਵੀ ਉਹ ਜਿਹਾ ਨਹੀਂ ਮਿਲਿਆ, ਦਾਦੀ ਮੰਮਾ ਦੀ ਬਹੁਤ ਸਪੋਰਟ ਰਹੀ ਉਹਨਾਂ ਨੇ, ਬਹੁਤ ਤੁਹਾਨੂੰ ਪਿਆਰ ਮੁਹੱਬਤ ਨਾਲ ਜੀ ਜੀ। ਪਰ ਜੇਕਰ ਆਪਾਂ ਥੋੜਾ ਜਿਹਾ ਨਾ ਸੋਸਾਇਟੀ ਵਾਈਜ਼ ਦੇਖੀਏ, ਜਦੋਂ ਲੜਕੀ ਦੀ ਇੱਕ ਵਿਆਹ ਦੀ ਉਮਰ ਹੁੰਦੀ ਹੈ ਤੇ ਉਹਦੇ ਵਿੱਚ ਜੇ ਹਲਕਾ ਜਿਹਾ ਵੀ ਕੋਈ ਕਾਰਜ ਹੋਵੇ ਤਾਂ ਅਖਬਾਰਾਂ ਚ ਵੀ ਆਪਾਂ ਤਕਰੀਬਨ ਹੋ ਜੀਆਂ ਖਬਰਾਂ ਪੜ੍ਹਦੇ ਆ ਹਨਾ ਕਿ ਇਸ ਕਾਰਨ ਰਿਸ਼ਤਾ ਨਹੀਂ ਹੋਇਆ, ਜਾਂ ਲੋਕ ਵੀ ਰਿਸ਼ਤੇਦਾਰ ਵੀ ਇਹੋ ਜਿਹੀਆਂ ਗੱਲਾਂ ਕਰਦੇ। ਤੁਹਾਡੇ ਨਾਲ ਕਦੇ ਕੋਈ ਇਸ ਤਰ੍ਹਾਂ ਦਾ ਸੀਨ ਵਾਪਰਿਆ ਹੋਵੇ?
ਮੇਰੇ ਨਾਲ ਸੀਨ ਤੇ ਨਹੀਂ ਵਾਪਰਿਆ, ਪਰ ਮੈਨੂੰ ਨਾ ਆਪਣੇ ਆਪ ਚ ਕਦੇ ਵੀ ਇਸ ਗੱਲ ਦਾ ਕੰਪਲੈਕਸ ਨਹੀਂ ਹੋਇਆ, ਕਿਉਂਕਿ ਦੇਖੋ ਮੈਂ ਮੇਰਾ ਆਪਣੀ ਜਿਹੜੀ ਸੋਚ ਹੈ ਤੇ ਉਹ ਅੰਦਰੋਂ ਬੰਦਾ ਸਾਲਮ ਸਬੂਤਾ ਹੋਣਾ ਚਾਹੀਦਾ, ਉਹਦੀ ਸੋਚ ਸਾਲਮ ਸਬੂਤੀ ਹੋਣੀ ਚਾਹੀਦੀ ਹੈ। ਬਾਕੀ ਫਿਜ਼ੀਕਲੀ ਇਹ ਤੇ ਕਿਹੜੀ ਗੱਲ ਹੈ, ਸਰੀਰ ਤੇ ਵੈਸੇ ਹੀ ਮਿੱਟੀ ਹੈ ਹਨਾ, ਤੇ ਦੂਜੀ ਗੱਲ ਹੈ ਵੀ ਇਹ ਤੇ ਇੱਕ ਐਕਸੀਡੈਂਟ ਸੀਗਾ, ਇਹ ਕਦੇ ਵੀ ਕਿਸੇ ਦਾ ਵੀ ਕਿਤੇ ਵੀ ਹੋ ਸਕਦਾ ਹਨਾ। ਤੇ ਇਹਦੇ ਵਿੱਚ ਜੇ ਕੋਈ ਏਦਾਂ ਸੋਚ ਕੇ ਇਸ ਗੱਲ ਨੂੰ ਕੋਈ ਨੁਕਸ ਕੱਢਦਾ ਹੈ ਤੇ ਮੈਂ ਉਹਨਾਂ ਲੋਕਾਂ ਨੂੰ ਮਤਲਬ ਲਾਗੇ ਨਹੀਂ ਜਾਣਾ ਚਾਹੁੰਦੀ। ਸੋ ਮੇਰੀ ਇਸ ਕਰਕੇ ਆਪਣੇ ਆਪ ਨਾਲ ਇੱਕ ਵਾਅਦਾ ਸੀ, ਇੱਕ ਸ਼ਰਤ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਉਸ ਇਨਸਾਨ ਨਾਲ ਵਿਆਹ ਕਰਾਉਂਗੀ ਜਿਹੜਾ ਮੇਰੇ ਨਾਲ ਮੇਰੇ ਕਰਕੇ ਵਿਆਹ ਕਰਾਏਗਾ, ਕਿਉਂਕਿ ਮੇਰੇ ਫਾਦਰ UN ਸੀ, ਉਹਨਾਂ ਦੇ ਨਾਂ ਨੂੰ ਰਿਸ਼ਤੇ ਆਉਂਦੇ ਸੀ, ਆ ਸਕਦੇ ਸੀ ਜਾਂ ਕੋਈ ਮੰਨ ਜਾਂਦੇ। ਮੇਰੇ ਫਾਦਰ ਵੀ ਸੋਚਦੇ ਹੋਣਗੇ ਆਪਣੇ ਆਪ ਦੇ ਵਿੱਚ ਵੀ ਇਹਦੇ ਵਿੱਚ ਕੋਈ ਏਦਾਂ ਆ ਤੇ ਮੈਂ ਏਦਾਂ ਕਰੂੰਗਾ, ਉਹਨੂੰ ਏਦਾਂ ਸੈੱਟ ਕਰੂੰਗਾ, ਆ ਵੀ ਦਊ, ਮਤਲਬ ਉਹਨਾਂ ਦੇ ਮਨ ਚ ਕਿਉਂਕਿ ਉਹਨਾਂ ਨੂੰ ਇਹ ਸੀ ਮਤਲਬ ਕੋਈ ਏਦਾਂ ਦੀ ਗੱਲ। ਪਰ ਮੈਂ ਨੀ ਸੀ ਚਾਹੁੰਦੀ ਕਿ ਕੋਈ ਮੇਰੇ ਫਾਦਰ ਨੂੰ ਕਿਸੇ ਅੱਗੇ ਇਸ ਕਰਕੇ ਝੁਕਣਾ ਪਵੇ ਕਿਉਂਕਿ ਮੈਂ ਇਸ ਗੱਲ ਨੂੰ ਕਦੇ ਸਮਝਿਆ ਹੀ ਨਹੀਂ ਹੈ ਵੀ ਏਦਾਂ ਦੀ ਕੋਈ ਗੱਲ ਜਿਹੜੀ ਹੈ ਕੋਈ ਮਾੜੀ ਗੱਲ ਹੈ ਜਾਂ ਕੋਈ ਕੁਛ ਵੀ ਹੋ ਸਕਦਾ, ਕਿਸੇ ਨੂੰ ਐਕਸੀਡੈਂਟ ਹੈ ਤੇ ਇਹਦਾ ਕੋਈ ਐਕਸੀਡੈਂਟ ਹੈਗਾ ਤੇ ਇਹਦੇ ਵਾਸਤੇ ਫਿਰ ਜਿਵੇਂ ਕੋਈ ਜਾਂ ਕੋਈ ਏਦਾਂ ਦਾ ਵੀ ਕੋਈ ਇੱਕ ਰਿਸ਼ਤਾ ਆਇਆ ਸੀ ਜਿਵੇਂ ਕਿ ਕਿਸੇ ਲੜਕੇ ਦੀ ਬਾਂਹ ਖਰਾਬ ਸੀ ਤੇ ਉਹ ਮਤਲਬ ਵੀ ਚਲੋ ਉਹਨਾਂ ਨੂੰ ਨੀ, ਤੇ ਮੈਨੂੰ ਇਸ ਗੱਲ ਦਾ ਵੀ ਇਹ ਵੀ ਬੁਰਾ ਲੱਗਾ ਵੀ ਤੁਸੀਂ ਏਦਾਂ ਦੀ ਗੱਲ ਲੱਭੋਗੇ ਤੇ ਉਹਦੇ ਚ ਵੀ ਕੰਪਲੈਕਸ ਆਊ, ਮੇਰੇ ਚ ਵੀ ਕੰਪਲੈਕਸ ਆਊ ਤੇ ਇਹਦੇ ਇਹ ਕੀ ਗੱਲ ਹੋਈ ਭਲਾ, ਇਹ ਕੀ ਰੀਜ਼ਨ ਹੋਇਆ ਵੀ ਅਸੀਂ ਇਸ ਕਰਕੇ ਵਿਆਹ ਕਰਾਵਾਂਗੇ ਵੀ ਦੋਨਾਂ ਚ ਇੱਕੋ ਜਿਹਾ। ਹਾਂ ਜੇ ਮੈਂ ਠੀਕ ਠਾਕ ਹੁੰਦੀ ਉਹਦੇ ਚ ਕੋਈ ਏਦਾਂ ਦਾ ਕਾਜ ਹੁੰਦਾ ਤੇ ਮੈਂ ਇਸ ਗੱਲ ਤੇ ਇਤਰਾਜ਼ ਮੈਨੂੰ ਨਹੀਂ ਸੀ ਹੋਣਾ, ਪਰ ਜਦੋਂ ਉਹਨਾਂ ਨੇ ਇਸ ਤਰੀਕੇ ਨਾਲ ਲੱਭਣਾ ਸੀ ਜਾਂ ਇਸ ਤਰੀਕੇ ਨਾਲ ਕਿਸੇ ਨੇ ਰਿਸ਼ਤਾ ਦੇਣਾ ਸੀ ਇਸ ਨਜ਼ਰੀਏ ਨਾਲ, ਉਹ ਨਜ਼ਰੀਆ ਮੈਨੂੰ ਬਿਲਕੁਲ ਵੀ ਗਵਾਰਾ ਨਹੀਂ ਸੀਗਾ। ਸੋ ਇਸ ਕਰਕੇ ਮੈਂ ਮਤਲਬ ਇਹ ਵਾਅਦਾ ਕੀਤਾ ਸੀ ਆਪਣੇ ਆਪ ਦੇ ਨਾਲ ਵੀ ਮੈਂ ਉਹਦੇ ਨਾਲ ਵਿਆਹ ਕਰਾਉਂਗੀ ਜਿਹੜਾ ਬੰਦਾ ਮੇਰੇ ਨਾਲ ਮੇਰੇ ਨਾਲ ਮੇਰੇ ਕਰਕੇ ਵਿਆਹ, ਔਰ ਉਹ ਬੰਦਾ ਹਰਜੀਤ ਸਿੰਘ ਲੱਭ ਗਿਆ ਮੈਨੂੰ ਉਹਨਾਂ ਨੇ, ਕਿਉਂਕਿ ਯੂਨੀਵਰਸਿਟੀ ਦੇ ਵਿੱਚ ਮੈਂ ਸੀ ਪਹਿਲਾਂ, ਅਸੀਂ ਇੱਥੇ ਐਮ ਏ ਕਰਦੇ ਸੀ, ਸਾਡੇ ਤੋਂ ਸੀਨੀਅਰ ਸੀ, ਤਾਂ ਉਹ ਕਦੀ ਸੋਚ ਵੀ ਨਹੀਂ ਸਕਦੇ ਸੀ, ਦਿਮਾਗ ਚ ਨਹੀਂ ਸੀ ਆ ਸਕਦਾ ਕੋਈ ਏਦਾਂ ਦੀ। ਮੈਂ ਆਪਣੇ ਉਹਦੇ ਡਿਪਾਰਟਮੈਂਟ ਚ ਡੀ ਆਰ ਸੀਗੀ ਤੇ ਇਹ ਸਾਡੇ ਤੋਂ ਪਹਿਲਾਂ ਇਹਨਾਂ ਨੂੰ ਫੇਅਰਵੈਲ ਦਿੱਤੀ ਸੀ ਅਸੀਂ, ਫਿਰ ਉਹ ਬਾਈ ਚਾਂਸ ਲੱਕੀਲੀ ਮਤਲਬ ਅਸੀਂ ਇੱਕ ਸਾਰੇ ਇਕੱਠੇ ਹੀ ਕੁੜੀਆਂ ਮੁੰਡੇ ਦੋਸਤਾਂ ਵਾਂਗੂ ਸਾਰੇ ਜਾਣੇ, ਅਸੀਂ ਇਹਦੇ ਵਿੱਚ ਏਦਾਂ ਨਹੀਂ ਸੀ ਹੁੰਦਾ ਇਕੱਠੇ ਪਿਕਨਿਕ ਤੇ ਜਾਣਾ ਸਭ ਨੇ ਸਾਰਾ ਕੁਛ, ਓਦਾਂ ਸੀਗਾ। ਫਿਰ ਜਦੋਂ ਮੈਂ ਯੂਨੀਵਰਸਿਟੀ ਉੱਥੇ ਗਈ ਤੇ ਇਹ ਆਲਰੇਡੀ ਉੱਥੇ ਰਿਸਰਚ ਸਕਾਲਰ ਸੀਗੇ, ਹਨਾ ਸੰਸਕ੍ਰਿਤ, ਮੈਨੂੰ ਉੱਥੇ ਜੋਬ ਮਿਲ ਗਈ ਤੇ ਉਹ ਮਤਲਬ ਇਹਨਾਂ ਨੂੰ ਚੰਗਾ ਲੱਗਾ। ਫਿਰ ਹੌਲੀ ਹੌਲੀ ਇਹਨਾਂ ਦੇ ਮਨ ਚ ਪਤਾ ਨੀ ਕਿੱਦਾਂ ਆਇਆ ਹੋ ਜਾਂ ਕਿੱਦਾਂ ਇਹਨਾਂ ਮੈਨੂੰ ਇੱਕ ਨਜ਼ਮ ਲਿਖ ਕੇ ਦਿੱਤੀ, ਸੋ ਉਹਦੀਆਂ ਜਿਹੜੀਆਂ ਪਹਿਲੀਆਂ ਲਾਈਨਾਂ ਸੀ ਨਾ ਕਿ ਮੈਂ ਤੇਰੇ ਦੂਸਰੇ ਹੱਥ ਦੀ ਗੈਰ ਹਾਜ਼ਰ ਰੇਖਾ ਹਾਂ, ਹੈ ਤੇ ਉਹ ਬਸ ਉਸੇ ਲਾਈਨ ਤੇ ਮੈਂ ਕਿਹਾ ਠੀਕ ਹੈ
ਇਹ ਲਾਈਨ ਬਿਲਕੁਲ ਵਾਜਬ ਹੈ।
ਸੋ ਉਹਨਾਂ ਦੀ ਇਹ ਲਾਈਨ ਜਿਹੜੀ ਸੀ ਮੈਨੂੰ ਲੱਗਾ ਵੀ ਇਹ ਬੰਦਾ ਹੈ ਠੀਕ ਹੈ ਜਿਹੜਾ ਮੇਰੇ ਨਾਲ ਮੇਰੇ ਕਰਕੇ ਵਿਆਹ ਕਰਾ ਰਿਹਾ, ਇਹਦੇ ਮਨ ਚ ਕੋਈ ਏਦਾਂ ਦੀ ਗੱਲ ਨਹੀਂ ਹੈਗੇ। ਸੋ ਮੈਂ ਨਹੀਂ ਤਾਂ ਅਦਰਵਾਈਜ਼ ਮੈਂ ਜੇ ਏਦਾਂ ਮੈਨੂੰ ਨਾ ਹੁੰਦਾ ਤੇ ਮੈਨੂੰ ਮੈਂ ਵਿਆਹ ਮੈਂ ਇਕੱਲੀ ਰਹਿ ਸਕਦੀ ਸੀ, ਮੈਨੂੰ ਏਦਾਂ ਦੀ ਕੋਈ ਗੱਲ ਨਹੀਂ ਸੀ। ਮੈਂ ਮਤਲਬ ਇੰਨੀ ਸਟਰੋਂਗ ਸੀ ਆਪਣੇ ਆਪ ਦੇ ਵਿੱਚ ਵੀ ਮੈਂ ਇਕੱਲੀ ਮਤਲਬ ਇਕੱਲਾ ਬੰਦਾ, ਵੈਸੇ ਤਾਂ ਬੰਦਾ ਹਰ ਇੱਕ ਬੰਦਾ ਇਕੱਲਾ ਹੀ ਹੁੰਦਾ ਕਿਤੇ, ਭੀੜ ਵਿੱਚ ਵੀ ਅਸੀਂ ਇਕੱਲੇ ਹੁੰਦੇ ਹਾਂ, ਪਰ ਇਹ ਆ ਵੀ ਅਸੀਂ ਇਕੱਲੇ ਨਹੀਂ ਹੁੰਦੇ ਜੇ ਅਸੀਂ ਬੜੇ ਜਣੇ ਨੂੰ ਆਪਣਾ ਸਮਝੀਏ ਜਾਂ ਆਪਸ ਸਾਡਾ ਪਿਆਰ ਹੋਵੇ, ਆਲੇ ਦੁਆਲੇ ਭੈਣ ਭਰਾਵਾਂ ਨਾਲ ਪਿਆਰ ਹੋਵੇ, ਕਜ਼ਨਸ ਨਾਲ ਪਿਆਰ ਹੋਵੇ, ਸਾਰੇ ਆਲੇ ਦੁਆਲੇ ਨੂੰ ਤੁਸੀਂ ਪਿਆਰ ਕਰਦੇ ਹੋ, ਕੁਦਰਤ ਨੂੰ ਪਿਆਰ ਕਰਦੇ ਹੋ, ਤੇ ਫਿਰ ਤੁਸੀਂ ਇਕੱਲੇ ਵੀ ਨਹੀਂ ਹੁੰਦੇ, ਆਪਣੇ ਆਪ ਦੇ ਵਿੱਚ ਭਰੇ ਭਰਾਤੇ ਹੁੰਦੇ ਹੋ। ਸੋ ਉਹ ਮੈਨੂੰ ਏਦਾਂ ਚਲੋ ਸਾਥ ਮਿਲ ਗਿਆ ਤੇ ਮੈਨੂੰ ਚੰਗਾ ਲੱਗਾ ਤੇ ਅਸੀਂ ਦੋਨੋਂ ਲੜਦੇ ਵੀ ਹਾਂ ਤੇ ਪੜ੍ਹਦੇ ਵੀ ਹਾਂ ਤੇ ਕੁੱਟਦੇ ਵੀ ਹਾਂ, ਸੜਦੇ ਵੀ ਹਾਂ, ਸਭ ਕੁਛ ਚੱਲਦਾ ਨਾਲ ਚੱਲਦਾ।
ਮੈਮ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਨਾ, ਅੱਜ ਕੱਲ ਦਾ ਜਿਹੜਾ ਯੂਥ ਹੈ, ਜਿੱਦਾਂ ਕਹਿ ਲੋ ਕਿ ਅੱਜ ਕੱਲ ਦੇ ਬੱਚੇ ਨੇ ਜਿਹਨਾਂ ਦੇ ਨਵੇਂ ਨਵੇਂ ਵਿਆਹ ਹੁੰਦੇ ਨੇ, ਔਰ ਬਹੁਤ ਸਾਰਾ ਕਲਚਰ ਇਹ ਵੀ ਹੈ, ਪਹਿਲਾਂ ਤਾਂ ਚਲੋ ਬਹੁਤ ਸਾਰੀਆਂ ਔਰਤਾਂ ਹਾਊਸ ਵਾਈਫ ਵੀ ਰਹਿੰਦੀਆਂ ਸੀਗੀਆਂ, ਹੁਣ ਵਰਕਿੰਗ ਹੀ ਹੁੰਦੀਆਂ ਨੇ, ਫਿਰ ਬੱਚੇ ਵੀ ਪਾਲਣੇ ਨੇ, ਫਿਰ ਫੈਮਲੀਆਂ ਵੀ ਨਿਊਕਲੀਅਰ ਹੋ ਚੁੱਕੀਆਂ ਨੇ, ਸੋ ਡਿਵੋਰਸ ਦੇ ਵੀ ਬੜੇ ਸਾਰੇ ਰੀਜ਼ਨ ਨੇ, ਹਨਾ ਕਾਰਨ, ਬੱਚਾ ਵੀ ਰੁੱਲ ਜਾਂਦਾ, ਕਈ ਵਾਰ ਤਾਂ ਬੇਬੀ ਪਲਾਨ ਹੋਣ ਤੋਂ ਪਹਿਲਾਂ ਹੀ ਡਿਵੋਰਸ ਦੀਆਂ ਗੱਲਾਂ ਜਿਹੜੀਆਂ ਨੇ ਪਰਿਵਾਰਾਂ ਚ ਚੱਲਣ ਲੱਗ ਜਾਂਦੀਆਂ ਨੇ, ਔਰ ਲੜਕੀਆਂ ਦੀ ਜ਼ਿਆਦਾਤਰ ਸ਼ਿਕਾਇਤ ਇਹੀ ਰਹਿੰਦੀ ਹੈ ਕਿ ਮੈਂ ਜੋਬ ਵੀ ਕਰਾਂ ਤੇ ਮੈਂ ਘਰ ਵੀ ਵੇਖਾਂ ਤੇ ਮੈਂ ਬੱਚੇ ਵੀ ਵੇਖਾਂ, ਸੋ ਮੈਂ ਐਨ ਨਾ ਕੁਝ ਕਿਵੇਂ। ਸੋ ਇਹ ਗੱਲਾਂ ਅੱਜ ਕੱਲ ਬੜੀਆਂ ਚੱਲਦੀਆਂ, ਇਹਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ?
ਇਸ ਨਜ਼ਰੀਆ ਤਾਂ ਆਪੋ ਆਪਣਾ ਹੀ ਹੁੰਦਾ, ਕੋਈ ਕਿਸ ਤਰ੍ਹਾਂ ਵੇਖਦਾ, ਕੋਈ ਕਿਸ ਤਰ੍ਹਾਂ ਵੇਖਦਾ, ਪਰ ਐਕਚੁਅਲੀ ਨਾ ਹੁਣ ਵਿਆਹਾਂ ਨੂੰ ਅਸੀਂ ਪਤਾ ਨੀ ਕੁਛ ਹੋਰ ਹੀ ਬਣਾ ਕੇ ਰੱਖਤਾ, ਜੋ ਅਸਲੀ ਵਿਆਹ ਦਾ ਮਤਲਬ ਸੀਗਾ ਉਹ ਤਾਂ ਕਿਤੇ ਖਤਮ ਹੋ ਗਿਆ। ਹੁਣ ਅਸੀਂ ਇੱਕ ਤੇ ਬਹੁਤ ਜ਼ਿਆਦਾ ਅਸੀਂ ਵਿਆਹਾਂ ਤੇ ਖਰਚ ਕਰਨ ਲੱਗ ਗਏ, ਬਹੁਤ ਜ਼ਿਆਦਾ, ਤੇ ਰਿਸੋ ਰਿਸੀ ਜਿਹੜੇ ਨਹੀਂ ਕਰ ਸਕਦੇ ਉਹ ਕਰਜ਼ੇ ਚੁੱਕ ਚੁੱਕ ਕੇ ਸਾਰੀ ਉਮਰ ਨੇ ਉਹਨਾਂ ਤੋਂ ਕਰਜ਼ੇ ਲੈਤੇ, ਸੋ ਦਿਖਾਵਾ ਬਹੁਤ ਜ਼ਿਆਦਾ ਹੋ ਗਿਆ। ਸੋ ਉਹਦੇ ਵਿੱਚ ਪਹਿਲੇ ਦਿਨ ਮਤਲਬ ਉਹਨਾਂ ਨੂੰ ਬਹੁਤ ਵੱਡਾ ਜਿਵੇਂ ਰਾਜਕੁਮਾਰ ਤੇ ਦਿਖਾ ਬਣਾ ਕੇ ਦਿਖਾ ਦੇਣਾ ਜਾਂ ਬਹੁਤ ਵੱਡੇ ਵੱਡੇ ਸੁਪਨੇ ਵਿਖਾ ਦੇਣੇ, ਪਰ ਉਹ ਬੱਚਿਆਂ ਨੂੰ ਜਦੋਂ ਅਸਲੀਅਤ ਲਾਈਫ ਦੇ ਵਿੱਚ ਜਦੋਂ ਵਿਚਰਨਾ ਪੈਂਦਾ ਉਹ ਗੱਲ ਨਹੀਂ ਹੁੰਦੀ, ਸੋ ਇਸ ਕਰਕੇ ਉਦੋਂ ਫਿਰ ਉਹ ਉੱਖੜ ਜਾਂਦੇ ਆ। ਉਹ ਮੇਨ ਗੱਲ ਜ਼ਿਆਦਾ ਨਾ ਪੈਸਾ ਜਿਹੜਾ ਉਹ ਜ਼ਿਆਦਾ ਅੱਜ ਕੱਲ ਮੇਰੇ ਖਿਆਲ ਚ ਕਿ ਪੈਸੇ ਨੂੰ ਲੋਕੀ ਬਹੁਤ ਜ਼ਿਆਦਾ ਤਰਜੀਹ ਦੇਣ ਲੱਗ ਪਏ ਆ, ਫਿਰ ਪੈਸਾ ਪੈਸੇ ਕੁੜੀਆਂ ਵੀ ਦਾ ਵੀ ਧਿਆਨ ਸੋਚ ਵੀ ਆਪਣੇ ਆਪਣੇ ਆ ਨਾ। ਹੁਣ ਦੇਖੋ ਸਾਨੂੰ ਮਤਲਬ ਜਿਵੇਂ ਜਿਸ ਕਲਚਰ ਚ ਅਸੀਂ ਪੜੇ ਆ ਉਦੋਂ ਹੁੰਦਾ ਸੀ ਜਿਹੜੇ ਲੋਕ ਗੀਤ ਹੈ ਸੁਹਾਗ ਹੈ ਜਾਂ ਉਹ ਵੀ ਹੈ ਵੀ ਦੇਈ ਵੇ ਬਾਬਲਾ ਉਸ ਘਰੇ ਹੈਨਾ ਜਿੱਥੇ ਮਤਲਬ ਇਹਦੇ ਭਰਿਆ ਪਰਿਵਾਰ ਹੋਵੇ, ਸੱਸ ਪ੍ਰਧਾਨ ਹੋਵੇ, ਸਹੁਰਾ ਆ ਹੋਵੇ, ਮੇਰੇ ਜੇਠ ਦੇਰ ਹੋਣ, ਇੱਕ ਮੰਗਾ ਇੱਕ ਵਿਆਹਾਂ, ਮੇਰਾ ਸ਼ਾਦੀਆਂ ਦੇ ਵਿੱਚ ਹੱਥ ਹੋਵੇ, ਹੈਨਾ ਉਹ ਸੀਗਾ। ਪਰ ਹੁਣ ਕੁੜੀਆਂ ਦੀ ਸੋਚ ਵੀ ਇਹ ਹੋ ਗਈ ਹੈ ਵੀ ਮੁੰਡਾ ਕੱਲਾ ਕੱਲਾ ਹੋਵੇ, ਹੈਨਾ ਕੱਲਾ ਕੱਲਾ ਹੋਵੇ, ਪਰਿਵਾਰ ਨਾ ਹੋਵੇ। ਕੋਈ ਇਹ ਵੀ ਸੋਚਦੇ ਆ ਵੀ ਉਹਦੀ ਮਾਂ ਹੀ ਨਾ ਹੋਵੇ, ਮੁੰਡਾ ਵੀ ਸੱਸ ਨਾਲ ਵੀ ਨਾ ਮੈਨੂੰ ਵਿਚਰਨਾ ਪਵੇ। ਮਤਲਬ ਸਾਰਿਆਂ ਦੀ ਨੀ ਮੈਂ ਕਹਿ ਰਹੀ, ਮਤਲਬ ਕੁਛ ਲੋਕਾਂ ਦੀ ਕਾਫੀ ਏਦਾਂ ਦੀ ਸੋਚ ਜਿਹੜੀ ਹੋ ਗਈ ਹੈ, ਜਿਹੜੀ ਕਿ ਬਹੁਤ ਦੁੱਖ ਵਾਲੀ ਗੱਲ ਹੈ। ਕਿਉਂਕਿ ਰਿਸ਼ਤਿਆਂ ਤੋਂ ਬਿਨਾਂ, ਪਿਆਰ ਤੋਂ ਬਿਨਾਂ ਮੈਨੂੰ ਤਾਂ ਜੀਣਾ ਬਹੁਤ ਔਖਾ ਲੱਗੇ। ਕਿਉਂਕਿ ਜੋ ਰਿਸ਼ਤਿਆਂ ਦੀ ਕਦਰ ਹੈ ਜਾਂ ਉਹਨਾਂ ਦੇ ਨਾਲ ਸੈਟਿਸਫੈਕਸ਼ਨ ਹੈ, ਜੋ ਤੁਹਾਨੂੰ ਪਿਆਰ ਮਿਲਦਾ ਉਹਦੇ ਆਪਣੀਆਂ ਦਰਾਣੀਆਂ ਜਠਾਣੀਆਂ ਨਾਲ, ਨਣਾਨਾ ਦੇ ਨਾਲ, ਆਪਣੇ ਸੱਸ ਸਹੁਰੇ ਦੇ ਨਾਲ ਜਾਂ ਕਿੱਦਾਂ, ਮਤਲਬ ਉਹ ਇੱਕ ਰਿਸ਼ਤੇ ਜਿਹੜੇ ਹੁੰਦੇ ਦੇਰ ਜੇਠ ਜਿਹੜੇ ਸਾਰੇ, ਉਹਨਾਂ ਦੇ ਵਿੱਚ ਜਿਹੜਾ ਆਪਸ ਦੇ ਵਿੱਚ ਹੁੰਦਾ ਇੱਕ ਦੇ ਦੁੱਖ ਸੁੱਖ ਦੇ ਭਾਈਵਾਲ ਹੋਣਾ ਬਣਨਾ ਸਾਰਾ ਕੁਛ ਹੈ, ਉਹ ਅੱਜ ਕੱਲ ਜਿਹੜਾ ਉਹ ਬਹੁਤ ਘਟਦਾ ਜਾ ਰਿਹਾ। ਸਿੰਗਲ ਫੈਮਿਲੀ ਸੰਯੁਕਤ ਪਰਿਵਾਰ ਤੇ ਵੈਸੇ ਹੀ ਖਤਮ ਹੋ ਰਹੇ ਆ, ਵੈਸੇ ਵੀ ਹੁਣ ਤਾਂ ਅੱਗੋਂ ਰਿਸ਼ਤੇ ਹੀ ਖਤਮ ਹੋ ਰਹੇ ਆ ਕਈ ਨਾ। ਹੁਣ ਜਿਵੇਂ ਵੀ ਕੋਈ ਇੱਕ ਬੱਚਾ ਹੁੰਦਾ ਜਾਂ ਦੋ ਬੱਚੇ ਹੁੰਦੇ ਆ ਵੱਧ ਤੋਂ ਵੱਧ, ਹੈਨਾ ਤੇ ਉਹ ਜਿਵੇਂ ਉਹ ਤਾਂ ਨਾ ਜਿਵੇਂ ਸਾਡੇ ਮੈਨੂੰ ਇੱਕ ਗੱਲ ਯਾਦ ਆ ਗਈ ਕਿ ਉਹ ਹੁੰਦਾ ਸੀ ਨਾ ਵੀ ਐਡ ਵੀ ਆਉਂਦੀ ਹੁੰਦੀ ਸੀ ਵੀ ਦੋ ਬੱਚੇ ਹੋਣ ਜਾਂ ਤਿੰਨ ਬੱਚੇ ਹੋਣ, ਹਾਂ ਏਦਾਂ ਦਾ ਵੀ ਚੱਲਦਾ ਸੀ ਉਹ ਕਾਫੀ, ਉਹਨਾਂ ਦਾ ਵੀ ਐਡ ਦਾ ਫਰਕ ਪਿਆ। ਤੇ ਉਹ ਮੇਰੀ ਬੇਟੀ ਛੋਟੀ ਨੀ ਨਾ ਸੂਫੀ, ਉਹ ਜਦੋਂ ਟੀਵੀ ਤੇ ਸੁਣ ਰਹੀ ਸੀ ਇੱਕ ਵਾਰੀ ਉਹਨਾਂ ਨੇ ਜੇ ਉਹ ਮਾਂ ਬਾਪ ਸਿਆਣੇ ਜਿਨ੍ਹਾਂ ਦੇ ਦੋ ਨਿਆਣੇ ਏਦਾਂ ਤੇ ਹੈਨਾ, ਤੇ ਉਹ ਮੇਰਾ ਛੋਟਾ ਸ਼ਿਵਾ ਜੇ ਹੋਇਆ ਸੀਗਾ ਬੇਟਾ ਮੇਰਾ ਤੀਜਾ ਬੱਚਾ, ਤੇ ਚੌਥਾ ਬਾਅਦ ਵਿੱਚ ਬਾਅਦ ਚ ਹੋਇਆ, ਤੇ ਉਹਨੂੰ ਬੜਾ ਬੁਰਾ ਲੱਗਾ ਵੀ ਸਾਡੇ ਮੰਮੀ ਅਸੀਂ ਦੋ ਆ ਤੇ ਤੀਜਾ ਮੇਰਾ ਭਰਾ ਆ ਹੈ। ਤੇ ਉਹ ਨਿੱਕੀ ਜੀ ਸੀ ਤੇ ਉਹਨੇ ਉਸੇ ਵੇਲੇ ਕਹਿੰਦੀ ਕਹਿੰਦੀ ਨਹੀਂ ਏਦਾਂ ਨੀ ਹੋਣਾ ਚਾਹੀਦਾ, ਇਹ ਹੋਣਾ ਚਾਹੀਦਾ ਉਹ ਨਹੀਂ ਨਹੀਂ ਉਹ ਬਾਪ ਉਹ ਮਾਂ ਬਾਪ ਬੜੇ ਸਿਆਣੇ ਜਿਨ੍ਹਾਂ ਦੇ ਜਿੰਨੇ ਮਰਜ਼ੀ ਨਿਆਣੇ ਨਾ ਕੋ ਚਾਚਾ ਤਾਏ ਵਾਲੇ ਰਿਸ਼ਤੇ ਖਤਮ ਹੋ ਜਾਣੇ ਆ, ਫਿਰ ਮਾਸੀਆਂ ਭੂਆ ਦੇ ਰਿਸ਼ਤੇ ਖਤਮ ਹੋ ਜਾਣੇ ਆ, ਤੇ ਉਂਝ ਵੀ ਹੋ ਵੀ ਗਏ ਨੇ ਹੁਣ, ਹੈਨਾ
ਵੈਸੇ ਵੀ ਦੋ ਬੱਚੇ ਹੁੰਦੇ ਨੇ ਜੇ ਪਹਿਲਾਂ ਬੇਟੀ ਹੈ ਦੂਜਾ ਬੇਟਾ ਹੈ ਤਾਂ ਛੋਟੀ ਭੈਣ ਨਹੀਂ ਹੈ, ਹਾਂ ਵੱਡੀ ਹੈ ਜਾਂ ਵੱਡਾ ਭਰਾ ਨਹੀਂ ਹੈ।
ਹੁਣ ਏਦਾਂ ਹੀ ਮਤਲਬ ਵੈਸੇ ਵੀ ਥੋੜਾ ਉਂਝ ਵੈਸੇ ਕਈ ਗੱਲਾਂ ਚੰਗੀਆਂ ਵੀ ਹੋਈਆਂ ਵੀ ਹੁਣ ਜਿਵੇਂ ਉਹ ਮੁੰਡਿਆਂ ਕੁੜੀਆਂ ਦੇ ਵਿੱਚ ਬਹੁਤ ਫਰਕ ਰੱਖਦੇ ਸੀ, ਲੱਗਦਾ ਸੀ ਕਿ ਕੁੜੀਆਂ ਦੇ ਨਾਲ ਵੰਸ਼ ਨਹੀਂ ਚੱਲਦਾ ਮੁੰਡਾ ਹੀ ਹੋਵੇ, ਮਤਲਬ ਉਹ ਲੋਕਾਂ ਦੀ ਸੋਚ ਹੁਣ ਬਦਲਦੀ ਜਾ ਰਹੀ, ਕਾਫੀ ਬਦਲ ਗਈ ਹੈ। ਮਤਲਬ ਉਹਨਾਂ ਨੂੰ ਹੁੰਦਾ ਵੀ ਦੋ ਮਤਲਬ ਕੁੜੀਆਂ ਵੀ ਉਨਾ ਹੀ ਕੁੜੀਆਂ ਕਿਉਂਕਿ ਜਿਆਦਾ ਨੇੜ ਕਰਦੀਆਂ ਪੇਰੈਂਟਸ ਦਾ ਮੈਂ ਮੇਰੇ ਖਿਆਲ ਚ ਵੀ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਮਾਵਾਂ ਨਾਲ ਪੇਰੈਂਟਸ ਨਾਲ ਉਹਨਾਂ ਦਾ ਜਿਆਦਾ ਲਗਾਵ ਹੁੰਦਾ, ਮੁੰਡਿਆਂ ਨੂੰ ਹੁੰਦਾ ਆਪਣੇ ਆਪ ਦੇ ਵਿੱਚ ਉਨਾ ਹੀ ਹੁੰਦਾ, ਪਰ ਇਹ ਆ ਵੀ ਉਹਨਾਂ ਨੂੰ ਮਤਲਬ ਕੋਈ ਮਤਲਬ ਸਾਨੂੰ ਇੱਕ ਗੱਲ ਫਰਕ ਨੀ। ਹੁਣ ਜਿਵੇਂ ਮੈਨੂੰ ਇਸ ਗੱਲ ਤੇ ਵੀ ਇਤਰਾਜ਼ ਕਹਿੰਦੇ ਨਾ ਵੀ ਮੈਂ ਆਪਣੀ ਨੂੰਹ ਨੀ ਮੈਂ ਤੈਨੂੰ ਧੀਆਂ ਵਾਂਗੂ ਰੱਖਿਆ, ਮੈਂ ਤੈਨੂੰ ਧੀ ਸਮਝਦੀ ਹਾਂ, ਫਿਰ ਮੈਨੂੰ ਲੱਗਦਾ ਹੁੰਦਾ ਵੀ ਇੱਥੇ ਵੀ ਫਰਕ ਪਾ ਲਿਆ ਨਾ ਹੈ ਵੀ ਨੂੰਹ। ਦੇਖੋ ਨੂੰਹ ਜਿਹੜੀ ਹੈ ਜਦੋਂ ਕਹਿੰਦੇ ਨਾ ਮੁੰਡਾ ਜੰਮਦਾ ਹੀ ਹੈ, ਕਹਿੰਦੇ ਨਾ ਮੁੰਡੇ ਜੰਮਦੇ ਹੀ ਲਾੜੇ ਹੁੰਦੇ ਆ, ਤੇ ਉਦੋਂ ਵੀ ਉਹਦੀਆਂ ਘੋੜੀਆਂ ਗਾਉਣ ਲੱਗ ਪੈਂਦੇ, ਉਸੇ ਵੇਲੇ ਘੋੜੀਆਂ ਗਾਉਣ ਲੱਗ ਪੈਂਦੇ ਆ, ਤੇ ਕਿੰਨਾ ਨੂੰਹ ਦਾ ਚਾਅ ਹੁੰਦਾ ਵੀ ਮੇਰੇ ਨੂੰਹ ਆਏਗੀ। ਤੇ ਨੂੰਹ ਦਾ ਆਪਣੇ ਆਪ ਚ ਇੰਨਾ ਪਿਆਰਾ ਰਿਸ਼ਤਾ, ਨੂੰਹ ਨੂੰ ਨੂੰਹ ਕਰਕੇ ਪਿਆਰ ਕਰੋ ਜਾਂ ਨੂੰਹ ਤੁਹਾਨੂੰ ਨਾ ਇੱਕ ਸੱਸ ਦਾ ਆਪਣੀ ਥਾਂ ਆ, ਨੂੰਹ ਦੀ ਆਪਣੀ ਥਾਂ ਆ, ਧੀ ਦੀ ਆਪਣੀ ਥਾਂ, ਉਹ ਉਹਦੇ ਨੀ ਲੈ ਸਕਦੀ, ਉਹਦੇ ਨੀ ਲੈ ਸਕਦੀ, ਨੂੰਹ ਦਾ ਕਿੰਨਾ ਪਿਆਰਾ ਰਿਸ਼ਤਾ, ਉਹਨੂੰ ਨੂੰਹ ਸਮਝ ਕੇ ਹੀ ਪਿਆਰ ਕਰੀਏ ਆਪਾਂ, ਹੈਨਾ। ਤੋ ਸੋ ਇਸ ਤਰੀਕੇ ਨਾਲ ਜਿਹੜਾ ਹੁਣ ਹੌਲੀ ਹੌਲੀ ਸਮਝ ਰਹੇ ਲੋਕੀ, ਬਦਲਾਵ ਜਿਹੜਾ ਆ ਰਿਹਾ, ਤੇ ਬਾਕੀ ਬਾਹਾਂ ਦੀ ਤੁਸੀਂ ਜਿਹੜੀ ਗੱਲ ਕਰਦੇ ਹੋ ਉਹ ਤਾਂ ਹੁਣ ਚੱਲਦਾ ਹੀ ਹੈਗਾ, ਵਿੱਚ ਵੱਖਰਾ ਵੱਖਰੀ ਸੋਚ ਆਪੋ ਆਪਣੇ ਨਜ਼ਰੀਆ ਜਿਹੜਾ ਹੈਗਾ। ਹਾਂਜੀ
ਮੈਮ, ਜਿਵੇਂ ਪੰਜਾਬੀ ਸਾਹਿਤ ਦੀ ਹੁਣ ਥੋੜੀ ਜਿਹੀ ਗੱਲ ਕਰਦੇ ਹਾਂ, ਤੁਸੀਂ ਇਹਦੇ ਵਿੱਚ ਕਾਫੀ ਕੰਮ ਕੀਤਾ, ਗਹਿਣਿਆਂ ਦੇ ਉੱਤੇ ਵੀ ਕੰਮ ਕੀਤਾ, ਹੈਨਾ, ਲੋਕ ਗਹਿਣਿਆਂ ਦੇ ਉੱਤੇ ਜਿਹੜੇ ਕਿ
ਪਰੰਪਰਾਗਤ ਗਹਿਣਿਆਂ ਤੇ ਮੇਰਾ ਜਿਹੜਾ ਪੀਐਚਡੀ ਦਾ ਜਿਹੜਾ
ਕਵਿਤਾ ਕਹਾਣੀਆਂ ਔਰ ਬਾਲ ਜਗਤ ਦੀਆਂ ਕੁਝ ਕਿਤਾਬਾਂ ਵੀ ਮੈਂ ਦੇਖ ਲਈ ਤੁਹਾਡੇ ਕੋਲ ਪਈਆਂ ਹੋਈਆਂ ਨੇ, ਸੋ ਬੱਚਿਆਂ ਨੂੰ ਵੀ ਤੁਸੀਂ ਪੂਰਾ ਫੋਕਸ ਕੀਤਾ, ਫਿਰ ਪਰਿਵਾਰ ਵੀ ਚਲਾਇਆ, ਇਹ ਬੈਲੈਂਸ ਕਿਵੇਂ ਕੀਤੀਆਂ ਸਾਰੀਆਂ?
ਬੈਲੈਂਸ ਆਪੇ ਹੋ ਗਿਆ, ਮੈਂ ਕੁਛ ਨੀ ਕੀਤਾ, ਕਿਉਂਕਿ ਤੁਹਾਡੇ ਦਿਮਾਗ ਚ ਹੁੰਦਾ ਨਾ ਉਹਦਾ, ਸਗੋਂ ਤੁਸੀਂ ਬਿਜ਼ੀ ਰਹਿੰਦੇ ਹੋ। ਆਪਾਂ ਕਹਿ ਕਹਿੰਦੇ ਨਾ, ਮੈਨੂੰ ਕਈ ਵਾਰੀ ਆਪਾਂ ਕਹਿ ਦਿੰਦੇ ਆ ਕਿ ਸਾਨੂੰ ਮੈਂ ਤੇ ਬਾਹਰ ਕੁਝ ਲਿਖਣਾ ਸੀਗਾ ਤੇ ਮੈਨੂੰ ਪਰ ਟਾਈਮ ਨੀ ਮਿਲਦਾ, ਮੈਂ ਸਮਝਦੀ ਸਭ ਬਹਾਨੇ ਹੁੰਦੇ ਆ, ਜੇ ਤੁਸੀਂ ਲਿਖਣਾ ਹੁੰਦਾ ਟਾਈਮ ਵੀ ਆਪੇ ਨਿਕਲ ਜਾਂਦਾ ਤੁਸੀਂ ਜੇ ਮੈਂ ਰੋਜ਼ ਟ੍ਰੇਨ ਸਫ਼ਰ ਕਰਦੀ ਸੀ ਤੇ ਤੁਸੀਂ ਉੱਥੇ ਸੋਚ ਸਕਦੇ ਹੋ ਉੱਥੇ ਲਿਖ ਸਕਦੇ ਹੋ ਕੁਛ ਵੀ ਹੈ ਨਾ ਸੋ ਮੈਨੂੰ ਕੋਈ ਸਪੈਸ਼ਲੀ ਨਹੀਂ ਵਕਤ ਚਾਹੀਦਾ ਹੁੰਦਾ ਕਿ ਮੈਂ ਬੈਠ ਕੇ ਉੱਥੇ ਇਕੱਲੀ ਬਹਿ ਕੇ ਲਿਖਾਂ ਮੈਨੂੰ ਕੋਈ ਡਿਸਟਰਬ ਨਾ ਕਰੇ ਮੈਨੂੰ ਏਦਾਂ ਕਦੇ ਮਹਿਸੂਸ ਨਹੀਂ ਹੋਇਆ ਪਰ ਨਾਲੋ ਨਾਲ ਹੀ ਚੱਲਦਾ ਰਿਹਾ
ਅੱਛਾ ਮੈਮ ਇੱਕ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਹੜਾ ਸਮੇਂ ਦੇ ਵਿੱਚ ਤੁਸੀਂ ਅਧਿਆਪਨ ਵਿੱਚ ਰਹੇ ਹੋ ਉਸ ਸਮੇਂ ਦੇ ਵਿੱਚ ਇੱਕ ਤਾਂ ਮੋਬਾਈਲ ਫੋਨ ਹੱਥਾਂ ਚ ਨਹੀਂ ਹੁੰਦੇ ਸੀ ਸੋਸ਼ਲ ਮੀਡੀਆ ਦਾ ਟਾਈਮ ਹੀ ਨਹੀਂ ਸੀਗਾ ਜੇਕਰ ਲੈਂਡਲਾਈਨ ਦੇ ਉੱਤੇ ਕੋਈ ਫੋਨ ਕਰਦਾ ਸੀ ਤੇ ਹਰ ਕੋਈ ਇੱਕ ਦੂਜੇ ਦਾ ਸਮਾਂ ਵੇਖ ਕੇ ਕਾਲ ਕਰਦਾ ਸੀਗਾ ਕਿ ਦੁਪਹਿਰ ਦਾ ਵੇਲਾ ਸੁੱਤੇ ਹੋਣਗੇ ਫੋਨ ਨਾ ਕਰੀਏ ਜਾਂ ਰਾਤ ਨੂੰ 9:30 ਤੋਂ ਬਾਅਦ ਫੋਨ ਨਾ ਕਰੀਏ ਇਸ ਤਰ੍ਹਾਂ ਦਾ ਮੈਨੂੰ ਯਾਦ ਹੈ ਕਿ ਆਪਾਂ ਇਹ ਕਰਦੇ ਹੁੰਦੇ ਸੀ ਪਰ ਅੱਜ ਕੱਲ ਕੋਈ ਟਾਈਮ ਬਾਰ ਨਹੀਂ ਹੈ ਕੋਈ ਕਿਸੇ ਦੇ ਸਮੇਂ ਨੂੰ ਨਹੀਂ ਦੇਖਦਾ ਹਮੇਸ਼ਾ ਹਰ ਕੋਈ ਆਪਣੀ ਗੱਲ ਕਰਨ ਦੀ ਕਰਦਾ ਸੋ ਉਹਦੇ ਕਰਕੇ ਵੀ ਕਾਹਲ ਜਿਹੜੀ ਹੈ ਹੁਣ ਜ਼ਿਆਦਾ ਹੈ ਲੋਕਾਂ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਇਹਦਾ
ਨਹੀਂ ਇਹ ਤਾਂ ਹੈ ਹੁਣ ਜਿਹੜਾ ਆਪਣਾ ਫੋਨ ਵਗੈਰਾ ਜਾਂ ਸਾਰੇ ਜਣੇ ਕਈ ਵਾਰੀ ਮੈਂ ਇੱਕ ਪੋਇਮ ਵੀ ਲਿਖੀ ਸੀ ਮੈਨੂੰ ਹੁਣ ਯਾਦ ਨੀ ਪਰ ਉਹ ਸਾਰੇ ਜਣੇ ਬੈਠੇ ਪੋਟਿਆਂ ਨਾਲ ਗੱਲਾਂ ਕਰ ਰਿਹਾ ਕੋਈ ਕੋਈ ਅਮਰੀਕਾ ਕਰ ਰਿਹਾ ਕੋਈ ਕੈਨੇਡਾ ਕਰ ਰਿਹਾ ਕੋਈ ਕਿਤੇ ਕਰ ਰਿਹਾ ਸਾਰੇ ਇਕੱਠੇ ਬੈਠੇ ਪਰ ਆਪਸ ਚ ਕੋਈ ਗੱਲ ਨੀ ਕਰ ਰਿਹਾ
ਕਿਉਂਕਿ ਤੁਸੀਂ ਕਿਹਾ ਨਾ ਕਿ ਮੈਨੂੰ ਲੱਗਦਾ ਕਿ ਮੈਨੂੰ ਕੋਈ ਡਿਸਟਰਬ ਨੀ ਕਰ ਰਿਹਾ ਮੈਂ ਆਪਣਾ ਜਦੋਂ ਲਿਖਣਾ ਮੈਂ ਲਿਖ ਲੈਣਾ ਪਰ ਮੈਨੂੰ ਲੱਗਦਾ ਹੁਣ ਦਾ ਜਿਹੜਾ ਮੌਜੂਦਾ ਹਾਲਾਤ ਨੇ ਜਦੋਂ ਕੋਈ ਲਿਖਣ ਬੈਠੂਗਾ ਹੈਨਾ ਤੇ ਉਹਨੂੰ ਜਾਂ ਤਾਂ ਕੋਈ ਫੋਨ ਆ ਜਾਊਗਾ ਤੇ ਉਹਦੇ ਮਾਈਂਡ ਚ ਜਿਹੜਾ ਆਈਡੀਆ ਸਕਿਪ ਹੋ ਜਾਊਗਾ ਨਹੀਂ ਲੱਗਦਾ ਤੁਹਾਨੂੰ ਇਸ ਤਰ੍ਹਾਂ ਹੋ ਸਕਦਾ
ਕਈ ਵਾਰੀ ਆਈਡੀਆ ਹੋਰ ਵਧੀਆ ਬਣ ਕੇ ਆ ਜਾਂਦਾ
ਅੱਛਾ ਇਹ ਗੱਲ ਹੋ ਗਈ ਪੋਜ਼ਿਟਿਵਿਟੀ ਦੀ ਕਿ ਉਹਦੇ ਚ ਪੋਜ਼ਿਟਿਵ ਕਿਵੇਂ ਹੋਣਾ
ਹਾਂ ਨਹੀਂ ਮਤਲਬ ਤੁਸੀਂ ਉਹ ਜਿਹੜਾ ਕੋਈ ਗੱਲ ਤੁਹਾਡੀ ਕੋਈ ਜ਼ਰੂਰੀ ਫੋਨ ਹੁੰਦਾ ਤੇ ਉਹਨਾਂ ਨੂੰ ਮੈਂ ਕਹਿ ਦਿੰਦੀ ਹੁੰਦੀ ਕਰ ਲੈਂਦੀ ਹੁੰਦੀ ਮੈਂ ਗੱਲ ਵਿੱਚ ਹੀ ਤੇ ਜੇ ਬਾਈ ਲੱਗੇ ਮੈਨੂੰ ਵੀ ਆਪਣਾ ਹੀ ਬੰਦਾ ਮਾਇੰਡ ਵੀ ਨੀ ਕਰੂਗਾ ਫਿਰ ਮੈਂ ਉਹਨੂੰ ਕਹਿ ਦਿੰਦੀ ਵੀ ਮੈਂ ਆਹ ਕਰ ਰਹੀ ਹਾਂ ਮੈਂ ਦੱਸ ਦਿੰਦੀ ਹੁੰਦੀ ਵੀ ਮੈਂ ਆਹ ਕਰ ਰਹੀ ਹਾਂ ਮੈਂ ਤੁਹਾਨੂੰ 10 ਮਿੰਟ ਠਹਿਰ ਕੇ ਫੋਨ ਕਰਦੀ ਹਾਂ ਜਾਂ ਮੈਂ ਹੁਣੇ ਕਰਦੀ ਕੋਈ ਜ਼ਰੂਰੀ ਹੋਵੇ ਤਾਂ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਹੁਣ ਜਿਵੇਂ ਆਪਾਂ ਇਸ ਵੇਲੇ ਵੀ ਗੱਲਾਂ ਕਰ ਰਹੇ ਹਾਂ ਤੇ ਫੋਨ ਬੰਦ ਕੀਤੇ ਪਹਿਲਾਂ ਹੀ ਹਨਾ ਵੀ ਆਪਾਂ ਨੂੰ ਗੱਲਬਾਤ ਕਰਨੀ ਹੈ ਆਪਾਂ ਸੋ ਇਸ ਕਰਕੇ ਮੌਕਾ ਤੇ ਡਿਪੈਂਡ ਕਰਦਾ ਤੇ ਇੱਕ ਵਾਰ ਵੇਖ ਲਈਦਾ ਵਾ ਵੀ ਫੋਨ ਕੋਈ ਜ਼ਰੂਰੀ ਨਾ ਹੋਵੇ ਹਨਾ ਤੇ ਕਈ ਵਾਰੀ ਕੋਈ ਏਦਾਂ ਦਾ ਜ਼ਰੂਰੀ ਫੋਨ ਹੁੰਦਾ ਆਪਾਂ ਉਹਨੂੰ ਨਾ ਚੁੱਕੀਏ ਤੇ ਦੇਖ ਲਈਦਾ ਵੀ ਉਹ ਕਿੰਨਾ ਕੁ ਜ਼ਰੂਰੀ ਹੈ ਤੇ ਕਈ ਵਾਰੀ ਜੇ ਲੱਗੇ ਵੀ ਕੋਈ ਨੀ ਬਾਅਦ ਵਿੱਚ ਫਿਰ ਬਾਅਦ ਦੱਸ ਦੇਈਦਾ ਉਹਨਾਂ ਨੂੰ ਵੀ ਮੈਂ ਇਸ ਕਰਕੇ ਉਦੋਂ ਬੰਦ ਕਰਤਾ ਸੀ ਤੇ ਮੈਂ ਫਿਰ ਆਪੇ ਦੁਬਾਰਾ ਕਾਲ ਕਰ ਲਈਦੀ ਹੈ ਸੋ ਏਦਾਂ ਦੀਆਂ ਗੱਲਾਂ ਥੋੜੀ ਆਪਸ ਚ ਐਡਜਸਟਮੈਂਟ ਹੁੰਦੀ ਹੈ ਇੱਕ ਅੰਡਰਸਟੈਂਡਿੰਗ ਹੁੰਦੀ ਹੈ ਵੀ ਇੱਕ ਦੂਜੇ ਦਾ ਮਾਇੰਡ ਨਾ ਕਰੀਏ ਇੱਕ ਦੂਜੇ ਨੂੰ ਸਮਝੀਏ ਅਸੀਂ ਵੀ ਜੇ ਉਹਨੇ ਏਦਾਂ ਕੀਤਾ ਤੇ ਹੁਣ ਮੈਨੂੰ ਵੀ ਜੇ ਕੋਈ ਫੋਨ ਮੈਂ ਕਿਸੇ ਨੂੰ ਕਰਾਂ ਤੇ ਮੈਨੂੰ ਜੇ ਮੈਂ ਨਵ ਨੂੰ ਕੀਤਾ ਸੀ ਮੈਂ ਫੋਨ ਥੋੜੀ ਦੇਰ ਪਹਿਲਾਂ ਤੇ ਇਹਨੇ ਉਸ ਵੇਲੇ ਫੋਨ ਨਹੀਂ ਚੁੱਕਿਆ ਤੇ ਮੈਨੂੰ ਦਿਮਾਗ ਚ ਮੇਰੇ ਨੈਗੇਟਿਵ ਕੁਛ ਨਹੀਂ ਆਇਆ ਮੈਨੂੰ ਲੱਗਾ ਵੀ ਹੋ ਸਕਦਾ ਰਿਕਾਰਡਿੰਗ ਕਰ ਰਹੀ ਹੋਵੇ ਜਾਂ ਕਿਤੇ ਉਹ ਬਿਜ਼ੀ ਹੋਏਗੀ ਤੇ ਉਹ ਜਦੋਂ ਵੇਖੇਗੀ ਬਾਅਦ ਚ ਕਰ ਲੇਗੀ ਜਾਂ ਮੈਂ ਠਹਿਰ ਕੇ ਕਰ ਲੂੰਗੀ ਨੈਗੇਟਿਵ ਤੇ ਬੇਟਾ ਇਹ ਤਾਂ ਹੈ ਵੀ ਤੁਸੀਂ ਜੇ ਨੈਗੇਟਿਵ ਸੋਚਣਾ ਤੇ ਫਿਰ ਤਾਂ ਸਭ ਕੁਛ ਨੈਗੇਟਿਵ ਹੀ ਹੈ ਹਨਾ ਹੁਣ ਜਿਵੇਂ ਰਾਤ ਪੈਂਦੀ ਹੈ ਸਾਨੂੰ ਚੈਨ ਦੇਣ ਲਈ ਹਨਾ ਤੇ ਦਿਨ ਵੀ ਚੜਦਾ ਇਹ ਤਾਂ ਪਤਾ ਹੀ ਹੈ ਨਾ ਇੱਕ ਉਮੀਦ ਤੇ ਬੰਦਾ ਜਿਉਂਦਾ ਸੋ ਕੋਈ ਵੀ ਬੰਦਾ ਜਿਹੜਾ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਮੂਡ ਜਿਹੜੇ ਆ ਕੁਦਰਤ ਦੇ ਵੀ ਮੂਡ ਹੈਨਾ ਤੁਸੀਂ ਅੱਜ ਕੱਲ ਵੇਖ ਰਹੇ ਹੋ ਕਿੰਨਾ ਕੁਛ ਹੋ ਰਿਹਾ ਕਿੰਨਾ ਕੁਦਰਤ ਦੇ ਮੂਡ ਵੀ ਬਦਲ ਰਹੇ ਸੋ ਮਤਲਬ ਚੰਗਾ ਵੀ ਹੁੰਦਾ ਮਾੜਾ ਵੀ ਹੁੰਦਾ ਔਰ ਹਰ ਇਨਸਾਨ ਦੇ ਪਿੱਛੇ ਇੱਕ ਕਹਾਣੀ ਹੈ ਜਿਹਨੂੰ ਮਰਜ਼ੀ ਫੋਲ ਲਓ ਆਪਾਂ ਨੀ ਕਹਿ ਸਕਦੇ ਕਿ ਆਪਾਂ ਸਾਡੇ ਨਾਲ ਕੋਈ ਮਾੜਾ ਏਦਾਂ ਵਾਪਰਿਆ ਜਾਂ ਚੰਗਾ ਚੰਗੀਆਂ ਗੱਲਾਂ ਵਾਪਰਦੀਆਂ ਮਾੜੀਆਂ ਗੱਲ ਵਾਪਰਦੀਆਂ ਇਹੀ ਤਾਂ ਜ਼ਿੰਦਗੀ ਹੈ ਸੋ ਉਹਨਾਂ ਨੂੰ ਤੁਸੀਂ ਕਿਵੇਂ ਲੈਂਦੇ ਹੋ ਕਿੰਨੀ ਕੁ ਹਿੰਮਤ ਨਾਲ ਲੈਂਦੇ ਹੋ ਜਾਂ ਤੁਸੀਂ ਕੋਈ ਤੁਹਾਡੇ ਆਪਣਾ ਕੋਈ ਇੰਨੇ ਦੁੱਖ ਦੇ ਵਿੱਚ ਆ ਤੁਸੀਂ ਉਹਨੂੰ ਕਿੱਦਾਂ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਦੇ ਹੋ ਜਾਂ ਤੁਹਾਡੀਆਂ ਕਿਹੜੀਆਂ ਗੱਲਾਂ ਦਾ ਉਹਨਾਂ ਤੇ ਅਸਰ ਹੁੰਦਾ ਫਿਰ ਇੱਕ ਦੂਜੇ ਲਈ ਉਦਾਹਰਨਾਂ ਵੀ ਬਣ ਜਾਂਦੀਆਂ ਤੇ ਉਹਦੀ ਲਾਈਫ ਜਿੱਦਾਂ ਹੋਇਆ ਉਹ ਵੀ ਜੀ ਰਿਹਾ ਉਹਦੀ ਲਾਈਫ ਚ ਇੱਕ ਦੂਜੇ ਨੂੰ ਵੇਖ ਕੇ ਵੀ ਅਸੀਂ ਜਿਹੜੇ ਆ ਉਹ ਇੰਸਪੀਰੇਸ਼ਨ ਲੈਂਦੇ ਆ ਮੋਟੀਵੇਸ਼ਨ ਲੈਂਦੇ ਆ ਸਾਰਿਆਂ ਨਾਲ
ਜੀ ਮੈਮ ਤੁਸੀਂ ਬਹੁਤ ਸਾਰੀਆਂ ਲਘੂ ਫਿਲਮਾਂ ਦਾ ਵੀ ਲੇਖਨ ਕੀਤਾ ਲਘੂ ਨਾਟਕਾਂ ਦਾ ਵੀ ਕੀਤਾ ਗੀਤ ਵੀ ਲਿਖੇ ਨੇ
ਹਾਂ ਉਹ ਟੀਵੀ ਦੇ ਉੱਤੇ ਕਾਫੀ ਜਿਹੜੀਆਂ ਸਟੋਰੀਜ ਸੀਗੀਆਂ ਕੁਛ ਚੰਗੇ ਚੰਗੇ ਰਾਈਟਰ ਦੀਆਂ ਜਿਵੇਂ ਅਮ੍ਰਿਤਾ ਪ੍ਰੀਤਮ ਜੀ ਦੀ ਜੰਗਲੀ ਬੂਟੀ ਉਹਦੇ ਮੈਂ ਟੀਵੀ ਰੂਪਾਂਤਰਣ ਕੀਤਾ ਤੇ ਉਹਦੇ ਵਿੱਚ ਮੇਰੀ ਬੇਟੀ ਨੇ ਵਿੱਚ ਮੇਨ ਰੋਲ ਕੀਤਾ ਸੀਗਾ ਉਹਦੇ ਡਾਇਲੋਗ ਲਿਖੇ ਔਰ ਸਾਰਾ ਕੁਛ ਕੀਤਾ ਫਿਰ ਗੁਰਦਿਆਲ ਸਿੰਘ ਜੀ ਦਾ ਨੋਵਲ ਸੀ ਅਣਹੋਏ ਉਹ 6 ਕਿਸ਼ਤਾਂ ਦੇ ਵਿੱਚ ਮੈਂ ਉਹਦੇ ਡਾਇਲੋਗ ਲਿਖੇ ਸੀ ਉਹ ਬਹੁਤ ਵਧੀਆ ਲੋਕਾਂ ਪਸੰਦ ਕੀਤਾ ਸੀਗਾ ਤੇ ਉਹ ਟੀਵੀ ਦੇ ਉੱਤੇ ਚੱਲਿਆ ਫਿਰ ਇਸ ਤਰ੍ਹਾਂ ਇਕੰਨੀ ਹੋਰ ਕਾਫੀ ਸਾਰੇ ਮੈਨੂੰ ਗੋਈ ਏਦਾਂ ਕਾਫੀ ਸਾਰੀਆਂ ਕਹਾਣੀਆਂ ਦੇ ਮੈਂ ਟੀਵੀ ਰੂਪਾਂਤਰਣ ਕੀਤੇ ਤੇ ਜਿਹੜੇ ਹੋਰ ਇੱਥੇ PTC ਪੰਜਾਬੀ ਦੇ ਉੱਤੇ ਜਿਹੜਾ ਪ੍ਰੋਗਰਾਮ ਚੱਲਦਾ ਰਿਹਾ ਉਹਦੇ ਵਿੱਚ ਵੀ ਮੇਰੇ ਹਸਬੈਂਡ ਨੇ ਅਜੀਤ ਹੋਰਾਂ ਨੇ ਕਾਫੀ ਜਿਹੜੀਆਂ ਫਿਲਮਾਂ ਬਣਾਈਆਂ ਉਹਨਾਂ ਦੇ ਡਾਇਲੋਗ ਫਿਰ ਟਾਈਟਲ ਸੌਂਗਸ ਉਹ ਮੈਂ ਲਿਖਦੀ ਰਹੀ ਹਾਂ ਜਾਂ ਡਾਇਲੋਗਸ ਵੀ ਵਿੱਚ ਗਈ ਉਹਨਾਂ ਦੇ, ਕਈਆਂ ਦੇ ਨਾਲ ਮੈਂ ਕਾਫੀ ਸਾਰੇ ਲਿਖਾਉਂਦੀ ਰਹੀ ਹਾਂ। ਫਿਰ ਇਹਨਾਂ ਨੇ ਫਿਲਮਾਂ ਵੀ ਲਿਖੀਆਂ, ਅਜੀਤ ਜੀ ਨੇ ਬਣਾਈ ਸੀ ਉਹ ਇੱਕ ਵਿਸਾਖੀ ਫਿਲਮ, ਉਹਦੇ ਡਾਇਲੋਗ ਸਾਰੇ ਮੇਰੇ ਸੀਗੇ, ਹਾਂਜੀ ਵਿਸਾਖੀ ਫਿਲਮ ਦੇ। ਫਿਰ ਇਹਨਾਂ ਨੇ ਇਹ ਜਨਮ ਤੁਹਾਰੇ ਲਿਖੇ ਬਣਾਈ ਫਿਲਮ, ਉਹਦੇ ਵਿੱਚ ਡਾਇਲੋਗਸ ਮੇਰੇ ਸੀ, ਨਾਲ ਉਹਦੇ ਗੀਤ ਜਿਹੜੇ ਸਾਰੇ ਉਹ ਮੇਰੇ ਲਿਖੇ ਸੀਗੇ।
ਹੁਣ ਮੈਂ ਦੁਬਾਰਾ ਨੀ ਪੁੱਛੂਗੀ ਕਿ ਮੈਡਮ ਇੰਨਾ ਸਮਾਂ ਤੁਸੀਂ ਕਿਸ ਤਰ੍ਹਾਂ ਕੱਢਦੇ ਹੋ, ਕਿਉਂਕਿ ਉਹ ਮੈਨੂੰ ਲੱਗਦਾ ਸਾਡੇ ਦਰਸ਼ਕ ਕਾਫੀ ਸਮਝ ਗਏ ਨੇ ਕਿ ਕਿਵੇਂ ਜ਼ਿੰਦਗੀ ਨੂੰ ਅਸੀਂ ਬੈਲੈਂਸ ਕਰਨਾ। ਸੋ ਬੱਚਿਆਂ ਦੇ ਬਾਲ ਜਗਤ ਦਾ ਸਾਹਿਤ ਜਿਹੜਾ ਹੈ, ਜਿਵੇਂ ਕਿ ਮੈਂ ਬਹੁਤ ਸਾਰੇ ਬੁੱਕਸ ਦੇਖ ਰਹੀ ਹਾਂ, ਆਪਾਂ ਦਿਖਾਵਾਂਗੇ ਆਪਣੇ ਦਰਸ਼ਕਾਂ ਨੂੰ ਸਾਰੀਆਂ ਕਿਤਾਬਾਂ ਜਿਵੇਂ ਕੰਨਾ ਮੰਨਾ ਕੁਰ ਤੇ ਅੱਖਰ, ਹੈਨਾ ਗਾਉਂਦਾ ਅੱਖਰ। ਸੋ ਇਹਨਾਂ ਕਿਤਾਬਾਂ ਵੱਲ ਤੁਹਾਡਾ ਝੁਕਾਵ ਕਿਵੇਂ ਹੋਇਆ ਕਿ ਬੱਚਿਆਂ ਦੀ ਸਾਈਕੋਲੋਜੀ ਨੂੰ ਲੈ ਕੇ ਵੀ ਕੁਛ ਕੀਤਾ ਜਾਵੇ?
ਬੱਚਿਆਂ ਨੂੰ ਅਸੀਂ ਆਪ ਖੇਡਦੇ ਹੁੰਦੇ ਸੀ ਬਚਪਨ ਦੇ ਵਿੱਚ, ਉਹ ਸਾਰੇ ਗੀਤ ਉਹ ਸਾਰਾ ਕੁਛ ਹੈ। ਹੁਣ ਇਹ ਗਾਉਂਦੇ ਅੱਖਰ ਜਿਹੜੀ ਆ ਬੁੱਕ ਹੈ, ਹੈਨਾ ਇਹ ਯੂਟਿਊਬ ਤੇ ਵੀ ਹੈਗੀ ਆ, ਪਰ ਮੈਨੂੰ ਪਤਾ ਲੱਗਾ ਕਿ ਇਹ ਤਾਂ ਬਹੁਤ ਲੋਕਾਂ ਤੇ ਬਾਹਰ ਸਭ ਨੂੰ ਮਤਲਬ ਪੜ੍ਹਾਉਂਦੇ ਆ। ਉਹਦੇ ਵਿੱਚ ਅਸੀਂ ਇਹਨਾਂ ਨੂੰ ਪਿਕਚਰਾਈਜ਼ ਵੀ ਕੀਤਾ, ਉਹਦਾ ਮਤਲਬ ਇੱਕ ਬੱਚਿਆਂ ਨੂੰ ਲੈ ਕੇ ਬੱਚੇ ਕੋਲੋਂ ਗਵਾਇਆ ਅਸੀਂ, ਤੇ ਉਹ ਉਹਨਾਂ ਕੋਲ ਗਵਾ ਕੇ ਫਿਰ ਉਹਦੇ ਕੀਤਾ। ਤੇ ਉਹਦੇ ਵਿੱਚ ਇਹ ਹੈ ਕਿ ਬੱਚਾ ਨਾ ਜਿਵੇਂ ਆਪਾਂ ਰਾਇਮਸ ਦੇਖਦੇ ਹੋ, ਰਾਇਮਸ ਬੱਚੇ ਜਲਦੀ ਸਿੱਖ ਜਾਂਦੇ ਆ, ਹੈਨਾ ਇਹਦੀ ਵੀਡੀਓ ਜਿਹੜੀ ਹੈ ਤੇ ਉਹ ਮਤਲਬ ਉਹਦੇ ਵਿੱਚ ਗਾਉਂਦੇ ਜਿਵੇਂ ਨਾ ਊੜਾ 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 ਊੜੇ ਦਾ ਲਾਲ ਪੰਘੂੜਾ, ਉਹ ਗਾ ਕੇ ਉਹਦੇ ਗਾਉਂਦੇ ਆ ਨਾਲ ਨਾ, ਇਸ ਤਰੀਕੇ ਨਾਲ ਸਾਰੀ ਜਿਹੜੀ ਇਹਦੇ ਵਿੱਚ ਏਦਾਂ ਲਿਖੀ ਹੈ। ਤੇ ਬਾਕੀ ਬੱਚਿਆਂ ਦੀਆਂ ਪੋਇਮਸ, ਬੱਚਿਆਂ ਦੇ ਗੀਤ ਜਿਹੜੇ ਕਿ ਰਿਕਾਰਡ ਵੀ ਹੋਏ ਆ, ਈਵਨ ਜਿਹੜਾ ਇਹ ਜਨਮ ਤੁਹਾਰੇ ਲਿਖੇ ਵਿੱਚ ਕੰਨਾ ਮੰਨਾ ਕੁਰ ਚਿੜੀ ਉੱਡੀ ਫੁਰ, ਉਹ ਸਾਰਾ ਮਤਲਬ ਪਿੰਗਲ ਵਾਲੇ ਦੇ ਬੱਚਿਆਂ ਦੇ ਪਿਕਚਰਾਈਜ਼ ਕੀਤਾ ਸੀ। ਤੁਸੀਂ ਵੇਖੋਗੇ ਨਾ, ਸ਼ਾਇਦ ਤੁਸੀਂ ਵੇਖੇ ਹੋਏ ਫਿਲਮ ਕਿ ਨਹੀਂ, ਉਹਦੇ ਵਿੱਚ ਪਿੰਗਲ ਵਾਲੇ ਦੇ ਬੱਚਿਆਂ ਨੇ ਇੰਨਾ ਪਿਆਰੀ ਐਕਟਿੰਗ ਕੀਤੀ ਹੈ ਨਾ ਉਹਦੇ ਵਿੱਚ। ਅਸੀਂ ਪਿੰਗਲ ਵਾਲੇ ਦੇ ਬੱਚੇ ਜਿਹੜੇ ਕਿ ਗੂੰਗੇ ਬੋਲੇ ਆ, ਉਹ ਮਿਊਜ਼ਿਕ ਦੇ ਨਾਲ ਉਹਨਾਂ ਦੇ ਨਾਲ ਉਹਨਾਂ ਨੇ ਕੀਤਾ ਗਾਣਾ ਜਿਹੜਾ।
ਮੈਮ ਆ ਬੱਚਿਆਂ ਦੀਆਂ ਜਿਵੇਂ ਤੁਸੀਂ ਬੁੱਕਸ ਦੀ ਗੱਲ ਕੀਤੀ, ਬਹੁਤ ਅੱਛੀ ਮੈਂ ਕਹੂੰਗੀ ਕਿ ਇਹਦੇ ਵਿੱਚ ਇੱਕ ਟੋਨ ਦਿੱਤੀ ਗਈ ਤਾਂ ਕਿ ਬੱਚਾ ਜਲਦੀ ਭਾਸ਼ਾ ਸਿੱਖੇ। ਇੱਕ ਨਾ ਅੱਜ ਕੱਲ ਬੜੀ ਲਹਿਰ ਚੱਲੀ ਹੋਈ ਹੈ ਪੇਰੈਂਟਸ ਦੇ ਵਿੱਚ ਹਿੰਦੀ ਜ਼ਿਆਦਾ ਬੋਲਣ ਦੀ, ਹੈ ਨਾ ਇੰਗਲਿਸ਼ ਜਾਂ ਹਿੰਦੀ ਪਰਿਵਾਰਾਂ ਦੇ ਵਿੱਚ ਵੀ ਬੱਚਿਆਂ ਨੂੰ ਹਿੰਦੀ ਸਿਖਾਈ ਜਾਂਦੀ, ਔਰ ਬੇਸਿਕਲੀ ਪੰਜਾਬ ਚ ਜ਼ਿਆਦਾ ਇਹ ਹੋ ਰਿਹਾ। ਪੰਜਾਬੀ ਪਰਿਵਾਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਈਵਨ ਕਿ ਇੰਗਲਿਸ਼ ਔਰ ਹਿੰਦੀ ਦੇ ਉੱਤੇ ਜ਼ੋਰ ਦਿੱਤਾ ਜਾਂਦਾ। ਬਹੁਤ ਸਾਰੇ ਪਰਿਵਾਰ ਇੱਦਾਂ ਦੇ, ਆਪਣੇ ਆਪ ਤਾਂ ਆਪਸ ਚ ਪੰਜਾਬੀ ਬੋਲਦੇ ਨੇ ਪਰ ਆਪਣੇ ਬੱਚੇ ਨਾਲ ਨਹੀਂ ਬੋਲਦੇ।
ਇਸ ਗੱਲ ਦਾ ਬੇਟੇ ਮੈਂ ਖੁਦ ਵੀ ਇਸ ਗੱਲ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੀ ਹਾਂ ਔਰ ਮੈਨੂੰ ਦੁੱਖ ਲੱਗਦਾ ਇਸ ਗੱਲ ਦਾ। ਦੇਖੋ ਜਦ ਤੱਕ ਅਸੀਂ ਆਪਣੇ ਪੰਜਾਬੀ ਬੋਲੀ ਨੂੰ ਅਸੀਂ ਖੁਦ ਪਿਆਰ ਨਹੀਂ ਕਰਾਂਗੇ ਤੇ ਅਸੀਂ ਕਿੱਦਾਂ ਉਮੀਦ ਕਰਾਂਗੇ ਕਿ ਸਾਡੀ ਪੰਜਾਬੀ ਜਿਹੜੀ ਅੱਗੇ ਤੱਕ ਜਾਏਗੀ ਜਾਂ ਉਹਨੂੰ ਪਿਆਰ ਕਰਨਗੇ। ਇਹ ਸਾਡੀ ਮਾਂ ਬੋਲੀ ਹੈ, ਅਸੀਂ ਸੋਚਦੇ ਪੰਜਾਬੀ ਚ ਹਾਂ, ਅਸੀਂ ਲਿਖਦੇ ਪੰਜਾਬੀ ਵਿੱਚ ਹਾਂ, ਅਸੀਂ ਗੱਲਾਂ ਪੰਜਾਬੀ ਚ ਕਰਦੇ ਹਾਂ ਤੇ ਸਾਨੂੰ ਮਾਣ ਹੋਣਾ ਚਾਹੀਦਾ। ਮੈਂ ਨੀ ਕਹਿੰਦੀ ਦੂਜੀਆਂ ਭਾਸ਼ਾਵਾਂ ਨਹੀਂ ਆਉਣੀਆਂ, ਦੂਜੀਆਂ ਭਾਸ਼ਾਵਾਂ ਸਾਰੀਆਂ ਸਿੱਖੋ, ਪਰ ਤੁਸੀਂ ਆਪਣੀ ਮਾਂ ਬੋਲੀ ਨੂੰ ਕਦੇ ਨਾ ਭੁੱਲੋ, ਉਹਨੂੰ ਹਮੇਸ਼ਾ ਨਾਲ ਰੱਖੋ। ਕਿਤੇ ਵੀ ਚਲੇ ਜਾਓ ਤੇ ਤੁਸੀਂ ਆਪਣੀ ਦੂਜੀ, ਹੁਣ ਬੱਚੇ ਨੂੰ ਜੇ ਕੋਈ ਗੱਲ ਸਮਝਾਉਣੀ ਹੈ ਤੇ ਉਹਨੂੰ ਉਹਦੀ ਬੋਲੀ ਦੇ ਵਿੱਚ ਅਸੀਂ ਸਮਝਾਵਾਂਗੇ ਤੇ ਉਹ ਜਲਦੀ ਸਮਝੇਗਾ। ਫਿਰ ਜੇ ਸਾਨੂੰ ਆਪਣੀ ਬੋਲੀ ਆਉਂਦੀ ਹੋਊਗੀ ਤੇ ਦੂਜੀਆਂ ਭਾਸ਼ਾਵਾਂ ਵੀ ਜਲਦੀ ਸਮਝ ਸਕਾਂਗੇ ਉਹਨਾਂ ਨੂੰ ਸਾਰਾ ਕੁਛ, ਹੈ ਨਾ। ਤੇ ਇਸ ਕਰਕੇ ਇਹ ਬੜੇ ਦੁੱਖ ਦੀ ਗੱਲ ਹੈ। ਮੈਂ ਅੱਗੇ ਵੀ ਇਸ ਗੱਲ ਨੂੰ ਅੱਗੇ ਵੀ ਇੱਕ ਵਾਰੀ ਮੈਨੂੰ ਉੱਥੇ ਪਟਿਆਲੇ ਸੰਗਰੂਰ ਮੈਂ ਗਈ ਸੀ ਤੇ ਉੱਥੇ ਪਤਾ ਲੱਗਾ ਕਿ ਇੱਕ ਬੱਚੇ ਨੇ ਇੰਗਲਿਸ਼ ਸਕੂਲ ਚ ਪੜ੍ਹਦਾ ਸੀਗਾ ਤੇ ਉੱਥੇ ਜਾ ਕੇ ਕਹਿੰਦਾ ਮੈਮ ਮੇਰੇ ਹੱਥ ਬੜੇ ਠਰੇ ਹੋਏ ਆ। ਤੇ ਉਹਨਾਂ ਨੇ ਇਹਨੂੰ ਪੇਰੈਂਟਸ ਨੂੰ ਫੋਨ ਕਰਕੇ ਸ਼ਿਕਾਇਤ ਕੰਪਲੇਂਟ ਕੀਤੀ ਵੀ ਤੁਹਾਡਾ ਬੱਚਾ ਪੰਜਾਬੀ ਚ ਬੋਲਦਾ, ਹੱਥਰੇ ਹੋਏ ਆ, ਉਹ ਕੀ ਹੁੰਦਾ। ਤੇ ਉਹਨਾਂ ਨੇ ਨਾ ਉਹ ਬਜਾਇਜ ਦੇਖ, ਉਹਨਾਂ ਨੇ ਪੇਰੈਂਟਸ ਦਾ ਵੀ ਮੈਨੂੰ ਬੁਰਾ ਲੱਗਾ ਅੱਗੋਂ ਰਿਸਪੋਂਸ ਕਿ ਉਹਨਾਂ ਨੇ ਇਸ ਗੱਲ ਨੂੰ ਕਸੂਰਵਾਰ ਸਮਝਿਆ ਆਪਣੇ ਆਪ ਨੂੰ। ਤੇ ਕਹਿੰਦੇ ਨਹੀਂ ਜੀ ਨਹੀਂ, ਇਹ ਨਾ ਪਿੰਡ ਗਿਆ ਸੀਗਾ ਤੇ ਇਹਦੀ ਨਾਨੀ ਜਿਹੜੀ ਆ ਉਹ ਇੱਦਾਂ ਬੋਲਦੀ ਸੀ ਤੇ ਉੱਥੋਂ ਸਿੱਖ ਆਇਆ, ਜਿਵੇਂ ਕੋਈ ਗਲਤੀ ਕਰ ਆਇਆ ਹੁੰਦਾ। ਸਗੋਂ ਇਹ ਅਸੀਂ ਖੁਦ ਹੀ ਇਸ ਗੱਲ ਨੂੰ ਆਪਣੇ ਜਦ ਤੱਕ ਇੱਜ਼ਤ ਨਹੀਂ ਕਰਾਂਗੇ, ਬਹੁਤ ਮਾੜੀ ਗੱਲ ਹੈ, ਇੱਦਾਂ ਨਹੀਂ ਹੋਣਾ ਚਾਹੀਦਾ। ਸਾਨੂੰ ਆਪਣੀ ਬੋਲੀ ਜਿਹੜੀ ਆ ਉਹਦਾ ਉਹਨੂੰ ਪਿਆਰ ਕਰਨਾ ਚਾਹੀਦਾ ਤੇ ਇਹਦੇ ਮਾਣ ਸਤਿਕਾਰ ਦੇਣਾ ਚਾਹੀਦਾ ਉਹਦੇ। ਔਰ ਇਸੇ ਕਰਕੇ ਮੇਰਾ ਇੱਕ ਬੱਚਿਆਂ ਦੀਆਂ ਪੋਇਮ ਜਿਹੜੀਆਂ ਨੇ, ਆਪਾਂ ਜਦੋਂ ਕਿਸੇ ਨੂੰ ਕਹਿੰਦੇ ਹਾਂ ਨਾ ਬੱਚਿਆਂ ਨੂੰ ਕਿ ਕੋਈ ਪੋਇਮ ਸੁਣਾਓ, ਕਵਿਤਾ ਸੁਣਾਓ, ਤਾਂ ਉਹ ਇੰਗਲਿਸ਼ ਦੀ ਜੈਕ ਐਂਡ ਜਿਲ ਵੈਂਟ ਅਪ ਦਾ ਹਿੱਲ ਇੱਦਾਂ ਇੰਗਲਿਸ਼, ਤੇ ਮੇਰਾ ਮਤਲਬ ਜੀ ਕਰਦਾ ਸੀ ਵੀ ਅਸੀਂ ਇੱਦਾਂ ਦੀਆਂ ਕਵਿਤਾਵਾਂ ਲਿਖੀਏ ਕਿ ਜਿਹੜੇ ਬੱਚੇ ਗਾਉਣ। ਉਹ ਹੁਣ ਅਸੀਂ ਇਹ ਕਰ ਰਹੇ ਹਾਂ, ਮਤਲਬ ਅਸੀਂ ਕੁਛ ਇੱਕ ਮੇਰੀਆਂ ਪੋਇਮ ਜਿਹੜੇ ਗੀਤ ਨੇ ਨਾ ਉਹ ਅਸੀਂ ਕੁੜੀ ਤੋਂ ਰਿਕਾਰਡ ਕਰਵਾਏ, ਉਹ ਬੜੇ ਸੋਹਣੇ ਲੱਗਦੇ ਆ ਔਰ ਮੂੰਹ ਚੜਨ ਵਾਲੇ ਆ। ਉਹ ਤੁਹਾਡੇ ਕੋਲ ਜਲਦੀ ਆਉਣਗੇ, ਤੁਹਾਡੇ ਉਹਦੇ ਵਿੱਚ ਯੂਟਿਊਬ ਤੇ ਵੀ ਪਾਵਾਂਗੇ ਆਪਾਂ, ਹੈਨਾ। ਤੇ ਇਸ ਕਰਕੇ ਬਹੁਤ ਬਹੁਤ ਬੁਲਾਉਣ ਲਈ ਸ਼ੁਕਰੀਆ, ਬਹੁਤ ਬਹੁਤ ਸਾਰਿਆਂ ਨੂੰ ਪਿਆਰ।
ਸੋ ਇਹ ਸਨ ਸਾਡੇ ਨਾਲ ਅੱਜ ਡਾਕਟਰ ਤਜਿੰਦਰ ਹਰਜੀਤ, ਜਿਨ੍ਹਾਂ ਦਾ ਬੜਾ ਲੰਬਾ ਸੰਘਰਸ਼ਮਈ ਜੀਵਨ ਰਿਹਾ, ਪਰ ਇਸ ਜੀਵਨ ਦੇ ਵਿੱਚ ਅਸੀਂ ਬਹੁਤ ਸਾਰੀਆਂ ਪੋਜ਼ਿਟਿਵ ਸਕਾਰਾਤਮਕ ਚੀਜ਼ਾਂ ਵੀ ਵੇਖੀਆਂ ਨੇ। ਇਸ ਤੋਂ ਇਲਾਵਾ ਇਹਨਾਂ ਦੇ ਨਾਲ ਇੱਕ ਵਾਰ ਤੋਂ ਫੇਰ ਮੁਲਾਕਾਤ ਕਰਾਂਗੇ ਤੇ ਹੋਰ ਵਿਸ਼ਿਆਂ ਦੇ ਉੱਤੇ ਵੀ। ਹੁਣ ਸਾਨੂੰ ਦਿਓ ਇਜਾਜ਼ਤ, ਨਮਸਕਾਰ।
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free, no obligation consultation.
Asian Food Center, Indian, Canadian, saaf suthri grocery de naal
Karkar vich mashhoor ho chukya Asian Food Center hamesha saste rate te vadhiya sewaan dein layi vachanbadh hai.
Apne area vich pende kise vi store vich jaoge ta zarur bachat paoge.
Vadhere jankari layi Asian Food Center da ikko ik number yaad rakho 416-740-3262.
Asian Food Center 416-740-3262. Asian Food Center
Best Development or Best Development Cyber Realty Incorporation ਦੇ ਨਾਲ ਮਿਲਕਰ ਹੁਣ ਲਿਆ ਰਹੇ ਨੇ Springside Meadows Nepney Dej ਸਿਰਫ 4,99,000 ਦੇ ਵਿੱਚ ਆਪਣਾ ਫ੍ਰੀ ਹੋਲ ਟਾਊਨ ਹੋਮ ਤੁਸੀਂ ਖਰੀਦ ਸਕਦੇ ਹੋ। ਇਹ ਸਿਰਫ 10 ਮਿੰਟ ਦੂਰ ਹੈ ਤਮਾਮ ਸਹੂਲਤਾਂ ਤੋਂ, ਜਿਹਦੇ ਵਿੱਚ ਹਾਈਵੇ 401 ਨੈਪਨੀ ਫਾਲਸ ਇਲੈਕਟ੍ਰਿਕ ਬੈਟਰੀ ਪਲਾਂਟ ਦੇ ਬਿਲਕੁਲ ਕਰੀਬ। ਨੈਪਨੀ ਦੀ ਇਸ ਬਿਹਤਰੀਨ ਕਮਿਊਨਿਟੀ ਵਿੱਚ ਰਹਿਣ ਦੇ ਇਸ ਸੁਨਹਿਰੀ ਮੌਕੇ ਨੂੰ ਜਾਨ ਨਾ ਦਿਓ। ਕਾਲ ਇਰਫਾਨ ਅਯੂਬ 647-707-3685 647-707-3685।
आपके घर की खूबसूरती आपका जौक। खूबसूरत दिलकश किचन कैबिनेट्स काउंटर टॉप्स बाथरूम्स कैबिनेट्स एंड काउंटर्स
राइट कस्टम कैबिनेटरी इंक
यूरोपियन टेक्नोलॉजी और मैन्युफैक्चरिंग किसी भी किस्म का रेजिडेंशियल या कमर्शियल वुडवर्क 3D स्क्रीन पर कस्टम डिजाइन का इंतखाब कीजिए। जदीद दौर का तकाजा
राइट कस्टम कैबिनेटरी इंक
स्पेशल प्रोमो 12 मंथ्स नो इंटरेस्ट नो पेमेंट। काम आज करवाइए पेमेंट 12 महीने में कीजिए। राइट कस्टम कैबिनेटरी इंक 647-300-8473।
द करंट अफेयर्स विद रमनजीत सिद्धू, रोज की ताजा खबरें और उनका विश्लेषण बेहतरीन थॉट्स के साथ हर सुबह 7 से 9 ओनली ऑन ई आवाज रेडियो। इस प्रोग्राम को आप हमारी वेबसाइट www.awaaz.com और हमारी ऑफिशियल ऐप आवाज पर भी सुन सकते हैं। प्रोग्राम में बात करने के लिए या फिर किसी इंक्वायरी के लिए आप कॉल करें 416-620-1778।
एमरेज गैस वालों तहाडे ते तहाडी फैमिली दी सुरक्षा दिया अहम टिप्स। हॉलीडे सीजन दे इस हल्ले गुल्ले ते एक्साइटमेंट दे विच अपने खानदान दी हिफाजत नु नजरअंदाज ना करे आजे। ब्रैम्पटन फायर एंड एमरजेंसी दा जरूरी पैगाम, खाना पकांदियां खास एहतियात वरतो, स्मोक अलार्म्स नु चेक करो, पावर कॉर्ड्स नु खास तवज्जो दियो, इंडोर प्लांट्स नु पानी दियो। इस तो इलावा 12 होर टिप्स वेखण लई brampton fire.com ते लॉग इन करो।
Good morning everyone, you're listening to WTUR 770 AM, your trusted source for news and information. Here comes your host Ramanjit Sittu with the current affairs.
The current affairs da bilkul aakhri daur hai te main Ramanjit Singh Sittu. Aaj assi gall jadon shuruaat kiti hai te shabdan to leke kiti si. Kujh gallan tuhanu falsafe to chukniyan pendiyan hai. Jivein main shabd guru to gall tori ke shabd ik vahan hai tuhade layi. ਉਹ ਕਿਸੇ ਕਿਸੇ ਲਈ ਵਾਹਨ ਬਣਦਾ ਜੇ ਉਹਨੂੰ ਵਰਤਣਾ ਆਉਂਦਾ ਹੋਵੇ, ਨਹੀਂ ਤਾਂ ਆਮ ਗੱਲਾਂ ਬਾਤਾਂ ਚ ਅਸੀਂ ਇਹਨਾਂ ਚੀਜ਼ਾਂ ਦਾ ਧਿਆਨ ਨਹੀਂ ਧਰਦੇ ਕਿ ਆਖਿਰ ਸ਼ਬਦ ਦੀ ਮਹੱਤਤਾ ਕੀ ਹੈ ਤੇ ਉਹਦੇ ਵਿੱਚ ਲਾਭਪਾਤਰੀ, ਇਨਸੈਂਟਿਵ, ਬੈਨੀਫਿਸ਼ਰੀ, ਨੀਡੀ, ਨੀਡ, ਵਾਂਟ, ਜਿੰਨੀ ਦੇਰ ਤੱਕ ਸਾਨੂੰ ਇਹ ਗੱਲਾਂ ਦਾ ਅਸੀਂ ਕਈ ਵਾਰ ਕਹਿੰਦੇ ਨਾ ਮੋਟੀ ਮੋਟੀ ਜੀ ਗੱਲ ਕਰੋ, ਜਦੋਂ ਅਸੀਂ ਇਹ ਬਾਰੀਕ ਬੀਨੀਆਂ ਨਹੀਂ ਕਰਾਂਗੇ ਉਨੀ ਦੇਰ ਤੱਕ ਸ਼ਬਦਾਂ ਦੇ ਅਨਰਥ ਹੁੰਦਿਆਂ ਕਹਾਣੀ ਬਦਲ ਜਾਂਦੀ ਹੈ। ਕਿਹਾ ਸੀ ਕਿ ਕਿਸੇ ਵੇਲੇ ਖਸਮ ਸ਼ਬਦ ਰੱਬ ਦੀ ਤਸ਼ਬੀਹ ਦਿੰਦਾ ਸੀ, ਰੱਬ ਦਾ ਪਰਾਇਵਾਚੀ ਦੇ ਤੌਰ ਤੇ ਵਰਤਿਆ ਜਾਂਦਾ ਸੀ। ਠੀਕ ਹੈ ਜੀ, ਕਿਸੇ ਜ਼ਮਾਨੇ ਵਿੱਚ ਖਸਮ ਰੱਬ ਤੇ ਹੁਣ ਖਸਮ ਅਸੀਂ ਗਾਲ ਦੀ ਪੱਧਰ ਤੱਕ ਲਿਆ ਕੇ ਰੱਖਤਾ ਹੈ। ਇਸੇ ਤਰ੍ਹਾਂ ਹੀ ਰਿਫੋਰਮਸ ਆਇਆ, ਉਹਦਾ ਮਤਲਬ ਸੁਧਾਰ, ਉਹਦਾ ਰੂਪ ਬਦਲ ਗਿਆ। ਇਸੇ ਤਰ੍ਹਾਂ ਲਾਭਪਾਤਰੀ ਤੇ ਲੋੜਵੰਦ, ਇਹ ਦੋਨੇ ਸ਼ਬਦ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਉਲਟੇ ਦਿਖਾਈ ਦਿਆ ਕਰਨਗੇ। ਔਰ ਕਿਤੇ ਕਿਤੇ ਸਿਆਸਤ ਪੱਤਰਕਾਰੀ ਵਿੱਚ ਇਸ ਕਿਸਮ ਦੀ ਵੀ ਹੈ ਕਿ ਅਸੀਂ ਡਿਕਸ਼ਨਰੀਆਂ ਵਿਗਾੜ ਕੇ ਰੱਖਤੀਆਂ। ਸਿਆਸਤ ਦਾ ਪ੍ਰਭਾਵ ਹੈ ਕਿ ਟੈਰਰਿਸਟ ਤੇ ਮਿਲੀਟੈਂਟ ਦਾ ਫਰਕ ਮਿਟਦਾ। ਕਈ ਜਗ੍ਹਾ ਤੇ ਇਹ ਲਿਖਿਆ ਹੁੰਦਾ ਹੈ ਕਿ ਮਿਲੀਟੈਂਟ ਨੇ ਅੰਨੇ ਵਾਹ ਫਾਇਰਿੰਗ ਕੀਤੀ ਤੇ ਇੰਨੇ ਸਕੂਲੀ ਬੱਚੇ ਮਾਰੇ ਗਏ। ਉਹ ਮੈਂ ਕਿਹਾ ਜਦੋਂ ਅੰਨੇ ਵਾਹ ਫਾਇਰਿੰਗ ਕਰਕੇ ਇਨਡਿਸਕ੍ਰਿਮੀਨੇਟਲੀ ਕੋਈ ਮਾਰਦਾ ਤੇ ਫਿਰ ਉਹ ਮਿਲੀਟੈਂਟ ਨਹੀਂ ਰਹਿ ਜਾਂਦਾ। ਮਿਲੀਟੈਂਟ ਦਾ ਮਤਲਬ ਹੁਣ ਕਈ ਕਹਿਣਗੇ ਖਾੜਕੂ ਆ ਜੀ, ਕਈ ਕਹਿਣਗੇ ਜੀ ਖਾੜਕੂ ਆ ਕੇ ਅੱਤਵਾਦੀ ਹੈ। ਇਹ ਤੁਹਾਨੂੰ ਆਪ ਦੇਖਣਾ ਪੈਣਾ ਕਿ ਉਹਦੀ ਕਾਰਵਾਈ ਕਿਹੋ ਜਿਹੀ ਆ। ਰਾਵੇ ਨਾਲ ਸ਼ਬਦਾਂ ਦਾ ਰੂਪ ਬਦਲਿਆ ਜਾ ਸਕਦਾ, ਉਹਦੇ ਅਰਥ ਨਹੀਂ ਬਦਲੇ ਜਾ ਸਕਦੇ। ਅਜਿਹੀਆਂ ਹਜ਼ਾਰਾਂ ਖ਼ਬਰਾਂ ਮੇਰੇ ਧਿਆਨ ਚੋਂ ਆਈਆਂ ਨੇ ਕਿ ਜੀ ਅਸੀਂ ਨਿਊਟਰਲ ਹੋ ਗਏ, ਨਿਊਟਰਲ ਪੱਤਰਕਾਰ ਹੈ ਤੇ ਉਹ ਮਿਲੀਟੈਂਟ ਲਿਖਦਾ। ਜੇ ਕਿਤੇ ਮਿਲੀਟੈਂਟ ਲਿਖਦਾ ਤਾਂ ਉਹਦੀ ਕਾਰਵਾਈ ਵਿੱਚ ਮਿਲੀਟੈਂਟ ਪਣਾ ਦਿਖਣਾ ਚਾਹੀਦਾ। ਮਿਲੀਟੈਂਟ ਦਾ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਦਹਿਸ਼ਤਗਰਦ ਹੋ ਜਾਏਗਾ ਤੇ ਸ਼ਾਇਦ ਦਹਿਸ਼ਤਗਰਦ ਨੂੰ ਅਸੀਂ ਜਾ ਕੇ ਬਾਅਦ ਵਿੱਚ ਮਿਲੀਟੈਂਟ ਕਹਿਣ ਲੱਗ ਜਾਈਏ। ਚੋਰ ਨੂੰ ਸਾਧ ਤੇ ਸਾਧ ਨੂੰ ਚੋਰ ਕਹਿਣ ਲੱਗ ਜਾਈਏ। ਸੱਜਣ ਠੱਗ ਵੀ ਹੁੰਦਾ ਸੀ, ਕਿਤੇ ਠੱਗ ਸੱਜਣ ਹੋ ਜਾਊਗਾ। ਤੇ ਇਹ ਕੱਟੜਤਾ ਵੀ ਨਹੀਂ ਇਹਦੇ ਚ ਚੱਲਦੀ ਤੇ ਇਹਦੇ ਵਿੱਚ ਅਣਗੌਲਿਆਪਣ ਵੀ ਨਹੀਂ ਚੱਲਦਾ। ਬਸ ਇੰਨੀ ਕੀ ਮੇਰੀ ਅੱਜ ਦੀ ਗੱਲਬਾਤ ਸੀਗੀ। ਇੱਕ ਹੋਰ ਨੁਕਤੇ ਤੇ ਗੱਲ ਕਰਨੀ ਹੈ ਪਰ ਮੈਂ ਹੁਣ ਉਹ ਛੇੜੂੰਗਾ ਨੀ, ਉਹ ਤੇ ਆਉਂਦੇ ਦਿਨਾਂ ਦੇ ਵਿੱਚ ਵਿਸਥਾਰ ਦੇਣਾ। ਇੱਕ ਤਾਂ ਮੈਂ ਵੈਸੇ ਥੋੜਾ ਜਿਹਾ ਇਸ਼ਾਰਾ ਕਰ ਦੇਣਾ ਵੀ ਆਪਾਂ ਕੱਲ ਪਰਸੋਂ ਨੂੰ ਜਿਹੜੀਆਂ ਗੱਲਾਂ ਕਰਦੀਆਂ ਨੇ ਉਹਨਾਂ ਦਾ ਮੁੱਖ ਆਧਾਰ ਇਹ ਹੈ ਕਿ ਅਸੀਂ ਊਰਜਾ ਦੀ ਕਿੰਨੀ ਕੁ ਵਰਤੋਂ ਕਰਦੇ ਹਾਂ, ਐਨਰਜੀ ਕੰਜ਼ਮਪਸ਼ਨ ਸਾਡੀ ਕਿੰਨੀ ਹੈ। ਜਦੋਂ ਸਾਡਾ ਜੀਵਨ ਸ਼ੁਰੂ ਹੋਇਆ ਜਾਂ ਅੱਜ ਤੋਂ 100-150 ਸਾਲ ਪਹਿਲਾਂ ਤੱਕ ਦਾ ਜਿਹੜਾ ਮਨੁੱਖ ਹੈ ਉਹ ਆਪਣੀ ਹੀ ਸਰੀਰ ਦੀ ਐਨਰਜੀ ਦੇ ਨਾਲ, ਊਰਜਾ ਦੇ ਨਾਲ, ਤਾਕਤ ਦੇ ਨਾਲ ਜਿਉਂਦਾ ਸੀ ਜਾਂ ਉਹਦੇ ਕੋਲ ਇੱਕ ਅੱਧਾ ਜਾਨਵਰ ਹੁੰਦਾ ਸੀ। ਅੱਜ ਤੁਹਾਨੂੰ ਪਤਾ ਕਿ ਸਾਇੰਟਿਸਟ ਇਹ ਹਿਸਾਬ ਲਾ ਕੇ ਦੱਸਦੇ ਆ ਕਿ ਦੁਨੀਆਂ ਦਾ ਗਰੀਬ ਤੋਂ ਗਰੀਬ ਮੁਲਕ ਚ ਰਹਿੰਦਾ ਇਨਸਾਨ ਵੀ ਅੱਜ ਆਪਣੀ ਇਸ ਤਰ੍ਹਾਂ ਦੇ ਸਾਧਨਾਂ ਨੂੰ ਵਰਤ ਰਿਹਾ ਕਿ ਉਹਦੇ 60-70 ਨੌਕਰ ਨੇ। ਤੁਸੀਂ ਇੰਨੀ ਊਰਜਾ ਨੂੰ ਜਾਣੇ ਜਾਂ ਅਣਜਾਣੇ ਚ ਵਰਤ ਰਹੇ ਹੋ। ਗਰੀਬ ਤੋਂ ਗਰੀਬ ਮੁਲਕ ਵਿੱਚ ਵੀ ਜੇ ਉਹਦਾ ਹਿਸਾਬ ਲਾਉਣਾ ਹੋਵੇ ਤਾਂ 60-70 ਨੌਕਰ ਬਣਦੇ ਤੇ ਜੇ ਅਮੀਰ ਮੁਲਕ ਵਿੱਚ ਰਹਿੰਦੇ ਹੋ ਤਾਂ 300-400 ਨੌਕਰ ਹਰ ਬੰਦੇ ਦਾ ਦਿਨ ਰਾਤ ਸੇਵਾ ਕਰਨ ਲੱਗਿਆ। ਇਹ ਵੈਸੇ ਇੱਕ ਕੈਲਕੂਲੇਸ਼ਨ ਸਮਝ ਨਹੀਂ ਆਊਗੀ, ਬਸ ਇਹੀ ਵਿਸਥਾਰ ਆਉਂਦੇ ਦਿਨਾਂ ਚ ਦੇਣ ਦੀ ਕੋਸ਼ਿਸ਼ ਕਰੂੰਗਾ। ਅਸੀਂ ਇਸ ਸਵਾਲ ਨੂੰ ਲੇਕਰ ਖੁਦ ਥੋੜੀ ਸੀ ਪ੍ਰੈਕਟਿਸ ਕੀਜੀਏ, ਦੈਨ ਵੀ ਵਿਲ ਡਿਸਕਸ ਇਟ ਟੁਗੈਦਰ। ਮਾਈ ਟਾਈਮ ਇਜ਼ ਓਵਰ, ਆਈ ਐਮ ਸਾਈਨਿੰਗ ਇਟ ਆਫ ਐਂਡ ਆਈ ਵਿਲ ਸੀ ਯੂ ਟੁਮਾਰੋ ਮਾਰਨਿੰਗ 7 AM। ਬਾਕੀ ਬਾਏ ਬਾਏ ਟਾਟਾ ਜੀ, ਕੱਲ੍ਹ ਮਿਲਾਂਗੇ।
ਤੁਸੀਂ ਸੁਣ ਰਹੇ ਹੋ 770 AM ਖਬਰਾਂ ਦੇ ਇਸ ਬੁਲੇਟਿਨ ਦੇ ਨਾਲ, ਮੈਂ ਹਾਂ SR ਠਾਕੁਰ। ਸ਼ੁਰੂਆਤ ਕਰਦੇ ਹਾਂ ਚੋਣਵੀਆਂ ਖਬਰਾਂ ਤੋਂ। ਈਟੋਬੀਕੌਕ ਚ TTC ਬੱਸ ਦੇ ਡਰਾਈਵਰ ਦੁਆਰਾ ਟੱਕਰ ਮਾਰਨ ਤੋਂ ਬਾਅਦ ਇੱਕ ਲੜਕੀ ਹੋਈ ਜ਼ਖਮੀ। ਜਬਾਈਨ ਕੈਸੀਨੋ ਨੇੜੇ ਕੱਲੇ ਵਾਹਨ ਦੀ ਟੱਕਰ ਤੋਂ ਬਾਅਦ ਵਿਅਕਤੀ ਪਹੁੰਚਿਆ ਹਸਪਤਾਲ। QEW ਤੇ 3 ਵਾਹਨਾਂ ਦੀ ਟੱਕਰ ਨੇ ਇੱਕ ਵਿਅਕਤੀ ਨੂੰ ਗੰਭੀਰ ਰੂਪ ਨਾਲ ਕੀਤਾ ਜ਼ਖਮੀ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਈਟੋਬੀਕੌਕ ਚ ਐਤਵਾਰ ਦੁਪਹਿਰ ਨੂੰ ਇੱਕ 14 ਸਾਲਾ ਔਰਤ ਪੈਦਲ ਯਾਤਰੀ ਨੂੰ ਇੱਕ TTC ਬੱਸ ਦੇ ਡਰਾਈਵਰ ਦੁਆਰਾ ਟੱਕਰ ਮਾਰਨ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਇਹ ਟੱਕਰ ਸਕਾਲਟ ਰੂਟ ਤੇ ਐਗਲਿੰਟਨ ਐਵਨਿਊ ਵੈਸਟ ਦੇ ਨੇੜੇ ਵਾਪਰੀ। ਇਹ ਟੋਰੋਂਟੋ ਪੁਲਿਸ ਵੱਲੋਂ ਦੱਸਿਆ ਗਿਆ ਕਿ ਇਹ ਘਟਨਾ ਦੁਪਹਿਰ 2:30 ਵਾਪਰੀ ਗਈ ਹੈ ਤੇ 2:30 ਤੋਂ ਬਾਅਦ ਉਨ੍ਹਾਂ ਨੂੰ ਮੌਕੇ ਤੇ ਬੁਲਾਇਆ ਗਿਆ। ਉਧਰ ਐਤਵਾਰ ਰਾਤ ਨੂੰ ਵੋਬਾਈਨ ਕੈਸੀਨੋ ਨੇੜੇ ਇੱਕ ਵਾਹਨ ਦੀ ਟੱਕਰ ਤੋਂ ਬਾਅਦ ਇੱਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ। ਇਹ ਹਾਦਸਾ ਹਾਈਵੇ 27 ਅਤੇ ਨਿਰਟ੍ਰਿਕ ਡਰਾਈਵ ਦੇ ਨੇੜੇ ਵਾਪਰਿਆ ਜੋ ਕਿ ਰੈਕਸਡੇਲ ਬੁਲੇਵਾਰਡ ਦੇ ਦੱਖਣ ਵੱਲ ਹੈ। ਟੋਰੋਂਟੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ 9:15 ਉਸ ਏਰੀਏ ਦੇ ਵਿੱਚ ਬੁਲਾਇਆ ਗਿਆ। ਟੋਰੋਂਟੋ ਦੇ ਵਿਅਕਤੀ ਨੂੰ ਨਫ਼ਰਤ ਦੇ ਨਾਲ ਪ੍ਰੇਰਿਤ ਸ਼ਰਾਰਤ ਕਰਨ ਦੀ ਜਾਂਚ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਟੋਰੋਂਟੋ ਦੇ ਇੱਕ ਵਿਅਕਤੀ ਨੂੰ ਸ਼ਹਿਰ ਦੇ ਵੈਸਟ ਏਰੀਏ ਦੇ ਵਿੱਚ ਨਫ਼ਰਤ ਨਾਲ ਪ੍ਰੇਰਿਤ ਸ਼ਰਾਰਤ ਦੀ ਜਾਂਚ ਲਈ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਸਨੇ 2 December ਨੂੰ ਬਲੂ ਸਟਰੀਟ ਵੈਸਟ ਤੇ ਜੈਨ ਸਟਰੀਟ ਏਰੀਏ ਦੇ ਵਿੱਚ ਇੱਕ ਗ੍ਰੈਫਿਟੀ ਘਟਨਾ ਦੀ ਜਾਂਚ ਕੀਤੀ। ਇਹ ਦੋਸ਼ ਹੈ ਕਿ ਇੱਕ ਵਿਅਕਤੀ ਨੇ TTC ਬੱਸ ਦੇ ਵਿੱਚ ਸਵਾਰ ਹੋਇਆ ਕਈ ਖਿੜਕੀਆਂ ਤੇ ਨਫ਼ਰਤ ਨਾਲ ਭਰੇ ਹੋਏ ਗ੍ਰੈਫਿਟੀ ਲਿਖੀ। ਇਸ ਤੋਂ ਬਾਅਦ ਬੱਸ ਨੂੰ ਸੇਵਾ ਤੋਂ ਹਟਾ ਦਿੱਤਾ ਗਿਆ। ਟੋਰੋਂਟੋ ਦੇ ਕ੍ਰਿਸਟੋਫਰ ਵੈਲਸ਼ ਜੋ ਕਿ 51 ਸਾਲ ਦਾ ਹੈ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹੁਣ ਉਸਨੂੰ 2 February 2024 ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਧਰ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ 3 ਵਾਹਨ ਦੀ ਟੱਕਰ ਦੇ ਵਿੱਚ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਦੇ ਨਾਲ ਹਸਪਤਾਲ ਭੇਜਿਆ ਗਿਆ। ਇਹ ਘਟਨਾ ਐਤਵਾਰ ਸਵੇਰੇ ਬਰਲਿੰਗਟਨ ਸਕਾਈਵੇ ਉੱਤੇ ਨਾਇਗਰਾ ਜਾਣ ਵਾਲੇ ਕੁਈਨ ਐਲਿਜ਼ਾਬੈਥ ਵੇ ਨੂੰ ਉਸ ਸਮੇਂ ਹੋਈ ਜਦੋਂ 3 ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਗਈ। ਉਸ ਤੋਂ ਬਾਅਦ ਇਸ ਰਸਤੇ ਨੂੰ ਬੰਦ ਕਰਨਾ ਪਿਆ। ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ 2 ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ। ਇੱਕ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ, ਜਦਕਿ ਦੂਜੇ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ। ਤੀਸਰੇ ਵਿਅਕਤੀ ਨੂੰ ਕੋਈ ਸੱਟ ਫਿੱਟ ਲੱਗਣ ਦੀ ਕੋਈ ਖ਼ਬਰ ਨਹੀਂ ਹੈ। ਪੁਲਿਸ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਉਧਰ ਐਤਵਾਰ ਸਵੇਰੇ ਹੈਮਿਲਟਨ ਦੇ ਵਿਚ ਘਰ ਦੇ ਵਿਚ ਅੱਗ ਲੱਗ ਜਾਣ ਤੋਂ ਬਾਅਦ ਇਕ ਬੱਚਾ ਬੇਸੁੱਧ ਹਾਲਤ ਵਿਚ ਮਿਲਿਆ। ਫਾਇਰ ਫਾਈਟਰਸ ਨੇ ਦਸਿਆ ਕਿ ਉਨ੍ਹਾਂ ਨੂੰ ਰਾਤ 2 ਵਜੇ ਤੋਂ ਠੀਕ ਪਹਿਲਾਂ ਹੈਮਿਲਟਨ ਦੇ ਸੈਂਟਰਲ ਮਾਊਂਟੇਨ ਉਤੇ 25 ਟਾਵਰ ਕ੍ਰੈਸ ਡਰਾਈਵ ਉਤੇ ਸਥਿਤ ਟਾਊਨ ਹਾਊਸ ਕੰਪਲੈਕਸ ਦੇ ਵਿਚ ਬੁਲਾਇਆ ਗਿਆ ਸੀ। ਜਦੋਂ ਮੌਕੇ ਤੇ ਪਹੁੰਚੇ ਤਾਂ ਉਨ੍ਹਾਂ ਨੂੰ 3 ਮੰਜ਼ਿਲਾ ਯੂਨਿਟ ਵਿਚੋਂ ਅੱਗ ਦੀਆਂ ਲਪਟਾਂ ਦੇ ਧੂੰਆਂ ਦਿਖਾਈ ਦੇਣ ਲੱਗਿਆ। ਅਮਲੇ ਨੂੰ ਦਸਿਆ ਗਿਆ ਕਿ ਅੱਗ ਦੇ ਲਪਟਾਂ ਵਿਚ ਘਿਰੇ ਘਰ ਦੇ ਵਿਚ ਸੰਭਾਵਿਕ ਤੌਰ ਤੇ ਇਕ ਬੱਚਾ ਮੌਜੂਦ ਹੈ। ਜਲਦ ਹੀ ਫਾਇਰ ਫਾਈਟਰਸ ਨੂੰ ਘਰ ਦੀ ਉਪਰੀ ਮੰਜ਼ਿਲ ਉਤੇ ਇਕ ਬੱਚਾ ਬਿਨਾਂ ਸਾਹ ਸੱਤ ਮਿਲਿਆ ਤੇ ਬੱਚੇ ਨੂੰ ਬਚਾਉਣ ਦੇ ਲਈ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ। ਫਿਰ ਫਾਇਰ ਫਾਈਟਰਸ ਨੇ ਬੱਚੇ ਨੂੰ ਪੈਰਾਮੈਡਿਕਸ ਦੇ ਹਵਾਲੇ ਵੀ ਕਰ ਦਿੱਤਾ ਤੇ ਉਹ ਉਸਨੂੰ ਇਲਾਜ ਦੇ ਲਈ ਮੈਕਮਾਸਟਰ ਹਾਸਪਿਟਲ ਲੈ ਗਏ। ਉਧਰ ਪੁਲਿਸ ਨੇ ਨਿਊ ਫਾਊਂਡਲੈਂਡ ਦੇ ਗ੍ਰੇਟ ਨਾਰਦਰਨ ਪ੍ਰਾਇਦੀਪ ਦੀ ਰਹਿਣ ਵਾਲੀ ਇਕ ਔਰਤ ਦੇ ਵਿਛੜੇ ਪਤੀ ਤੇ 7 ਸਾਲ ਪੁਰਾਣੇ ਇਕ ਮਾਮਲੇ ਦੇ ਵਿਚ ਫਸਟ ਡਿਗਰੀ ਕਤਲ ਦਾ ਹੁਣ ਦੋਸ਼ ਲਗਾਇਆ। ਜੈਨੀਫਰ ਹਿਲੀਅਰ ਪੈਨੀ 3 ਨਵੰਬਰ 2016 ਨੂੰ ਸੈਂਟ ਐਂਥਨੀ ਐਨਲ ਦੇ ਵਿਚ ਲਾਪਤਾ ਹੋ ਗਈ ਸੀ ਤੇ RCMP ਨੇ ਅੱਜ ਕਿਹਾ ਕਿ ਉਹ ਅਜੇ ਵੀ ਉਸਦੇ ਅਵਸ਼ੇਸ਼ਾਂ ਦੀ ਭਾਲ ਕਰ ਰਹੀ ਹੈ। RCMP ਇੰਸਪੈਕਟਰ ਟ੍ਰੇਸੀ ਐਡਵਰਡਸ ਨੇ ਕਿਹਾ ਕਿ ਜਾਂਚ ਕਰਤਾਵਾਂ ਨੇ ਡੀਨ ਪੈਨੀ ਦੇ ਖਿਲਾਫ਼ ਦੋਸ਼ ਲਗਾਉਣ ਦੇ ਲਈ ਕਾਫ਼ੀ ਸਬੂਤ ਇਕੱਠੇ ਕੀਤੇ ਨੇ। ਐਡਵਰਡਸ ਨੇ ਇਹ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਦੋਸ਼ ਲਗਾਏ ਜਾਣ ਤੋਂ 7 ਸਾਲ ਪਹਿਲਾਂ ਜਾਂਚ ਦੀ ਲੋੜ ਕਿਉਂ ਸੀ ਤੇ ਇਸ ਤੋਂ ਇਲਾਵਾ ਕਿ ਇਹ ਇਕ ਬਹੁਤ ਹੀ ਜ਼ਿਆਦਾ ਕਨਫਿਊਜ਼ ਕਰ ਦੇਣ ਵਾਲਾ ਕੇਸ ਹੈ। ਇੰਸਪੈਕਟਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ 50 ਸਾਲਾ ਦੋਸ਼ੀ ਨੂੰ ਡੀਅਰ ਲੇਕ ਐਨਐਲ ਤੋਂ ਸ਼ੁੱਕਰਵਾਰ ਨੂੰ ਅੱਧੀ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਸਦੀ ਹੁਣ ਪ੍ਰੋਵਿੰਸ਼ੀਅਲ ਅਦਾਲਤ ਦੇ ਵਿਚ ਪੇਸ਼ੀ ਹੋਵੇਗੀ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਈਟੋਬੀਕੋਕ ਚ TTC ਬੱਸ ਦੇ ਡਰਾਈਵਰ ਦੁਆਰਾ ਟੱਕਰ ਮਾਰਨ ਤੋਂ ਬਾਅਦ ਇਕ ਲੜਕੀ ਹੋਈ ਜ਼ਖਮੀ। ਡਬਾਈਨ ਕੈਸੀਨੋ ਨੇੜੇ ਕੱਲੇ ਵਾਹਨ ਦੀ ਟੱਕਰ ਤੋਂ ਬਾਅਦ ਵਿਅਕਤੀ ਪਹੁੰਚਿਆ ਹਸਪਤਾਲ। QEW ਤੇ 3 ਵਾਹਨਾਂ ਦੀ ਟੱਕਰ ਨੇ ਇਕ ਵਿਅਕਤੀ ਨੂੰ ਗੰਭੀਰ ਰੂਪ ਨਾਲ ਕੀਤਾ ਜ਼ਖਮੀ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੀ ਦੋਸਤ SR ਠਾਕੁਰ ਨੂੰ ਹੁੰਦੇ ਇਜਾਜ਼ਤ। ਧੰਨਵਾਦ।
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਇਸ ਪ੍ਰੋਗਰਾਮ ਚ ਤੁਸੀਂ ਆਪਣੇ ਵਪਾਰ ਲਈ, ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ। ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746।
ਦਿਸ ਇਜ਼ ਰੇਡੀਓ 770 AM, ਦ ਵੌਇਸ ਆਫ
ਗੱਲਾਂ ਹੋਣ ਕਿਤੇ ਉਹਦੀਆਂ ਤੇ ਮੇਰੀਆਂ, ਦੇਖੋ ਦੇਖੋ ਕੌਣ ਦਿੰਦਾ ਹੱਲਾ ਸ਼ੇਰੀਆਂ, ਕਿਤੀਲੀਆਂ ਬਣਾਈਆਂ ਤੇ ਕਹਾਣੀਆਂ ਉਡਾਈਆਂ, ਕਿਨੇ ਹਵਾ ਤੋਂ ਬਣਾਈਆਂ ਨੇਰੀਆਂ। ਉਹ ਗੱਲਾਂ ਹੋਣ ਕਿਤੇ ਉਹਦੀਆਂ ਤੇ ਮੇਰੀਆਂ, ਦੇਖੋ ਦੇਖੋ ਕੌਣ ਦਿੰਦਾ ਹੱਲਾ ਸ਼ੇਰੀਆਂ, ਕਿਤੀਲੀਆਂ ਬਣਾਈਆਂ ਤੇ ਕਹਾਣੀਆਂ ਉਡਾਈਆਂ, ਕਿਨੇ ਹਵਾ ਤੋਂ ਬਣਾਈਆਂ ਨੇਰੀਆਂ। ਉਹ ਗੱਲਾਂ ਹੋਣ ਕਿਤੇ ਉਹਦੀਆਂ ਤੇ ਮੇਰੀਆਂ। ਕਿੱਥੇ ਨੂੰ ਸੁਣਾਈਆਂ, ਕਿੱਥੇ ਕਿੱਥੇ ਪਹੁੰਚਾਈਆਂ ਤੂੰ ਹਵਾਏ ਨੀ, ਕਾਸ਼ਣੀ ਸੁਨੇਹਿਆਂ ਚ ਪੱਤੀਆਂ ਡਬੋ ਕੇ ਦੱਸੀ ਕਿਹੜੀ ਕਿਹੜੀ ਜਗ੍ਹਾ ਵਰਤਾਏ ਨੀ। ਹਜ਼ੂਰ ਮੇਰੇ ਰੁੱਸ ਗਏ ਤਾਂ ਦੇਖੀ ਕਾਇਨਾਤ ਦੀ ਕਚਹਿਰੀ ਚ ਸ਼ਿਕਾਇਤਾਂ ਲਾਉਣੀਆਂ ਮੈਂ ਤੇਰੀਆਂ, ਕਿ ਇਹਨੇ ਸਾਡੀ ਇੱਤਰਾਂ ਦੀ ਸ਼ੀਸ਼ੀ ਡੋਲ ਦਿੱਤੀ, ਡੱਬੀ ਕੇਸਰ ਚੋਂ ਪੱਤੀਆਂ ਵੀ ਨੇ ਬਥੇਰੀਆਂ। ਹਾਲੇ ਵੀ ਗੱਲ ਟਾਲਦੇ ਜੋ ਪੁੱਛਦੇ ਨੇ ਨਾਲ ਦੇ, ਅਜੇ ਵੀ ਜ਼ਿਆਦਾ ਵੇਖ ਲੈ ਨੀ ਹੋਈਆਂ ਦੇਰੀਆਂ। ਉਹ ਗੱਲਾਂ ਹੋਣ ਕਿਤੇ ਉਹਦੀਆਂ ਤੇ ਮੇਰੀਆਂ, ਦੇਖੋ ਦੇਖੋ ਕੌਣ ਦਿੰਦਾ ਹੱਲਾ ਸ਼ੇਰੀਆਂ, ਕਿਤੀਲੀਆਂ ਬਣਾਈਆਂ ਤੇ ਕਹਾਣੀਆਂ ਉਡਾਈਆਂ, ਕਿਨੇ ਹਵਾ ਤੋਂ ਬਣਾਈਆਂ ਨੇਰੀਆਂ। ਉਹ ਗੱਲਾਂ ਹੋਣ ਕਿਤੇ ਉਹਦੀਆਂ ਤੇ ਮੇਰੀਆਂ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਬੈਸਟ ਡਿਵੈਲਪਮੈਂਟ ਔਰ ਬੈਸਟ ਡਿਵੈਲਪਮੈਂਟ ਫਾਈਬਰ ਟੈਕ ਰਿਅਲਟੀ ਇਨਕਾਰਪੋਰੇਸ਼ਨ ਦੇ ਨਾਲ ਮਿਲਕਰ ਹੁਣ ਲਿਆ ਰਹੇ ਨੇ ਸਪਰਿੰਗ ਸਾਈਡ ਮੈਡੋਜ਼ ਨੈਪਨੀ ਦੇ ਵਿੱਚ। ਸਿਰਫ 4,99,000 ਦੇ ਵਿੱਚ ਆਪਣਾ ਫ੍ਰੀ ਹੋਲ ਟਾਊਨ ਹੋਮ ਤੁਸੀਂ ਖਰੀਦ ਸਕਦੇ ਹੋ। ਇਹ ਸਿਰਫ 10 ਮਿੰਟ ਦੂਰ ਹੈ ਤਮਾਮ ਸਹੂਲਤਾਂ ਤੋਂ। ਜਿਹਦੇ ਵਿੱਚ ਹਾਈਵੇ 401, ਨੈਪਨੀ ਫਾਲਸ, ਇਲੈਕਟ੍ਰਿਕ ਬੈਟਰੀ ਪਲਾਂਟ ਦੇ ਬਿਲਕੁਲ ਕਰੀਬ। ਨੈਪਨੀ ਦੀ ਇਸ ਬਿਹਤਰੀਨ ਕਮਿਊਨਿਟੀ ਵਿੱਚ ਰਹਿੰਦੇ ਇਸ ਸੁਨਹਿਰੀ ਮੌਕੇ ਨੂੰ ਜਾਨ ਨਾ ਦਿਓ। ਕਾਲ ਇਰਫਾਨ ਅਯੂਬ 6477073685 6477073685। ਬ੍ਰੈਂਪਟਨ ਦੇ ਡਾਊਨਟਾਊਨ ਗਾਰਡਨ ਸਕੁਅਰ ਵਿੱਚ ਇੱਕ ਮੁਫਤ ਕਾਨਸਰਟ ਦੇ ਨਾਲ ਨਏ ਸਾਲ ਦਾ ਆਗਾਜ਼ ਕਰੋ। ਨਿਊ ਈਅਰ ਨਾਈਟ ਜਿਹਦੇ ਵਿੱਚ ਸ਼ਾਮਿਲ ਹੈਗੀਆਂ ਲਾਈਵ ਪਰਫਾਰਮੈਂਸਿਸ, ਆਊਟਡੋਰ ਸਕੇਟਿੰਗ, ਫੂਡ ਵੈਂਡਰਸ ਤੇ ਬਹੁਤ ਕੁਝ। ਕਾਮੇਡੀਅਨ ਜੇ ਮਾਰਟਨ ਦੀ ਮੇਜ਼ਬਾਨੀ, ਜੂਨੋ ਅਵਾਰਡ ਯਾਫਤਾ ਕੀਸ਼ਾ ਸ਼ੰਟੇ ਔਰ ਕੈਨੇਡੀਅਨ ਰਾਕ ਬੈਂਡ ਆਲੇਡੀ ਪੀਸ ਦੀ ਜ਼ਬਰਦਸਤ ਪਰਫਾਰਮੈਂਸਿਸ। ਨਿਊ ਈਅਰ ਨਾਈਟ ਨਏ ਸਾਲ ਦਾ ਆਗਾਜ਼ ਤੇ ਬ੍ਰੈਂਪਟਨ ਦੀ 50th ਸਾਲਗਿਰਾ ਦਾ ਜਸ਼ਨ ਮਨਾਓ। ਤਕਰੀਬ ਦਾ ਇਖਤਤਾਮ ਰਾਤ 12 ਵਜੇ ਸ਼ਾਨਦਾਰ ਆਤਿਸ਼ਬਾਜ਼ੀ ਦੇ ਨਾਲ। ਇਵੈਂਟ ਦੀ ਮੁਕੰਮਲ ਤਫਸੀਲਾਤ ਲਈ ਵਿਜ਼ਿਟ ਕਰੋ brampton.ca/newyearseve।
ਜੇਕਰ ਘਰ ਦੇ ਪੁਰਾਣੇ ਡਾਇਨਿੰਗ ਟੇਬਲ ਤੇ ਬੈਠ ਕੇ ਤੁਸੀਂ ਇਹ ਸੋਚ ਰਹੇ ਹੋ ਕਿ ਹੁਣ ਨਵਾਂ ਫਰਨੀਚਰ ਲੈਣ ਦਾ ਟਾਈਮ ਆ ਗਿਆ, ਤਾਂ ਬਿਲਕੁਲ ਸਹੀ ਸੋਚ ਰਹੇ ਹੋ, ਕਿਉਂਕਿ sodifurniture.com ਵੈਬਸਾਈਟ ਤੇ ਬਾਕਸਿੰਗ ਡੇ ਸੇਲ ਲੱਗ ਚੁੱਕੀ ਹੈ। sodifurniture.com ਤੇ ਤੁਸੀਂ 31 ਦਸੰਬਰ ਤੱਕ ਐਕਸਪਲੋਰ ਕਰ ਸਕਦੇ ਹੋ ਓਵਰ 1000 ਫਰਨੀਚਰ ਕੰਬੀਨੇਸ਼ਨਸ ਐਟ ਅਨਬੀਟੇਬਲ ਕਲੀਅਰ ਆਊਟ ਪ੍ਰਾਈਸਸ।
ਸਰਵਿੰਗ ਫਰਮ 39 ਇਅਰਸ, 30,000 ਸਕੁਆਇਰ ਫੁੱਟ ਵਿੱਚ ਇਹਨਾਂ ਦਾ ਸ਼ੋਰੂਮ ਹੈ, ਪ੍ਰਾਈਸ ਮੈਚ ਵੀ ਕਰਨਗੇ। ਇਹਨਾਂ ਦਾ ਸਟਾਈਲਿਸ਼ ਫਰਨੀਚਰ sodifurniture.com ਤੇ ਜਾ ਕੇ ਤੁਸੀਂ ਦੇਖ ਸਕਦੇ ਹੋ। ਫੋਰ ਬੈਸਟ ਬਾਕਸਿੰਗ ਡੇ ਸੇਲ ਵਿਜ਼ਿਟ 142 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਔਰ ਕਾਲ 9058747171।
ਐਮਰਿਜ ਗੈਸ ਵੱਲੋਂ ਤੁਹਾਡੇ ਤੇ ਤੁਹਾਡੀ ਫੈਮਿਲੀ ਦੀ ਸੁਰੱਖਿਆ ਦੀਆਂ ਅਹਿਮ ਟਿਪਸ। ਹੌਲੀਡੇ ਸੀਜ਼ਨ ਦੇ ਇਸ ਹੱਲੇ ਗੁੱਲੇ ਤੇ ਐਕਸਾਈਟਮੈਂਟ ਦੇ ਵਿੱਚ ਆਪਣੇ ਖਾਨਦਾਨ ਦੀ ਹਿਫਾਜ਼ਤ ਨੂੰ ਨਜ਼ਰਅੰਦਾਜ਼ ਨਾ ਕਰਿਆ ਜੇ। ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਦਾ ਜ਼ਰੂਰੀ ਪੈਗਾਮ। ਖਾਣਾ ਪਕਾਉਂਦਿਆਂ ਖਾਸ ਇਹਤਿਆਤ ਵਰਤੋ। ਸਮੋਕ ਅਲਾਰਮਸ ਨੂੰ ਚੈੱਕ ਕਰੋ। ਪਾਵਰ ਕਾਰਡਸ ਨੂੰ ਖਾਸ ਤਵੱਜੋ ਦਿਓ। ਇਨਡੋਰ ਪਲਾਂਟਸ ਨੂੰ ਪਾਣੀ ਦਿਓ। ਇਸ ਤੋਂ ਇਲਾਵਾ 12 ਹੋਰ ਟਿਪਸ ਵੇਖਣ ਲਈ brampton fire.com ਤੇ ਲੌਗਇਨ ਕਰੋ। 770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ